بچ بیٹیاں کاجر کرو گج کے بولو ستنام شری واہ گرو مہاراج جی اپار کرپا دے صدقے اپن سارے مہاپرشاں دے استھان تے اکتر ہوئے ہیں مینوں بڑی خوشی ہوئی ہے استھان دیکھ کے بھی تے اپنے گرو بھائی نوں دیکھ کے بھی ستسنگ دے وچ شامل ہوئے ہیں یہ چیز سب تو اوکھی ہے جس وچ اپاں اس ویلے شامل ہوئے ہوئے ہیں سادھو دی سنگت ہری دا جس یہ دو چیزاں تا ملدیاں جے پورے پاک ہون پاکاں تے بھی ہونیاں نوں نہیں ملیا کردیاں جو مہاپرشاں دی بڑیائی ہویا کردی ہے اون سنسار نہیں سمجھ سکیا کردا نہ دیوتے سمجھ سکتے نے ਉਹਦੀ ਵਡਿਆਈ ਉੱਚੀ ਹੈ ਬਹੁਤ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਾਧੂ ਦਾ ਤੇ ਪ੍ਰਭੂ ਦਾ ਭੇਦ ਨਹੀਂ ਹੁੰਦਾ ਸੋ ਇਸ ਕਰਕੇ ਸਾਧੂਆਂ ਦੀ ਸੰਗਤ ਨੂੰ ਉੱਤਮ ਆਖਿਆ ਹਰ ਕੀਰਤ ਸਾਧ ਸੰਗਤ ਹੈ ਸੰਗਤ ਕਹਿੰਦੇ ਨੇ ਜਿੱਥੇ ਇਕੱਠੇ ਹੋ ਕੇ ਬੈਠ ਜਾਣ ਕੋਈ ਉਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਕੁਛ ਸੰਗਤ ਹੁੰਦੀ ਹੈ ਜਿੱਥੇ ਗਲਤ ਬੰਦੇ ਬੈਠੇ ਨੇ ਇੱਕ ਸਤ ਸੰਗਤ ਜਾਂ ਸਾਧ ਸੰਗਤ ਹੋਇਆ ਕਰਦੀ ਹੈ ਜਿੱਥੇ ਸਾਧੂ ਹੋਵੇ ਸਾਧੂ ਤੋਂ ਬਗੈਰ ਸਤਸੰਗ ਨਹੀਂ ਹੋਇਆ ਕਰਦਾ ਸੋ ਇਹ ਚੀਜ਼ਾਂ ਦੋ ਭਾਗਾਂ ਨਾਲ ਮਿਲਦੀਆਂ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜਾ ਦਿਓ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਪਏ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ ਹੁੰਦਾ ਕੀ ਹੈ ਸੰਗਤ ਵਿੱਚ ਆ ਕੇ ਜੋ ਵੀ ਸਾਧੂ ਦੀ ਸੰਗਤ ਵਿੱਚ ਆ ਜਾਵੇ ਉਸਦੇ ਅਨੇਕ ਅਨੇਕ ਜਨਮਾਂ ਦੇ ਕੀਤੇ ਹੋਏ ਪਾਪ ਕਰਮ ਵਾਸ਼ ਹੋ ਜਾਇਆ ਕਰਦੇ ਨੇ ਇਸ ਕਰਕੇ ਮਹਾਰਾਜ ਦਾ ਐਸਾ ਫਰਮਾਨ ਹੈ ਕਿ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਜੋ ਸਾਧੂ ਦੀ ਸੰਗਤ ਚ ਆਵੇ ਇਸ ਤਰ੍ਹਾਂ ਪੜ੍ਹ ਲਓ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਧੂਆਂ ਦੇ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਧੂਆਂ ਦੇ Thank you.
ਸੰਗਤ ਕਰ ਕੇ
ਸਾਧੂ ਦੀ ਸੰਗਤ ਕਰਨ ਨਾਲ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਜਿਹੜੇ ਭੋਗੇ ਬਿਨਾਂ ਜਿਨ੍ਹਾਂ ਦਾ ਫਲ ਭੋਗੇ ਬਿਨਾਂ ਖਤਮ ਨਹੀਂ ਹੋਇਆ ਕਰਦਾ, ਹਰ ਹਾਲਤ ਦੇ ਵਿੱਚ ਕੀਤੇ ਹੋਏ ਕਰਮ ਦਾ ਫਲ ਭੋਗਣਾ ਪੈਂਦਾ। ਕੇਵਲ ਇਹ ਸੰਸਾਰ ਦੇ ਅੰਦਰ ਇੱਕੋ ਇੱਕ ਰਿਆਇਤ ਹੈ ਕਿ ਪ੍ਰਭੂ ਪਿਆਰੀਆਂ ਦੀ ਜੇ ਕੋਈ ਸੰਗਤ ਵਿੱਚ ਆ ਜਾਵੇ ਤਾਂ ਉਹਦੇ ਕੀਤੇ ਹੋਏ ਕਰਮ ਬਿਨਾਂ ਭੋਗੇ ਤੋਂ ਖਤਮ ਹੋ ਜਾਇਆ ਕਰਦੇ ਨੇ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮਦ ਖੋਏ, ਸਾਧਕੇ ਸੰਗ ਕਿਲ ਵਿਖ ਸਭ ਤੋਏ। ਕਿਉਂਕਿ ਸਾਧੂ ਦੇ ਕੋਲ ਨਾਮ ਹੁੰਦਾ, ਨਾਮ ਸਭ ਚੀਜ਼ਾਂ ਤੋਂ ਵੱਡੀ ਮਹਿਮਾ ਰੱਖਦਾ ਹੈ ਤੇ ਪਾਪਾਂ ਨੂੰ ਧੋ ਦਿੰਦਾ ਹੈ, ਹਉਮੈ ਦਾ ਨਾਸ਼ ਕਰ ਦਿੰਦਾ ਹੈ। ਸੰਤ ਕੀ ਧੂਰ ਬਿਗੇ ਮਿਟੇ ਅਗ ਕੋਠ। ਮਹਾਰਾਜ ਕਹਿੰਦੇ ਕਰੋੜਾਂ ਪਾਪ ਸਾਧੂ ਦੀ ਧੂੜੀ ਕਰਕੇ ਮਿਟ ਜਾਂਦੇ ਨੇ। ਇਸ ਕਰਕੇ ਜੋ ਜਿੱਥੇ ਸਾਧੂ ਦੀ ਸੰਗਤ ਹੋਵੇ, ਹਰ ਕੀ ਕਥਾ ਹੋਤ ਹੈ ਜਹਾਂ ਗੰਗਾ ਵੀ ਚਲਾਵਤਾ, ਤੀਰਥਾਂ ਦੇ ਅੰਦਰ ਗੰਗਾ ਨੂੰ ਸਭ ਤੋਂ ਵੱਡਾ ਸਥਾਨ ਹਾਸਲ ਹੈ। ਜਿਸ ਥਾਂ ਤੇ ਗੰਗਾ ਆ ਜਾਂਦੀ ਹੈ ਉੱਥੇ ਸਾਰੇ ਹੀ ਆ ਜਾਂਦੇ, ਉੱਥੇ ਵੈਕੁੰਠਪਤੀ ਵੀ ਆ ਜਾਇਆ ਕਰਦੇ ਹਨ। ਸੋ ਇਸ ਤਰ੍ਹਾਂ ਦੇ ਨਾਲ ਜੋ ਸਥਾਨ ਤੋਂ ਮੰਗਿਆ ਜਾਵੇ ਪ੍ਰਾਪਤ ਹੋ ਜਾਇਆ ਕਰਦਾ। ਇਹਦੀ ਮਹਿਮਾ ਨੂੰ ਕੋਈ ਜਾਣ ਨਹੀਂ ਸਕਦਾ। ਤੇ ਇਹ ਜਿਹੜੇ ਵੱਡੇ ਵੱਡੇ ਤੀਰਥ ਨੇ ਇਹ ਵੀ ਸਾਰੇ ਸਾਧੂ ਦੀ ਧੂਰ ਨੂੰ ਲੋਚਦੇ ਹੈ, ਕਿਉਂਕਿ ਸੰਤ ਕੀ ਧੂਰ ਮਿਟੇ ਅੱਗ ਕੋਟ, ਸੰਤ ਪ੍ਰਸ਼ਾਦ ਜਨਮ ਮਰਨ ਤੇ ਛੋਟ, ਸੰਤ ਕਾ ਦਰਸ਼ਨ ਪੂਰਨ ਇਸ਼ਨਾਨ, ਸੰਤ ਕਿਰਪਾ ਤੇ ਜਪੀਆਂ ਨਾਮ, ਸੰਤ ਕਾ ਸੰਗ ਮਿਟਿਆ ਅਹੰਕਾਰ। ਫਿਰ ਹੁੰਦਾ ਕੀ ਹੈ, ਜਦੋਂ ਮਿਟ ਗਿਆ ਫਿਰ ਇੱਕੋ ਹੀ ਵਾਹਿਗੁਰੂ ਹਰ ਥਾਂ ਦੇ ਉੱਤੇ ਨਜ਼ਰ ਆਉਂਦਾ ਹੈ, ਦ੍ਰਿਸ਼ਟ ਆਵਾ ਸਭ ਏਕ ਅਹੰਕਾਰ। ਸੰਤ ਸੋ ਪ੍ਰਸੰਨ ਆਏ ਬਸ ਪੰਚਾ, ਜੇ ਸਾਧੂ ਪ੍ਰਸੰਨ ਹੋ ਜਾਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਕਿਸੇ ਦੇ ਵੀ ਬਸ ਵਿੱਚ ਨਹੀਂ ਆਉਂਦੇ ਉਹ ਬਸ ਵਿੱਚ ਆ ਜਾਇਆ ਕਰਦੇ। ਫਿਰ ਅੰਮ੍ਰਿਤ ਨਾਮ ਹਿਰਦੇ ਲੈ ਸੰਚਾ, ਹਿਰਦੇ ਨੂੰ ਸਿੰਝ ਦਿੰਦਾ ਅੰਮ੍ਰਿਤ ਨਾਮ ਦਾ ਜੋ ਰਸ ਹੋਇਆ ਕਰਦਾ। ਸੰਤ ਸੋ ਪ੍ਰਸੰਨ ਆਏ ਬਸ ਪੰਚਾ, ਅੰਮ੍ਰਿਤ ਨਾਮ ਹਿਰਦੇ ਲੈ ਸੰਚਾ, ਨਾਨਕ ਜਾ ਕੇ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰ। ਜਿਹਦੇ ਉੱਤੇ ਪੂਰੀ ਕਿਰਪਾ ਹੋਵੇ ਵਾਹਿਗੁਰੂ ਜੀ ਦੀ, ਉਹਨੂੰ ਸਾਧੂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋਇਆ ਕਰਦੀ ਹੈ। ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ, ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਈ, ਸੰਤਾਂ ਦੀ ਧੂੜੀ ਤਾਈ। ਤੇ ਕਰੇ ਉਦਮ ਧੂੜ ਸਾਧੂ ਕੀ ਤਾਈ ਕਿਉਂ ਕਰਦੇ ਨੇ ਉਦਮ ਕਿਉਂਕਿ ਉਹ ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ ਜੇ ਸਾਧੂ ਦੀ ਧੂੜ ਮਿਟ ਜਾਵੇ ਇਹ ਵੱਡੇ ਵੱਡੇ ਸਾਰੇ ਤੀਰਥ ਇਹ ਕਹਿੰਦੇ ਨੇ ਕਿ ਪਾਪੀ ਲੋਕ ਸਾਡੇ ਵਿੱਚ ਆ ਕੇ ਇਸ਼ਨਾਨ ਕਰਦੇ ਨੇ ਆਪਣੇ ਪਾਪਾਂ ਦੀ ਮੈਲ ਸਾਡੇ ਵਿੱਚ ਸੱਜ ਛੱਡ ਜਾਂਦੇ ਜਿੰਨੀ ਦੇਰ ਤੱਕ ਕੋਈ ਸਾਧੂ ਮਹਾਂਪੁਰਸ਼ ਆ ਕੇ ਆਪਣੇ ਚਰਨ ਨਹੀਂ ਪਾਉਂਦਾ ਉਨੀ ਦੇਰ ਤੱਕ ਅਸੀਂ ਮੈਲੇ ਹੋ ਜਾਂਦੇ ਹਾਂ ਸਾਡਾ ਜਿਹੜਾ ਤਪ ਹੈ ਉਹ ਡਾਵਾਂਡੋਲ ਹੋ ਜਾਂਦਾ ਅਸੀਂ ਫਲ ਦੇਣ ਤੋਂ ਸਮਰੱਥ ਹੋ ਜਾਂਦੇ ਹਾਂ ਤੇ ਸਾਡੀ ਮਹਿਮਾ ਜਿਹੜੀ ਹੈ ਉਹ ਨਹੀਂ ਹੁੰਦੀ ਸੋ ਉਹ ਇਸ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਮਹਾਂਪੁਰਸ਼ਾਂ ਦੀ ਧੂੜੀ ਚਾਹੇ ਤਾਂ ਸੂਖਸ਼ਮ ਰੂਪ ਵਿੱਚ ਜਾਈਏ ਚਾਹੇ ਸਾਧੂ ਨੂੰ ਬੇਨਤੀਆਂ ਕਰੀਏ ਉਹ ਆ ਕੇ ਆਪਣਾ ਇਸ਼ਨਾਨ ਕਰੇ ਤਾਂ ਧੂੜੀ ਲੈਂਦੇ ਤੇ ਧੂੜੀ ਦੇ ਵਿੱਚ ਕਿੰਨੀ ਸੱਤਿਆ ਹੈ ਭਾਈ ਗੁਰਦਾਸ ਜੀ ਲਿਖਦੇ ਆ ਕਿ ਧੂੜੀ ਲੇਖ ਮਟਾਇਆ ਜੀ ਬਾਬੇ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਆਪਨੇ ਸਾਰੀ ਜ਼ਿੰਦਗੀ ਸੇਵਾ ਮੰਗੀ ਸੀ ਬਾਬਾ ਕਰਮ ਸਿੰਘ ਜੀ ਤੋਂ ਕਿ ਮਹਾਰਾਜ ਮੈਨੂੰ ਸੇਵਾ ਵੀ ਬਖਸ਼ੋ ਨਾਮ ਵੀ ਬਖਸ਼ੋ ਕਹਿਣ ਲੱਗੇ ਚੰਗਾ ਤੂੰ ਸਾਰੀ ਜ਼ਿੰਦਗੀ ਸੇਵਾ ਵੀ ਕਰੇਗਾ ਤੇ ਨਾਮ ਤਾਂ ਹੈ ਹੀ ਤੇਰੇ ਕੋਲ ਆਪ ਅੱਜ ਹਲ ਚਲਾ ਕੇ ਆਏ ਨੇ ਸਜਰੇ ਲਾ ਕੇ ਜੋਤਾ ਆ ਗਏ ਉਸ ਵੇਲੇ ਆਪ ਆ ਕੇ ਅਜੇ ਵਿਰਾਜੇ ਹੀ ਨੇ ਮੰਜੇ ਦੇ ਉੱਤੇ ਤੇ ਰਾਮਪੁਰ ਪਿੰਡ ਦਾ ਇੱਕ ਸਿੰਘ ਆ ਗਿਆ ਸੱਦਾ ਸਿੰਘ ਉਹਦਾ ਨਾਂ ਸੀ ਉਸ ਵੇਲੇ ਫੌਜ ਵਿੱਚ ਹੌਲਦਾਰ ਹੁੰਦਾ ਬਾਅਦ ਚ ਕਪਤਾਨ ਹੋ ਗਿਆ ਸੀ ਉਹਨਾਂ ਦੇ ਫਾਰਮ ਨੇ ਯੂਪੀ ਦੇ ਅੰਦਰ ਉਹਦੇ ਘਰੋਂ ਇੰਨੀ ਬਿਮਾਰ ਹੋ ਗਈ ਕਿ ਗਰਦਨ ਪਿੱਛੇ ਲੱਗ ਗਈ ਮੁੜ ਕੇ ਕਿਉਂਕਿ ਫੋੜਾ ਸੀ ਉਹਦੀ ਰੀੜ੍ਹ ਦੀ ਹੱਡੀ ਵਿੱਚ ਬਹੁਤ ਘਬਰਾਇਆ ਹੋਇਆ ਆਇਆ ਬਾਬਾ ਜੀ ਨੇ ਪੁੱਛਿਆ ਕਿ ਹੌਲਦਾਰ ਆ ਕੀ ਗੱਲ ਤੇਰੇ ਚਿਹਰੇ ਦੇ ਉੱਤੇ ਘਬਰਾਹਟ ਬਹੁਤ ਜ਼ਿਆਦਾ ਹੈ ਕਹਿਣ ਲੱਗਿਆ ਵੀ ਮਹਾਰਾਜ ਮੈਂ ਇੱਕ ਬੇਨਤੀ ਕਰਨ ਆਇਆ ਕਿ ਆਪਣੀ ਭਗਤਣੀ ਨੂੰ ਯਾਨੀ ਕਿ ਮੇਰੀ ਪਤਨੀ ਨੂੰ ਛੁੱਟੀ ਦੇ ਦਿਓ ਇਸ ਸੰਸਾਰ ਤੋਂ ਦੁਖੀ ਬਹੁਤ ਹੈ ਕਿਰਪਾ ਕਰੋ ਉਹਦੇ ਪ੍ਰਾਣ ਨਿਕਲ ਜਾਣ ਮਹਾਰਾਜ ਕਹਿਣ ਲੱਗੇ ਹੌਲਦਾਰਾ ਸਾਧੂਆਂ ਕੋਲ ਪ੍ਰਾਣ ਨਿਕਲਣ ਵਾਸਤੇ ਨਹੀਂ ਆਈਦਾ ਹੁੰਦਾ ਨਿਕਲਦੇ ਪ੍ਰਾਣ ਨੂੰ ਰੋਕਣ ਵਾਸਤੇ ਆਈਦਾ ਹੁੰਦਾ ਉਹ ਬੀਬੀ ਨੇ ਬੜੀ ਸੇਵਾ ਕਰੀ ਹੈ ਅਜੇ ਤਾਂ ਉਹਨੇ ਬਹੁਤ ਰਾਜ ਭਾਗ ਦੇਖਣਾ ਹੈ ਪੁੱਤਰ ਹੋਣੇ ਹੈ ਇੰਨੇ ਬਚਨ ਕਰੀ ਜਾਂਦੇ ਨੇ ਤੇ ਨਾਲ ਦੀ ਨਾਲ ਜਿਹੜੀ ਹੜਬ ਹੋਣ ਸਮੇਂ ਮਿੱਟੀ ਲੱਗੀ ਹੋਈ ਸੀ ਚਰਨਾਂ ਦੇ ਨਾਲ ਉਹਦਾ ਇੱਕ ਫਾਹਾ ਜਿਹਾ ਬਣਾ ਲਿਆ ਛੋਟਾ ਜਿਹਾ, ਤੇ ਗੱਲ ਨੂੰ ਤਾਰਨ ਵਾਸਤੇ ਆਪਣੇ ਕਹਿ ਦਿੱਤਾ, ਕਹਿੰਦੇ ਹੌਲਦਾਰਾ ਉਹ ਜਿਹੜਾ ਹਲ ਦੇ ਨਾਲ ਮਿੱਟੀ ਲੱਗੀ ਹੋਈ ਆ ਲਿਆ ਕੇ ਦੇ ਸਾਨੂੰ। ਉਹ ਮਿੱਟੀ ਲਿਆ ਕੇ ਦੇ ਤੀ, ਆਪਣੇ ਕਿਹਾ ਵੀ ਲੈ ਇਹ ਮਿੱਟੀ ਉੱਥੇ ਬਣਦੀ। ਉਹਨੇ ਤਾਂ ਅਜੇ ਬੜੀ ਦੇਰ ਤੱਕ ਸੰਸਾਰ ਦੇ ਉੱਤੇ ਰਹਿਣਾ। ਮਿੱਟੀ ਬੰਨ ਦਿੱਤੀ ਤੇ ਉਹਦੇ ਬਾਅਦ ਉਹ ਰਾਜੀ ਹੋ ਗਈ। ਯੂਪੀ ਚ ਜਾ ਕੇ ਉਹਨਾਂ ਨੇ 400-500 ਏਕੜ ਦਾ ਫਾਰਮ ਖਰੀਦਿਆ, ਬੜਾ ਰਾਜ ਭਾਗ ਹੈ, ਸਭ ਕੁਛ ਹੈ। ਜਿਸ ਵਕਤ ਉਸਦਾ ਅੰਤ ਸਮਾਂ ਆਇਆ, ਉਸੇ ਜਗ੍ਹਾ ਦੇ ਉੱਤੇ ਜੋ ਮਹਾਂਪੁਰਸ਼ਾਂ ਨੇ ਉਹ ਫੋੜਾ ਬੰਦ ਕੀਤਾ ਸੀ, ਉੱਥੇ ਹੀ ਨਿਕਲਿਆ। ਉਸੇ ਦਿਨ ਉਹਨੇ ਕਹਿ ਦਿੱਤਾ ਕਿ ਅੱਜ ਹੁਣ ਮੇਰਾ ਅੰਤ ਸਮਾਂ ਆ ਗਿਆ, ਕਿਉਂਕਿ ਜਿਹੜੀ ਮੈਨੂੰ ਜੀਵਨ ਮਿਲਿਆ ਹੈ ਸਾਰੇ ਦਾ ਸਾਰਾ, ਇਹ ਸਾਰਾ ਮਹਾਂਪੁਰਸ਼ਾਂ ਨੇ ਬਖਸ਼ਿਆ। ਸੋ ਦੇਵਤਿਆਂ ਨੇ ਤਾਂ ਲੋਚਣੀ ਸੀ, ਤੀਰਥਾਂ ਨੇ ਵੀ ਲੋਚਣਾ ਸੀ। ਲੇਖ ਲਿਖਿਆ ਹੋਇਆ ਮਸਤਕ ਦਾ ਕੋਈ ਨਹੀਂ ਮਿਟਾ ਸਕਦਾ। ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ, ਪਰ ਸਾਧੂਆਂ ਦੇ ਕੋਲ ਬੀਟੋ ਪਾਵਰ ਹੈ, ਇਹ ਲਿਖੇ ਹੋਏ ਲੇਖਾਂ ਨੂੰ ਮਿਟਾਉਣ ਦੀ ਸਮਰੱਥਾ ਰੱਖਦੇ ਨੇ। ਤੋ ਵਾਹਿਗੁਰੂ ਜੀ ਜੋ ਕੁਛ ਵੀ ਇਹ ਕਰ ਦੇਣ ਉਹਨੂੰ ਮੰਨਣਾ ਪੈਂਦਾ, ਜੋ ਕੁਛ ਕਰੇ ਸੋਈ ਭਰਾ ਮਾਨੇ ਹੋਏ ਰਾਮ ਨਾਮ ਰੱਖ ਰਾਤੇ। ਇੱਥੇ ਤੱਕ ਵੀ ਪਰਮੇਸ਼ਰ ਕਹਿੰਦਾ ਹੈ ਕਿ ਮੇਰੀ ਕੀਤੀ ਹੋਈ ਨੂੰ ਸਾਧੂ ਮੇਟ ਦਿੰਦੇ ਨੇ, ਪਰ ਸਾਧੂਆਂ ਦੀ ਕੀਤੀ ਹੋਈ ਮੇਰੇ ਤੋਂ ਨਹੀਂ ਮਿਲਦੀ। ਇਸ ਤਰ੍ਹਾਂ ਵੱਲੋਂ
ਸਤਿ ਸ਼੍ਰੀ ਅਕਾਲ।
ਪੈਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧਾ ਭਗਤ ਨਾ ਛੁੱਟਾ ਹੋਵੇ। ਏਕ ਸਮੇਂ ਮੋਹ ਕੋ ਗਏ ਬਾਂਧਾ ਹੈ, ਤੋਹਨ ਮੋਹ ਪੈ ਜਵਾਬ ਨਾ ਹੋਏ। ਆਪਣੇ ਗੁਰਸਿੱਖਾਂ ਦੀ ਮਹਾਂਪੁਰਸ਼ਾਂ ਦੀ ਬੰਨੀ ਹੋਈ ਪਰਮੇਸ਼ਰ ਕਹਿੰਦਾ ਮੈਂ ਨਹੀਂ ਛੁਡਾ ਸਕਦਾ, ਮੇਰੀ ਮਰਿਆਦਾ ਨੂੰ ਇਹ ਬਦਲ ਸਕਦੇ ਨੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਆਪ ਕਿਸ਼ੋਰ ਅਵਸਥਾ ਦੇ ਵਿੱਚ ਅੱਜ ਅਨੰਦਪੁਰ ਸਾਹਿਬ ਸੰਗਤਾਂ ਨੂੰ ਤਾਰ ਰਹੇ ਨੇ। ਗੁਰੂ ਨੌਵੇਂ ਪਾਤਸ਼ਾਹ ਦਾ ਸਾਕਾ ਥੋੜਾ ਚਿਰ ਪਹਿਲਾਂ ਵਰਤਿਆ, ਇਹਦੇ ਨਾਲ ਬਹੁਤ ਸਾਰੇ ਪ੍ਰੇਮੀਆਂ ਦੇ ਮਨਾਂ ਦੇ ਅੰਦਰ ਸ਼ੰਕਾ ਪੈਦਾ ਹੋ ਗਿਆ, ਖਾਸ ਕਰਕੇ ਜਿਹੜੇ ਮੁਖੀ ਸੀ ਮਸੰਦ, ਉਹਨਾਂ ਦੇ ਮਨਾਂ ਵਿੱਚ ਐਸਾ ਆ ਗਿਆ ਕਿ ਜੇ ਗੁਰੂ ਮਹਾਰਾਜ ਵਿੱਚ ਸ਼ਕਤੀ ਹੁੰਦੀ ਤਾਂ ਉਹ ਇਸ ਤਰ੍ਹਾਂ ਦੇ ਨਾਲ ਟੌਰਚਰ ਕਿਉਂ ਸਹਿੰਦੇ, ਕਿਉਂ ਸ਼ਹੀਦੀ ਦਿੰਦੇ। ਜਿਹੜੇ ਭਰੋਸੇ ਵਾਲੇ ਗੁਰਸਿੱਖ ਸੀ ਉਹ ਵਰਜਦੇ ਸੀ, ਉਹ ਕਹਿੰਦੇ ਉਹ ਭਰਾਵੋ ਤੁਹਾਡਾ ਮਨ ਜਿਹੜਾ ਹੈ ਪੂਜਾ ਦਾ ਤਾਨ ਖਾ ਕੇ ਮੈਲਾ ਹੋ ਗਿਆ, ਤੇ ਗੁਰੂ ਦੇ ਉੱਤੇ ਵੀ ਸ਼ੱਕ, ਜੇ ਕੋਈ ਗੁਰੂ ਦੇ ਉੱਤੇ ਸ਼ੱਕ ਕਰ ਦੇਵੇ ਉਹਦਾ ਕਦੇ ਭਲਾ ਨਹੀਂ ਹੋਇਆ ਕਰਦਾ, ਕਿਸੇ ਥਾਂ ਵੀ ਉਸਦਾ ਆਧਾਰ ਨਹੀਂ ਹੋਇਆ ਕਰਦਾ। ਸੋ ਬਹੁਤ ਸਮਝਾਉਂਦੇ ਨੇ, ਇੱਥੇ ਤੱਕ ਉਹ ਆ ਗਏ ਕਿ ਜੋ ਸੰਗਤਾਂ ਭੇਟਾਂ ਦਿੰਦੀਆਂ ਨੇ ਉਹ ਵੀ ਚੋਰੀ ਕਰਨ ਲੱਗ ਗਈਆਂ। ਇੱਕ ਭਾਈ ਤਾਰਾ ਨਾਮ ਦਾ ਗੁਰਸਿੱਖ ਸੀ, ਉਹ ਕਿਸੇ ਵੱਡੇ ਮੁਕੱਦਮੇ ਦੇ ਵਿੱਚੋਂ ਛੁੱਟਿਆ, ਉਸਨੇ ਮੁਸਚੇਤੂ ਮਸੰਦ ਨੂੰ 100 ਸੁੱਚੇ ਮੋਤੀ ਦਿੱਤੇ, ਮੋਹਰਾਂ ਦਿੱਤੀਆਂ, ਕੜੇ ਦਿੱਤੇ, ਹੋਰ ਬਹੁਤ ਸਾਰੀਆਂ ਚੀਜ਼ਾਂ, ਥਾਨ ਵਗੈਰਾ ਰੇਸ਼ਮ ਦੇ ਦਿੱਤੇ। ਇਹ ਮਸੰਦ ਨੇ ਆਪਣੇ ਕੋਲ ਰੱਖ ਲਏ ਤੇ ਇਹ ਕਹਿਣ ਲੱਗਿਆ ਵੀ ਗੁਰੂ ਅੰਤਰਜਾਮੀ ਨਹੀਂ ਹੈ, ਗੁਰੂ ਨੂੰ ਨਹੀਂ ਪਤਾ ਇਸ ਗੱਲ ਦਾ। ਤੇ ਹੋਰ ਜਿਹੜੇ ਗੁਰਸਿੱਖ ਨੇ ਉਹ ਸਮਝਾਉਂਦੇ ਨੇ ਕਿ ਪਿਆਰਿਆ ਗੁਰੂ ਦੀ ਆਪਣੀ ਮਰਜ਼ੀ ਆ, ਉਹ ਜੋ ਚਾਹੇ ਸਭ ਕੁਛ ਕਰ ਸਕਦਾ। ਵੀ ਜਦੋਂ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਤੀ ਤਵੀ ਦੇ ਉੱਤੇ ਚੌਕੜਾ ਮਾਰਨ ਲੱਗੇ, ਉਸ ਵੇਲੇ ਭਾਈ ਜੇਠੇ ਨੇ ਦੋਵੇਂ ਬਾਹਾਂ ਖੜੀਆਂ ਕਰ ਲਈਆਂ। ਮਹਾਰਾਜ ਜੀ ਨੇ ਕਿਹਾ ਕੀ ਕਰ ਰਿਹਾ ਹੈ? ਕਹਿੰਦਾ ਮਹਾਰਾਜ ਮੈਂ ਤੇ ਦੇਖਿਆ ਨਹੀਂ ਜਾਂਦਾ, ਮੈਂ ਲਾਹੌਰ ਗਰਕ ਕਰ ਰਿਹਾ। ਮਹਾਰਾਜ ਕਹਿੰਦੇ ਫਿਰ ਇਹ ਅਸੀਂ ਨਹੀਂ ਕਰ ਸਕਦੇ, ਤੈਨੂੰ ਕਿੱਥੋਂ ਮਿਲੀ ਹੈ ਸ਼ਕਤੀ? ਇਹ ਕਹਿੰਦਾ ਆਪਦੇ ਚਰਨਾਂ ਚੋਂ। ਫਿਰ ਕਹਿੰਦੇ ਅਸੀਂ ਨਹੀਂ ਕਰ ਸਕਦੇ, ਖਾਮੋਸ਼ ਹੋ ਜਾਓ। ਕਹਿਣ ਲੱਗੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਗੁਰਸਿੱਖ ਨੂੰ ਵਾਜਿਆ, ਜੇ ਗੁਰਸਿੱਖ ਦੇ ਵਿੱਚ ਇੰਨੀ ਸ਼ਕਤੀ ਹੈ ਤਾਂ ਫਿਰ ਮਹਾਰਾਜ ਦੇ ਵਿੱਚ ਨਹੀਂ ਹੈ। ਉਹਨਾਂ ਦੇ ਆਪਣੇ ਕੌਤਕ ਨੇ, ਕੌਤਕ ਦੇ ਮੁਤਾਬਕ ਉਹ ਜੋ ਕੁਛ ਚਾਹੁੰਦਾ ਉਸਦੇ ਮੁਤਾਬਕ ਵਰਤਦੇ ਨੇ। ਇਹ ਨਾ ਕਹਿ ਵੀ ਗੁਰੂਆਂ ਚ ਸ਼ਕਤੀ ਨਹੀਂ ਹੈ, ਗੁਰੂਆਂ ਦੇ ਤਾਂ ਸਿੱਖਾਂ ਚ ਵੀ ਸ਼ਕਤੀ ਹੈ। ਜਦ ਭਾਈ ਦਿਆਲ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਮਿਲੇ, ਉਸ ਵੇਲੇ ਔਰੰਗਜ਼ੇਬ ਨੇ ਇੱਕ ਸਵਾਲ ਕਰਿਆ, ਕਹਿਣ ਲੱਗਿਆ ਦਿਆਲ ਸਿੰਘ ਗੁਰੂ ਨੇ ਖਾਲਸਾ ਛੇਤੀ ਤਿਆਰ ਕਰਤਾ। ਉਹ ਕਹਿਣ ਲੱਗੇ ਹਜ਼ਰਤ ਤੁਸੀਂ ਵੀ ਹਿੰਦੂਆਂ ਨੂੰ ਇਸਲਾਮ ਵਿੱਚ ਲਿਆਉਣ ਲਈ ਕਾਹਲੀ ਕੀਤੀ ਹੈ, ਤੇ ਗੁਰੂ ਨੇ ਤਾਂ ਰੁਕਾਵਟ ਪਾਉਣੀਆਂ ਸੀ, ਫਿਰ ਹਿਊਮਨ ਰਾਈਟਸ ਦੇ ਉੱਤੇ ਜੂਝਣਾ ਹੀ ਸੀ। ਕਹਿਣ ਲੱਗਿਆ ਇੱਕ ਗੱਲ ਮੈਨੂੰ ਦੱਸ ਵੀ ਗੁਰੂ ਵਿੱਚ ਕੋਈ ਸ਼ਕਤੀ ਵੀ ਹੈ? ਭਾਈ ਦਿਆਲ ਸਿੰਘ ਜੀ ਸੁਣ ਕੇ ਕਹਿਣ ਲੱਗੇ ਬਾਦਸ਼ਾਹ ਸਲਾਮਤ ਤੂੰ ਸਿੱਖ ਗੁਰੂ ਦੀ ਬਾਤ ਨਾ ਕਰ, ਗੁਰੂ ਦੇ ਸਿੱਖਾਂ ਵਿੱਚ ਬੇਅੰਤ ਸ਼ਕਤੀ ਹੈ, ਲੇਕਿਨ ਵਰਜਿਤ ਹੈ, ਸ਼ਕਤੀਆਂ ਨਹੀਂ ਦਿਖਾਉਣੀਆਂ। ਹੋਰ ਤਾਂ ਹੋਰ ਗੁਰੂ ਘਰ ਦੇ ਜਿਹੜੇ ਲੰਗਰ ਦੇ ਪ੍ਰਸ਼ਾਦੇ ਛਕਣ ਵਾਲੇ ਕੂਕਰ ਨੇ ਉਹਨਾਂ ਦੇ ਵਿੱਚ ਵੀ ਸ਼ਕਤੀ ਹੈ। ਕਹਿਣ ਲੱਗਿਆ ਫੇਰ ਤਾਂ ਬਹੁਤ ਵਧੀਆ ਬਾਤ ਹੈ, ਮੈਨੂੰ ਕਿਸੇ ਕੂਕਰ ਦੀ ਸ਼ਕਤੀ ਦਾ ਦਿਖਾ। ਉਸ ਵੇਲੇ ਜਿਸ ਥਾਂ ਦੇ ਉੱਤੇ ਆਪ ਠਹਿਰੇ ਹੋਏ ਸੀ ਉਹ ਇੱਕ ਕੁੱਤਾ ਰਹਿੰਦਾ ਸੀ ਉੱਥੇ, ਉਹ ਭੇਜ ਦਿੱਤਾ ਇੱਕ ਅਹਿਦੀ ਜਾ ਕੇ ਲੈ ਆਇਆ। ਭਾਈ ਦਿਆ ਸਿੰਘ ਨੇ ਕਿਹਾ ਕਿ ਕੁਕਰਾ ਆਹ ਬਾਦਸ਼ਾਹ ਸ਼ਕਤੀ ਦੇਖਣੀ ਚਾਹੁੰਦਾ ਹੈ, ਤੈਂ ਗੁਰੂ ਕੇ ਪਿਆਰਿਆਂ ਦੇ ਜੂਠੇ ਟੁੱਕਰ ਖਾਧੇ ਨੇ, ਸੀਤ ਪ੍ਰਸ਼ਾਦ ਖਾਧਾ ਤੈਂ, ਇਹਨੂੰ ਦੱਸ। ਇੰਨਾ ਕਹਿ ਕੇ ਆਪਨੇ ਵਰਸ਼ਾ ਉਹਦੇ ਸਿਰ ਤੇ ਰੱਖ ਦਿੱਤਾ। ਕਹਿੰਦੇ ਪੁੱਛੋ। ਜਦ ਔਰੰਗਜ਼ੇਬ ਨੇ ਪੁੱਛਿਆ, ਕਹਿੰਦਾ ਕੀ ਪੁੱਛਦਾ ਮੇਰੇ ਤੇ, ਤੂੰ ਵੀ ਪਿਛਲੇ ਜਨਮ ਚ ਕੁੱਤਾ ਹੀ ਸੀ ਸਾਡੇ ਨਾਲ ਦਾ, ਹੁਣ ਤਾਂ ਇਸ ਕਰਕੇ ਆ ਕੇ ਕੁੱਤਿਆਂ ਵਾਲੀਆਂ ਗੱਲਾਂ ਕਰੀਆਂ, ਆਪਣਾ ਪਿਓ ਕੈਦ ਕਰਕੇ ਮਾਰ ਦਿੱਤਾ, ਭਰਾ ਤਾਂ ਕਤਲ ਕਰ ਦਿੱਤੇ, ਦਾਰੇ ਵਰਗੇ ਕਾਮਰੇਨ ਵਰਗਿਆਂ ਦੀਆਂ ਅੱਖਾਂ ਕੱਢ ਕੇ ਮਾਰ ਦਿੱਤੇ, ਵੱਡੇ ਵੱਡੇ ਸਾਧੂ ਮਾਰ ਦਿੱਤੇ, ਸਰਮਦ ਵਰਗੇ ਮਹਾਂ ਵਰਮ ਗਿਆਨੀ ਮਾਰ ਦਿੱਤੇ, ਤੈ ਤੂੰ ਕੁੱਤਿਆਂ ਵਾਲੀਆਂ ਗੱਲਾਂ ਕਰਦਾ, ਤੈ ਸਾਡੇ ਵਿੱਚ ਹੀ ਆਉਣਾ। ਕਹਿਣ ਲੱਗਿਆ ਬਸ 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 ਬਸ, ਸਹਿ ਨਾ ਸਕਿਆ। ਸੋ ਗੁਰੂ ਘਰ ਦੇ ਵਿੱਚ ਤਾਂ ਸ਼ਕਤੀਆਂ ਦਾ ਕੋਈ ਅੰਦਾਜ਼ਾ ਨਹੀਂ ਹੈ, ਨਾ ਪਹਿਲਾਂ ਨਾ ਹੁਣ। ਪਰ ਨਾਟਕ ਚੇਟੇ ਕੀ ਏ ਕੁਗਾਜਾ, ਪ੍ਰਭ ਲੋਗਨ ਕੋ ਆਵਤ ਲਾਜਾ। ਸੰਤ ਮਸਤੂਆਣੀਆਂ ਦੇ ਨਾਲ ਇੱਕ ਮਹਾਤਮਾ ਹੋਏ ਨੇ, ਬੜੇ ਮਸ਼ਹੂਰ ਮਹਾਤਮਾ, ਜਿਨ੍ਹਾਂ ਦਾ ਨਾਮ ਭਾਈ ਮਨੀ ਸਿੰਘ ਸੀਗਾ। ਆਪਨੇ ਦਿਆਲਪੁਰੇ ਬਾਕੀ ਦਾ ਜੀਵਨ ਬਤੀਤ ਕੀਤਾ। ਇੱਕ ਵਾਰੀ ਐਸਾ ਹੋਇਆ ਕਿ ਮਸਤੂਆਣੇ ਤੋਂ ਸੰਗਤਾਂ ਗਈਆਂ, ਉਸ ਵੇਲੇ ਲੰਗਰ ਵਰਤ ਚੁੱਕਿਆ ਸੀ, ਪਤਾ ਲੱਗਿਆ ਵੀ ਮੇਰੇ ਗੁਰਭਾਈ ਆਏ ਨੇ। ਕਹਿਣ ਲੱਗੇ ਇਹਨਾਂ ਦੀ ਸੇਵਾ ਕਰੀਏ। ਲਾਂਗੜੀ ਸਿੰਘ ਨੇ ਕਿਹਾ ਮਹਾਰਾਜ ਹੁਣੇ ਹੀ ਪ੍ਰਸ਼ਾਦਾ ਤਿਆਰ ਕਰ ਦਿੰਦੇ ਹਾਂ। ਕਹਿੰਦੇ ਨਹੀਂ, ਇਹਨਾਂ ਨੂੰ ਮਠਿਆਈ ਸਿਖਾਉਣੀ ਆ, ਬਸਤਰ ਲੈ ਕੇ ਆਓ। ਬਸਤਰ ਲੈ ਆਉਂਦੇ, ਇੱਕ ਦਰਖਤ ਦੇ ਉੱਤੇ ਚੜ੍ਹ ਕੇ ਹਰ ਕਿਸਮ ਦੀ ਮਠਿਆਈ ਝਾੜ ਲਈ। ਉਹਦੇ ਬਾਅਦ ਉਹਨਾਂ ਨੇ ਕਿਹਾ ਇਹ ਵਰਤਾਓ, ਜਿਹੜੀ ਸੰਗਤ ਆਈ ਸੀ ਉਹਨੇ ਵੀ ਦੇਖ ਲਿਆ। ਕਹਿਣ ਲੱਗੇ ਬੜੀ ਸ਼ਕਤੀ ਆ ਭਾਈ ਮਨੀ ਸਿੰਘ ਵਿੱਚ। ਮਠਿਆਈ ਛਕੀ ਤੇ ਉਹਦੇ ਬਾਅਦ ਜਾ ਕੇ ਮਹਾਂਪੁਰਸ਼ਾਂ ਕੋਲ ਗੱਲ ਕਰੀ ਕਿ ਮਹਾਰਾਜ ਸੰਤ ਮਨੀ ਸਿੰਘ ਨੇ ਇਸ ਤਰ੍ਹਾਂ ਸਾਨੂੰ ਦਰਖਤ ਤੋਂ ਝਾੜ ਕੇ ਮਠਿਆਈ ਛਕਾਈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਤੋਂ ਮਠਿਆਈ ਚੜ੍ਹਾਈ ਸੀ ਸੰਗਤਾਂ ਵਾਸਤੇ। ਕਹਿੰਦੇ ਅੱਛਾ, ਇੱਕ ਸਿੰਘ ਜਾਓ ਬੁਲਾ ਕੇ ਲਿਆਓ। ਮਹਾਂਪੁਰਸ਼ ਕਦੇ ਕਿਸੇ ਨੂੰ ਕੁਛ ਨਹੀਂ ਕਹਿੰਦੇ। ਆਪਨੇ ਇੱਕ ਪ੍ਰਾਣੀ ਲੈ ਕੇ ਛੋਟਾ ਡੰਡਾ, ਜਦ ਸੰਤ ਮਨੀ ਸਿੰਘ ਆਏ ਮਾਰਨਾ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਬਾਬੇ ਉਹ ਮਹਾਂਪੁਰਸ਼ੋ, ਮੇਰਾ ਕਸੂਰ ਤਾਂ ਦੱਸੋ। ਕਹਿੰਦੇ ਤੇਰਾ ਕਸੂਰ ਨਹੀਂ ਹੈ, ਤੇਰੀ ਸ਼ਕਤੀ ਦਾ ਕਸੂਰ ਹੈ, ਅਸੀਂ ਤੇਰੀ ਸ਼ਕਤੀ ਝਾੜ ਰਹੇ ਹਾਂ। ਨਾਮਧਾਰੀ ਸੰਪਰਦਾ ਦੇ ਵਿੱਚ ਇੱਕ ਮੋਹਨ ਜੀ ਮਸਤਾਨਾ ਸੰਤ ਮੋਹਨ ਸਿੰਘ ਹੋਏ ਨੇ। ਬਾਬਾ ਪ੍ਰਤਾਪ ਸਿੰਘ ਜੀ ਗੁਰਦਾਸਪੁਰ ਗਏ ਹੋਏ ਨੇ, ਦੀਵਾਨ ਲੱਗਿਆ। ਉਹਦੇ ਬਾਅਦ ਜਦ ਭੈਣੀ ਸਾਹਿਬ ਨੂੰ ਆਉਣ ਲੱਗੇ, ਕਹਿਣ ਲੱਗਿਆ ਬਾਬਾ ਜੀ ਮੈਨੂੰ ਵੀ ਥੋੜਾ ਜਿਹਾ ਥਾਂ ਦੇ ਦੋ ਗੱਡੀ ਚ ਬੈਠਣ ਨੂੰ। ਕਹਿੰਦੇ ਮੁਸਤਾਨਿਆ, ਐ ਨੀ ਕਹੀਦਾ ਹੁੰਦਾ, ਤੂੰ ਕਿਸੇ ਹੋਰ ਗੱਡੀ ਚ ਆ ਜੀ। ਕਹਿੰਦਾ ਚੰਗਾ ਸਤਿਗੁਰੂ, ਫਿਰ ਸ਼ਬਦ ਦੀ ਸਵਾਰੀ ਕਰਕੇ ਹੀ ਆ ਜਾਂਗੇ। ਜਦੋਂ ਭੈਣੀ ਸਾਹਿਬ ਉਹ ਪਹੁੰਚਦੇ ਨੇ, ਉਸ ਵੇਲੇ ਕੀ ਦੇਖਦੇ ਨੇ ਕਿ ਮੁਸਤਾਨੇ ਦਾ ਦੀਵਾਨ ਲੱਗਿਆ ਹੈ। ਆਪਨੇ ਸਿੰਘਾਂ ਨੂੰ ਪੁੱਛਿਆ, ਕਹਿਣ ਲੱਗੇ ਕਿੰਨੀ ਕੁ ਦੇਰ ਹੋ ਗਈ ਇਹਨੂੰ ਦੀਵਾਨ ਲਾਏ ਨੂੰ। ਕਹਿੰਦੇ ਜੀ ਇਹਨੂੰ ਤਾਂ 3 ਘੰਟੇ ਹੋ ਗਏ। ਸਮਝ ਲਿਆ ਵੀ ਉੱਥੇ ਜਦ ਸਾਨੂੰ ਮਿਲਿਆ ਉਸੇ ਵੇਲੇ ਇੱਥੇ ਪਹੁੰਚ ਗਿਆ। ਦੀਵਾਨ ਦੀ ਸਮਾਪਤੀ ਤੋਂ ਬਾਅਦ ਬੁਲਾ ਲਿਆ, ਉਸ ਵੇਲੇ ਸੋਟੀ ਲੈ ਕੇ ਉਹ ਵੀ ਮਾਰਨ ਲੱਗ ਗਏ। ਕਹਿੰਦੇ ਤੇਰੀ ਸ਼ਕਤੀ ਧਰਾ ਰਿਹਾ, ਮੈਨੂੰ ਇਹ ਤੂੰ ਸ਼ਕਤੀਆਂ ਦਿਖਾਉਣ ਲੱਗ ਗਿਆ। ਸੋ ਸ਼ਕਤੀ ਕੋਈ ਬਾਤ ਨਹੀਂ ਹੁੰਦੀ ਸਾਧ ਸਿੰਘ ਜੀ, ਕੋਈ ਮਹਾਂਪੁਰਸ਼ ਖੁੱਲ ਕੇ ਸ਼ਕਤੀ ਨਹੀਂ ਦਿਖਾਉਂਦਾ, ਸੁਤੇ ਸਹਿ ਸਵਾ ਉਹਨਾਂ ਦੇ ਵਿੱਚ ਬੇਅੰਤ ਹੈ। ਮਹਾਰਾਜ ਜੀ ਵਿੱਚ ਇੰਨੀਆਂ ਸੀ ਕੋਈ ਗਿਣ ਨਹੀਂ ਸੀ ਸਕਦਾ, ਪਰ ਉਹ ਕਦੇ ਵੀ ਨਹੀਂ ਸੀ ਇਸ ਤਰ੍ਹਾਂ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦੇ ਉੱਤੇ ਸ਼ੱਕ ਪੈ ਗਿਆ ਇਹਨਾਂ ਨੂੰ, ਬਈ ਸ਼ਕਤੀ ਨਹੀਂ ਹੈ ਜੀ, ਇਸੇ ਕਰਕੇ ਸ਼ਹੀਦੀ ਹੋ ਗਈ। ਜਿਹੜੇ ਦੂਸਰੇ ਗੁਰਸਿੱਖ ਨੇ ਉਹ ਸਮਝਾਉਂਦੇ ਨੇ ਵੀ ਤੁਸੀਂ ਇਹੋ ਜਿਹਾ ਖਿਆਲ ਨਾ ਲਿਆਓ। ਕਹਿੰਦੇ ਕਾਹਦਾ ਖਿਆਲ ਲਿਆਈਏ, ਤੁਹਾਨੂੰ ਸੱਚੀ ਗੱਲ ਦੱਸ ਦਿੰਦੇ ਹਾਂ ਵੀ ਅਸੀਂ ਮਸੰਦ ਲੋਕ ਇਕੱਠੇ ਹੋ ਕੇ ਜਿਹਨੂੰ ਕਹਿ ਦਈਏ ਵੀ ਆਹ ਗੁਰੂ ਹੈ ਉਹੀ ਗੁਰੂ ਬਣ ਜਾਂਦਾ, ਅਸੀਂ ਤਾਂ ਗੁਰੂ ਬਣਾਉਣ ਵਾਲੇ ਹਾਂ। ਇੰਨੀ ਨਾਸਤਿਕਤਾ ਜਿਸ ਵਕਤ ਆ ਗਈ, ਉਸ ਵੇਲੇ ਗੁਰੂ ਮਹਾਰਾਜ ਜੀ ਨੇ ਸ਼ਰਧਾ ਬਣਾਉਣ ਵਾਸਤੇ ਆਪ ਦੀਵਾਨ ਵਿੱਚ ਬੈਠੇ ਨੇ। ਇਹ ਦਰੱਚਾ ਮਸੰਦ ਆ ਗਿਆ ਤੇ ਮਹਾਰਾਜ ਨੇ ਦੋਏ ਬਾਹਾਂ ਕੱਢ ਕੇ ਐ ਕਿਹਾ, ਸਮਝ ਗਿਆ ਵੀ ਕੜੇ ਮੰਗ ਰਹੇ ਨੇ। ਲਿਆਇਆ ਸੀ ਘਰੋਂ ਭੇਟਾ, ਘਰ ਆਉਂਦੇ ਘਰ ਰਸਤੇ ਚ ਆਉਂਦੇ ਨੇ ਸਾਫੇ ਵਿੱਚ ਵੱਡਾ ਸਾਫਾ ਬਣਦਾ ਸੀ ਵਿੱਚ ਲਕੋਲੇ। ਜਦ ਨਮਸਕਾਰ ਕਰਨ ਲੱਗਿਆ ਮਹਾਰਾਜ ਨੇ ਛਤੀ ਦੇ ਨਾਲ ਉਹ ਪੇਚ ਲਾ ਤੇ ਸਾਫੇ ਦੇ ਉੱਪਰਲੇ, ਉਹ ਦੋਏ ਕੰਗਣ ਛਣ ਛਣ ਕਰਕੇ ਗਿਰ ਗਏ। ਸਾਰਾ ਦੀਵਾਨ ਸਰਦਾਨ ਹੋ ਗਿਆ ਵੀ ਇਹ ਕੀ ਪਾਣਾ ਵਰਤਿਆ। ਉਹ ਵੀ ਡਰ ਗਏ, ਇਹਨਾਂ ਨੂੰ ਇੱਕ ਮਦਾਰੀ ਆ ਗਿਆ ਜਿਹਦੇ ਕੋਲ ਰਿਕਸ਼ੇ। ਮਹਾਰਾਜ ਨੇ ਕਿਹਾ ਵੀ ਉਹ ਰਿਕਸ਼ਾ ਵਾਲੇ ਨੂੰ ਬੁਲਾਓ, ਆਪਾਂ ਤਮਾਸ਼ਾ ਦੇਖੀਏ। ਨਾਲਦਿਆਂ ਨੂੰ ਕਹਿਣ ਲੱਗਿਆ ਵੀ ਦੇਖ ਬੱਚਿਆਂ ਨਾਲ ਮੰਗਣ ਮੇਰੀ ਬੇਇੱਜ਼ਤੀ ਕਰਤੀ। ਮੈਂ ਤਾਂ ਛੁਪਾ ਕੇ ਲਿਆਇਆ ਸੀਗਾ ਵੀ ਮੈਂ ਵਕਤ ਪਾ ਕੇ ਇਹਨਾਂ ਦੇ ਭੇਟਾ ਕਰਦਾਗਾ, ਮੈਂ ਕਿਤੇ ਰੱਖਣੇ ਸੀਗੇ, ਪਰ ਦੇਖੋ ਮੇਰੀ ਬੇਇੱਜ਼ਤੀ ਕਿੰਨੀ ਕਰੀ। ਤੇ ਆ ਹੁਣ ਗੁਰੂ ਹੈ, ਤਖ਼ਤ ਦੇ ਉੱਤੇ ਬੈਠੇ ਹੈ, ਕੀਰਤਨ ਹੋ ਰਿਹਾ ਤੇ ਰਿਛ ਦਾ ਤਮਾਸ਼ਾ ਦੇਖਣਾ ਚਾਹੁੰਦੇ ਨੇ। ਇਹਨਾਂ ਨੂੰ ਰਿਛ ਵਾਲਾ ਆ ਗਿਆ, ਕਹਿਣ ਲੱਗੇ ਵੀ ਤਮਾਸ਼ਾ ਦਿਖਾ। ਤਮਾਸ਼ਾ ਦਿਖਾਉਣ ਲੱਗਿਆ ਤੇ ਇਸ ਤਰ੍ਹਾਂ ਦੇ ਨਾਲ ਚਮੜੇ ਦੀ ਜਾਕਟ ਪਾਈ ਹੋਈ ਹੈ, ਰਿਛ ਨਾਲ ਲੜਦਾ, ਕਦੇ ਉਹ ਥੱਲੇ ਕਦੇ ਉਹ ਥੱਲੇ, ਸਾਰੀ ਸੰਗਤ ਹੱਸ ਰਹੀ ਹੈ। ਮਹਾਰਾਜ ਜੀ ਦਾ ਜਿਹੜਾ ਚੌਰ ਬਰਦਾਰ ਹੈ ਕੀਰਤੀ ਆ, ਉਹ ਵੀ ਹੱਸ ਰਿਹਾ। ਮਹਾਰਾਜ ਪਿੱਛੇ ਮੁੜੇ ਕਿਸ਼ੋਰ ਅਵਸਥਾ ਦੇ ਵਿੱਚ, ਕਹਿਣ ਲੱਗੇ ਕੀਰਤੀ ਆ ਤੂੰ ਨਾ ਹੱਸ। ਕਹਿਣ ਲੱਗਿਆ ਵੀ ਮੈਂ ਕਿਉਂ ਨਾ ਹੱਸਾਂ, ਸਾਰੀ ਸੰਗਤ ਮਹਾਰਾਜ ਹੱਸ ਰਹੀ ਹੈ। ਕਹਿਣ ਲੱਗੇ ਤੇਰਾ ਪਿਤਾ ਹੈ ਸੋਭਾ ਰਾਮ। ਕਹਿੰਦਾ ਮਹਾਰਾਜ ਉਹ ਤਾਂ ਗੁਰੂ ਨੌਵੇਂ ਪਾਤਸ਼ਾਹ ਦੀ ਸੇਵਾ ਕਰਿਆ ਕਰਦਾ ਸੀ, ਚੌਰ ਬਰਦਾਰ ਸੀ, ਹੋਰ ਵੀ ਸੇਵਾ ਕਰਦਾ ਸੀ, ਤੇ ਉਹਦੀ ਸੇਵਾ ਦਾ ਫਲ ਇਹ ਮਿਲਿਆ ਕਿ ਉਹ ਰਿਛ ਬਣ ਗਿਆ, ਚੌਰ ਰੱਖ ਦਿੱਤਾ। ਫਿਰ ਮੇਰੀ ਜੋ ਮੈਂ ਸੇਵਾ ਕਰ ਰਿਹਾ ਇਹਦਾ ਫਲ ਇਹ ਹੋਇਆ ਕਿ ਮੈਂ ਕੋਈ ਬਾਂਦਰ ਬਣ ਜਾਊਗਾ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਗੱਲ ਕਰੀਦੀ ਹੁੰਦੀ, ਇੰਤਜ਼ਾਰ ਕਰ ਥੋੜਾ, ਤੇਰਾ ਪਿਤਾ ਹੀ ਤੈਨੂੰ ਦੱਸ ਦੂ। ਇਹਦੇ ਬਾਅਦ ਮਹਾਰਾਜ ਜੀ ਨੇ ਰਿਛ ਮੁੜ ਲੈ ਲਿਆ, ਲੈ ਕੇ ਆਪਣਾ ਸੀਤ ਪ੍ਰਸ਼ਾਦ ਜਦ ਪਾਇਆ ਤਾਂ ਉਹ ਰਿਛ ਗਿਰ ਗਿਆ। ਮਹਾਰਾਜ ਨੇ ਸਾਰਿਆਂ ਨੂੰ ਦ੍ਰਿਸ਼ਟੀ ਬਖਸ਼ ਦਿੱਤੀ, ਸਰ ਭੂਤਾ ਵਰਤਾਰਾ ਸਰ ਨੈਣਾ ਪੇਖਣਹਾਰਾ। ਕੀ ਦੇਖਦੇ ਹਾਂ ਕਿ ਭਾਈ ਸੋਭਾ ਰਾਮ ਜਿਹੜਾ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਬਰਦਾਰ ਹੈ ਉਹ ਖੜਾ ਸਾਹਮਣੇ। ਤਾਂ ਮਹਾਰਾਜ ਕਹਿੰਦੇ ਪੁੱਛ ਲੈ ਆਪਣੇ ਪਿਤਾ ਨੂੰ। ਪਿਤਾ ਕਹਿਣ ਲੱਗਿਆ ਪਿਤਾ ਜੀ ਤੁਹਾਡੀ ਆ ਹਾਲ, ਇਹ ਕੀ ਗੱਲ ਹੋ ਗਈ? ਕਹਿਣ ਲੱਗਿਆ ਬੇਟਾ ਗੱਲ ਕਾਹਦੀ ਹੋ ਗਈ, ਮੈਂ ਸੀ ਤਾਂ ਸਿੱਖ ਪਰ ਮੈਨੂੰ ਸਿੱਖੀ ਦੀ ਰਹਿਤ ਦਾ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਸੀ। ਤੇ ਇੱਕ ਦਿਨ ਐਸਾ ਹੋਇਆ ਕਿ ਇੱਕ ਗੁਰਸਿੱਖ ਦਸਵੰਦ ਦੇਣ ਲਈ ਰਾਸ਼ਨ ਦਾ ਗੱਡਾ ਭਰ ਕੇ ਲੈ ਕੇ ਆਇਆ, ਮੈਂ ਦੇਗ ਬਣ ਰਿਹਾ ਸੀ। ਉਹਦਾ ਮੂੰਹ ਜਿਹੜਾ ਸੀ, ਚਿਹਰਾ ਸੀ, ਦਾੜੀ ਸੀ, ਉਹ ਸਾਰੀ ਗਰਦ ਨਾਲ ਲੱਥ-ਪੱਥ ਹੋਈ ਹੋਈ ਸੀ। ਇਕਦਮ ਆਉਂਦਾ ਹੀ ਕੱਛ ਵਿੱਚ ਪੁਰਾਣੀ ਦੱਬੀ ਹੋਈ ਹੈ, ਦੋ ਹੱਥ ਕਰਕੇ ਮੈਨੂੰ ਕਹਿੰਦਾ ਪ੍ਰਸ਼ਾਦ ਦਿਓ ਜੀ, ਮੇਰਾ ਗੱਡਾ ਨਾ ਚਲੇ ਜਾ। ਕਹਿੰਦਾ ਮੈਂ ਕਿਹਾ ਇਹ ਤਾਂ ਬੜਾ ਕਾਲਾ ਹੈ, ਮੈਂ ਦੂਸਰੇ ਪਾਸੇ ਹੋ ਕੇ ਸੰਗਤ ਦੇ ਪ੍ਰਸ਼ਾਦ ਵੰਡਣ ਲੱਗ ਗਿਆ। ਉਹਦੇ ਬਾਅਦ ਕਹਿੰਦਾ ਉਧਰ ਆਇਆ ਤੇ ਮੈਂ ਦੂਜੇ ਪਾਸੇ ਹੋ ਗਿਆ, ਉਹ ਫੇਰ ਉਧਰ ਆਇਆ। ਕਹਿੰਦੇ ਮੈਂ ਕਿਹਾ ਵੀ ਰਿਛ ਜਿਹਾ ਕਿਵੇਂ ਟੱਪਦਾ, ਤੇ ਟਿੱਕੇ ਨੀ ਬੈਠ ਹੁੰਦਾ। ਕਹਿੰਦੇ ਮੇਰੇ ਤੋਂ ਇੱਕ ਕਿਣਕਾ ਗਿਰ ਗਿਆ, ਉਹਨੇ ਇੱਕ ਕਿਣਕਾ ਸੀਤ ਪ੍ਰਸ਼ਾਦ ਦਾ ਲੈ ਕੇ ਮੁੱਖ ਚ ਪਾਇਆ। ਕਹਿੰਦੇ ਲੈ ਗੁਰਸਿੱਖਾ, ਤੂੰ ਗੁਰੂਆਂ ਦੇ ਕੋਲ ਰਹਿਣਾ, ਤੈਨੂੰ ਅਜੇ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਵੀ ਗੁਰਸਿੱਖੀ ਕੀ ਹੁੰਦੀ ਹੈ। ਇਸ ਤਰ੍ਹਾਂ ਦੇ ਨਾਲ ਤੈਨੂੰ ਸਿੱਖੀ ਦੀ ਸਮਝ ਨਾ ਲਈ ਬੋਲ ਬੋਲ ਗਏ। ਇਹ ਤੈਨੂੰ ਸੋਭਾ ਨੀ ਦਿੰਦਾ, ਚਲੋ ਜੇ ਰਿਛ ਰਿਛ ਕਰਦਾ ਤਾਂ ਰਿਛ ਬਣੇਗਾ। ਇੰਨਾ ਕਿਹਾ ਗੁਰਸਿੱਖ ਚਲਿਆ ਗਿਆ। ਉਹਦਾ ਬਚਨ ਦਿਲ ਚ ਖੁਭ ਗਿਆ ਵੀ ਐਸੀ ਬਾਤ ਕਹਿ ਗਿਆ ਹੈ ਕੌਣ ਏ। ਪਤਾ ਕਰਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਭਾਈ ਧੰਨ ਹੈ ਜਿਹੜਾ ਹਰ ਵਕਤ ਗੁਰੂ ਵਿੱਚ ਭੇਦ ਵਸਤਾ ਚ ਰਹਿੰਦਾ। ਗੁਰੂ ਨਵੇਂ ਪਾਤਸ਼ਾਹ ਦੇ ਪਾਸ ਗਿਆ, ਕਹਿਣ ਲੱਗਿਆ ਸੱਚਿਆ ਪਾਤਸ਼ਾਹ, ਅੱਜ ਮੈਨੂੰ ਇੱਕ ਸਿੱਖ ਨੇ ਸਰਾਪ ਦੇਤਾ। ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਮੈਂ ਦੇਗ ਵਰਤਾਉਂਦਾ ਸੀ, ਉਹ ਆ ਕੇ ਇੱਕਦਮ ਇਹ ਕਹਿਣ ਲੱਗਿਆ ਮੈਨੂੰ ਦੇਗ ਦੇ। ਮੈਂ ਕਿਹਾ ਤੂੰ ਆਰਾਮ ਨਾਲ ਬੈਠ। ਤੇ ਉਹ ਇੰਨਾ ਨਾਰਾਜ਼ ਹੋਇਆ ਤੇ ਮੈਨੂੰ ਰਿਛ ਕਹਿ ਗਿਆ ਵੀ ਤੂੰ ਰਿਛ ਬਣੇਗਾ। ਮਹਾਰਾਜ ਕਹਿੰਦੇ ਇਹ ਤਾਂ ਗੱਲ ਨੀ ਆ ਪਿਆਰਿਆ, ਕੋਈ ਗੱਲ ਹੋਈ ਹੋਣੀ ਆ। ਜਿਹੜੇ ਬੰਦਗੀ ਕਰਨ ਵਾਲੇ ਬੰਦੇ ਆ ਬੇਵਜ੍ਹਾ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ, ਬੇਵਜ੍ਹਾ ਵਰ ਨਹੀਂ ਦਿੰਦੇ। ਆਪਣੀ ਉਹ ਭਾਵਨਾ ਹੈ ਜੋ ਵਰ ਵੀ ਲੈ ਲੈਂਦੀ ਹੈ, ਸ਼ਰਾਪ ਵੀ ਲੈ ਲੈਂਦੀ। ਸਾਰੀ ਗੱਲ ਦੱਸੀ। ਕਹਿੰਦੇ ਭਾਈ ਪ੍ਰੇਮੀਆਂ, ਉਹਦਾ ਅਭੇਦ ਅਵਸਥਾ ਦਾ ਗੁਰਸਿੱਖ ਹੈ, ਉਹ ਹਰ ਸਮੇਂ ਮੇਰੇ ਵਿੱਚ ਰਹਿੰਦਾ। ਇਹ ਉਸਨੇ ਨੀ ਕਿਹਾ, ਇਹ ਤਾਂ ਮੈਂ ਬੋਲਿਆ ਸੀ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ ਸਤਾਂ ਦੀ ਰਸਨਾ ਉੱਤੇ ਸਾਧ ਕੀ ਰਸਨਾ ਪਿਆਰਿਆ ਉਹ ਗੁਰਸਿੱਖ ਤਾਂ ਭੇਦ ਅਵਸਥਾ ਦੀ ਅਵਸਥਾ ਦਾ ਹੈ, ਉਹ ਤਾਂ ਮੇਰੇ ਵਿੱਚ ਸਦਾ ਹੀ ਰਹਿੰਦਾ। ਤੈਂ ਵਗਿਆ ਕੀਤੀ ਉਸਨੇ ਬਚਨ ਕਰ ਦਿੱਤਾ। ਸੱਚੇ ਪਾਤਸ਼ਾਹ ਤੁਸੀਂ ਸਤਿਗੁਰੂ ਹੋ, ਉਹ ਸਿੱਖ ਹੈ, ਸਿੱਖ ਦੇ ਸਤਿਗੁਰੂ ਦਾ ਕੋਈ ਮੁਕਾਬਲਾ ਨਹੀਂ ਹੋਇਆ ਕਰਦਾ। ਕਿਰਪਾ ਕਰੋ ਮੈਨੂੰ ਜੋ ਉਸਨੇ ਬਚਨ ਕਰ ਦਿੱਤਾ ਕਿ ਤੂੰ ਰਿੱਛ ਬਣੇਗਾ। ਮਹਾਰਾਜ ਕਹਿੰਦੇ ਹਾਂ ਹੁਣ ਤਾਂ ਤੈਨੂੰ ਪਾਈ ਰਿੱਛ ਬਣਨਾ ਹੀ ਪੈਣਾ। ਕਿਰਪਾ ਕਰੋ ਮਹਾਰਾਜ, ਮੈਂ ਆਪਦੀ ਇੰਨੀ ਸੇਵਾ ਕੀਤੀ ਹੈ ਤੇ ਆਪ ਮੈਨੂੰ ਉਸ ਦੇ ਬਚਨ ਤੋਂ ਮੁਕਤ ਕਰੋ। ਮਹਾਰਾਜ ਕਹਿੰਦੇ ਇਹ ਗੱਲ ਆਦ ਜਗਾ ਤੋਂ ਨਹੀਂ ਹੋਈ। ਪ੍ਰਭੂ ਕਹਿੰਦੇ ਨੇ ਕਿ ਮੇਰੀ ਬਾਂਧੀ ਭਗਤ ਚਰਾਵ ਹੈ, ਬਾਂਧਾ ਹੈ ਭਗਤ ਨਾ ਛੂਟਾ ਹੈ ਮੋਏ। ਏਕ ਸਮੇਂ ਮੋਹ ਕੋ ਗਏ ਬਾਂਧਾ ਹੈ ਤੋਫਨ ਮੋਹ ਪੈ ਜਵਾਬ ਨਾ ਹੋਏ। ਕਹਿੰਦੇ ਦੇਖ ਭਾਈ ਸੁਬਾਰਾ, ਦੁਆਪਰ ਯੁਗ ਦੇ ਅੰਦਰ ਬਚਨ ਕਰ ਦਿੱਤਾ ਦਰਵਾਸਾ ਰਿਸ਼ੀ ਨੇ। ਦਰ ਦਰਵਾਸਾ ਸਿਉਂ ਕਤ ਸਗੌਰੀ ਜਦ ਬੇਫਲ ਪਾਏ। ਬਚਨ ਦੇ ਤਾਂ ਬੱਚੇ ਗੁਸਤਾਖੀਆਂ ਕਰਦੇ ਸੀ, ਬਾਟੀ ਬੰਨ ਕੇ ਲੈ ਗਏ ਪੇਟ ਦੇ। ਸਾਂਭ ਸੀ ਕ੍ਰਿਸ਼ਨ ਮਹਾਰਾਜ ਦਾ ਪੋਤਾ, ਔਰਤਾਂ ਵਰਗੇ ਉਹਦੇ ਨਕਸ਼ ਸੀਗੇ, ਵਸਤਰ ਪਵਾ ਤੇ ਜਾ ਕੇ ਸਾਧੂਆਂ ਨੂੰ ਕਹਿੰਦੇ ਆ ਵੀ ਇਹਦੇ ਕੀ ਲੜਕਾ ਹੋਏਗਾ ਲੜਕੀ ਹੋਏਗੀ। ਸਾਧੂ ਟਾਲਦੇ ਗਏ, ਅਖੀਰ ਦਰਵਾਸਾ ਜੀ ਦੇ ਕੋਲ ਚਲੇ ਗਏ। ਦਰਵਾਸਾ ਜੀ ਨੂੰ ਜਦ ਤਿੰਨ ਵਾਰੀ ਕਿਹਾ ਵੀ ਤੁਸੀਂ ਦੱਸੋ, ਕਹਿੰਦਾ ਦੱਸਾਂ। ਕਹਿੰਦੇ ਇਹਦੇ ਉਹ ਜੰਮੇਗਾ ਜਿਹੜਾ ਤੁਹਾਡੀ ਯਾਦਵ ਕੁਲ ਦਾ ਨਾਸ਼ ਕਰੇਗਾ। ਵਾਪਸ ਆ ਕੇ ਜਦ ਕੱਢ ਕੇ ਦੇਖਿਆ ਤਾਂ ਇੱਕ ਮੂਸਲ ਬਣਿਆ ਨਿਕਲਿਆ। ਕ੍ਰਿਸ਼ਨ ਮਹਾਰਾਜ ਨੂੰ ਦੱਸਿਆ, ਬੜੇ ਉਪਾਅ ਕੀਤੇ, ਅਖੀਰ ਨਤੀਜਾ ਕੀ ਹੋਇਆ, ਸਾਰੀ ਕੁਲ ਦਾ ਨਾਸ਼ ਹੋ ਗਿਆ। ਹਾਲਾਂਕਿ 16 ਕਰਾਂ ਸੰਪੂਰਨ ਕ੍ਰਿਸ਼ਨ ਮਹਾਰਾਜ ਉਸ ਕੁਲ ਦੇ ਬੰਦੇ ਸੀ, ਪਰ ਸਾਧੂ ਦਾ ਬਚਨ ਨਾ ਟਾਲ ਸਕੇ। ਫੇਰ ਪਿਆਰਿਆ ਤੈਨੂੰ ਫੇਰ ਯਾਦ ਹੋਣਾ ਚਾਹੀਦਾ ਕਿ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਵਾਲੇ ਭਾਈ ਬੁੱਧੂ ਨੂੰ ਕਿਹਾ ਕਿ ਤੂੰ ਸੰਗਤਾਂ ਨੂੰ ਪ੍ਰਸ਼ਾਦ ਛਕਾ, ਅਰਦਾਸ ਕਰਾ, ਤੇਰਾ ਆਵਾ ਪੱਕਾ ਹੋਵੇਗਾ। ਪਰ ਉਸ ਨੇ ਭਾਈ ਲੱਖੂ ਨੂੰ ਪ੍ਰਸ਼ਾਦਾ ਨਾ ਛਕਾਇਆ। ਭਾਈ ਲੱਖੂ ਨੇ ਜਦੋਂ ਅਰਦਾਸ ਹੋ ਰਹੀ ਸੀ, ਸੰਗਤ ਕਹਿ ਰਹੀ ਸੀ ਕਿ ਆਵਾ ਪੱਕੇ, ਉਹ ਕਹਿੰਦਾ ਕੱਚਾ ਰਹੇਗਾ, ਕੱਚਾ ਰਹੇਗਾ, ਕੱਚੇ ਰਹੇ। ਬੁੱਧੂ ਨੇ ਜਿਸ ਵਕਤ ਪਹਿਲਾਂ ਇੱਟਾਂ ਕੱਢੀਆਂ ਸੀ, ਉਹ ਪੱਕਾ ਸੀ। ਜਦ ਜਾ ਕੇ ਦੇਖਿਆ ਸਾਰਾ ਪਹਿਲਾਂ ਬਹੁਤ ਸੱਟ ਪਟਾਇਆ ਗੁਰੂ ਮਹਾਰਾਜ ਦੇ ਚਰਨਾਂ ਚ ਆਇਆ। ਪਾਤਸ਼ਾਹ ਇਹ ਕੀ ਬਹਾਨਾ ਵਰਤ ਗਿਆ? ਕਹਿੰਦੇ ਪਿਆਰਿਆ ਕੋਈ ਗੁਰਸਿੱਖ ਭੁੱਖਾ ਰਹਿ ਗਿਆ, ਤੈਂ ਦੁਆਇਤ ਕਰੀ ਹੈ, ਤੂੰ ਉਹਨੂੰ ਪ੍ਰਸ਼ਾਦਾ ਨਹੀਂ ਛਕਾਇਆ, ਸਿੱਖ ਭੁੱਖਾ ਰਖ ਲਿਆ, ਇਸ ਕਰਕੇ ਤੇਰਾ ਯੱਗ ਸੰਪੂਰਨ ਨਹੀਂ ਹੋਇਆ। ਪਾਤਸ਼ਾਹ ਤੁਹਾਡਾ ਬਚਨ ਸੀ, ਕਹਿੰਦੇ ਬਚਨ ਤਾਂ ਸੀਗਾ ਸਾਡਾ, ਪਰ ਸਿੱਖ ਦਾ ਬਚਨ ਮੈਂ ਨਿਫਲ ਨਹੀਂ ਕਰ ਸਕਦਾ। ਕਿਵੇਂ ਨਿਫਲ ਹੋਏਗਾ? ਉਹ ਹਰ ਵਕਤ ਬੰਦਗੀ ਕਰਦਾ, ਭੇਦ ਵਸਤਾ ਦਾ। ਕਹਿੰਦਾ ਸੱਚੇ ਪਾਤਸ਼ਾਹ ਉਹ ਤਾਂ ਡਾਕੇ ਮਾਰਿਆ ਕਰਦਾ ਸੀ। ਕਹਿੰਦੇ ਮਾਰਦਾ ਸੀ, ਪਰ ਨਾਮ ਨੇ ਸਾਰੇ ਉਸਦੇ ਪਾਪ ਧੋ ਦਿੱਤੇ। ਇਸ ਵੇਲੇ ਉਹ ਭੇਦ ਅਵਸਥਾ ਦਾ ਗੁਰਸਿੱਖ ਹੈ, ਉਹਦਾ ਬੋਲਾ ਨਹੀਂ ਬੋਲਿਆ ਨਹੀਂ ਤਲਨਾ ਕਰੇ। ਹਾਂ ਤੈਂ ਸੰਗਤਾਂ ਦੀ ਸੇਵਾ ਕਰੀ ਹੈ, ਤੇਰੇ ਆਵੇ ਤਾਂ ਕੱਚੇ ਰਹਿਣਗੇ ਪਰ ਪੱਕਿਆਂ ਦੇ ਭਾਅ ਵਿੱਚ। ਗੁਰੂ ਨਵੇਂ ਪਾਤਸ਼ਾਹ ਕਹਿਣ ਲੱਗੇ ਸੋਭਾ ਰਾਮ, ਇਹ ਆਦ ਜਾਗਾਰ ਤੋਂ ਮਰਿਆਦਾ ਚੱਲੀ ਆ ਰਹੀ ਹੈ ਕਿ ਪਰਮੇਸ਼ਰ ਆਪਣੇ ਪਿਆਰਿਆਂ ਦਾ, ਗੁਰੂ ਆਪਣੇ ਪਿਆਰਿਆਂ ਦਾ ਬਚਨ ਨਹੀਂ ਬਦਲਿਆ ਕਰ। ਮਹਾਰਾਜ ਫੇਰ ਮੇਰਾ ਕੀ ਬਣਿਆ? ਕੋਈ ਕਿਰਪਾ ਸੇਵਾ ਦਾ ਕੋਈ ਫਲ? ਕਹਿੰਦੇ ਹਾਂ, ਅਸੀਂ ਦਸਵੇਂ ਜਾਮੇ ਦੇ ਵਿੱਚ ਤੈਨੂੰ ਉਸ ਜੁਨੀ ਤੋਂ ਛਡਾ ਦਾਂਗੇ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ ਜੋ ਬਚਨ ਹੈ ਗੁਰਸਿੱਖਾਂ ਦੇ ਉਹ ਨਹੀਂ ਤਲਿਆ ਕਰਦੇ, ਪਰਮੇਸ਼ਰ ਦੀ ਕੀਤੀ ਹੋਈ ਨੂੰ ਟਾਲ ਦਿੰਦੇ। ਮਹਾਤਮਾ ਬੰਨੀ ਹੋਈ ਨੂੰ ਛੁਡਾ ਦਿੰਦੇ ਨੇ, ਮੱਥੇ ਤੇ ਲਿਖੇ ਹੋਏ ਲੇਖ ਬਦਲਾ ਦਿੰਦੇ ਨੇ। ਨਹੀਂ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਇੱਕ ਸਿਰਫ ਬੀਤੋ ਪਵਰ ਮਹਾਂਪੁਰਸ਼ਾਂ ਕੋਲ ਹੈ, ਜੋ ਕੁਛ ਕਰੇ ਸੋਈ ਭਰਾ ਮਾਨੇ ਹੋਏ ਰਾਮ ਨਾਮ ਰੰਗ ਰਾਤੇ, ਤਿੰਨਗੀ ਸੋਭਾ ਸਭਨੀ ਥਾਈ ਜਿਨ ਹਰ ਕੇ ਚੰਨ ਪੁਰਾਤ। ਮੇਰੇ ਰਾਮ ਸੰਤਾ ਜੇਠ ਨਾ ਕੋਈ, ਇਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਇਸ ਤਰ੍ਹਾਂ ਦੇ ਨਾਲ ਮੈਂ ਬੇਨਤੀ ਕਰਦਾ ਸੀ ਕਿ ਲੇਖ ਸੰਤਾਂ ਦੀ ਧੂੜੀ ਨਾਲ ਮਿਟ ਜਾਂਦੇ ਨੇ, ਧੂੜੀ ਲੇਖ ਮਿਟਾਇਆ। ਲਾਹੌਰ ਦੇ ਅੰਦਰ ਇੱਕ ਬਹੁਤ ਵੱਡਾ ਸੌਦਾਗਰ ਰਹਿੰਦਾ ਸੀ, ਉਹ ਬਾਹਰ ਵਪਾਰ ਕਰਨ ਚਲਿਆ ਗਿਆ ਤੇ ਕਿਲ੍ਹੇ ਦੇ ਉੱਤੇ ਇੱਕ ਦਿਨ ਉੱਥੇ ਦਾ ਹਾਕਮ ਚੜਿਆ, ਦੂਰਬੀਨ ਹੱਥ ਵਿੱਚ ਹੈ, ਦੂਰ ਦੂਰ ਤੱਕ ਦੇਖਦਾ ਹੈ, ਕੀ ਦੇਖਿਆ? ਇੱਕ ਬੀਬੀ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਕੇਸ ਹਰੇ ਕਰ ਰਹੀ ਹੈ। ਸੁੰਦਰਤਾ ਸੀ ਉਸਦੇ ਚਿਹਰੇ ਤੇ ਬਹੁਤ, ਦੇਖ ਕੇ ਕਹਿਣ ਲੱਗਿਆ ਨਾਲ ਜੋ ਕਾਜੀ ਸੀ ਵਜ਼ੀਰ ਸੀ, ਕਹਿਣ ਲੱਗਿਆ ਉਹ ਜੋ ਔਰਤ ਹੈ ਉਹਨੂੰ ਫੜ ਕੇ ਮੇਰੇ ਕੋਲ ਲਿਆ। ਸੁਨੇਹਾ ਭੇਜ ਦਿੱਤਾ, ਉਸਨੇ ਕਿਹਾ ਕਿ ਮੈਂ ਪਤੀਵਰਤਾ ਇਸਤਰੀ ਹਾਂ, ਮੈਂ ਕਿਵੇਂ ਜਾਵਾਂ, ਮੈਂ ਨਹੀਂ ਜਾ ਸਕਦੀ, ਮੇਰਾ ਪਤੀ ਬਾਹਰ ਗਿਆ ਹੋਇਆ। ਉਸ ਵੇਲੇ ਕਾਜੀ ਕਹਿਣ ਲੱਗਿਆ ਕਿ ਬਾਦਸ਼ਾਹ ਸਲਾਮਤ, ਜੇ ਇਸ ਤਰ੍ਹਾਂ ਆਪਾਂ ਧੱਕਾ ਕਰਿਆ ਬਦਨਾਮੀ ਹੋਜੂ, ਸ਼ਹਿਰ ਦੇ ਵਿੱਚ ਹਿੰਦੂਆਂ ਦੀ ਆਬਾਦੀ ਜਾ ਰਿਹਾ, ਮੰਤਰ ਬਲ ਦੇ ਨਾਲ ਮੈਂ ਮੰਗਾ ਲੈਣਾ। ਮੰਤਰ ਪੜਿਆ, ਪਾਵੇ ਥੱਲੇ ਰੱਖਦਾ ਤੇ ਉਧਰਲੇ ਪਾਸੇ ਉਹਦੇ ਮਨ ਚ ਖਿਆਲ ਆਉਣ ਲੱਗ ਗਿਆ ਕਿ ਪਿਆਦੇ ਕਹਿੰਦੇ ਸੀ ਕਿ ਤੇਰੇ ਪਤੀ ਨੂੰ ਵੀ ਫੜ ਲਿਆ ਜਾਏਗਾ, ਤੇਰੇ ਬੱਚੇ ਵੀ ਗ੍ਰਿਫਤਾਰ ਹੋ ਜਾਣਗੇ, ਘਰ ਲੁੱਟ ਲਿਆ ਜਾਏਗਾ, ਕੀ ਫਾਇਦਾ ਹੋਏਗਾ, ਮਾਰ ਦਿੱਤੇ ਜਾਣਗੇ। ਮਨ ਚ ਕਮਜ਼ੋਰੀ ਆ ਗਈ, ਤਿਆਰ ਹੋਣ ਲੱਗ ਗਈ। ਜਦ ਦੂਸਰਾ ਮੰਤਰ ਪੜ੍ਹ ਕੇ ਪਾਵੇ ਥੱਲੇ ਦੱਬਿਆ, ਉਸ ਵੇਲੇ ਵਸਤਰ ਪਹਿਨਣ ਲੱਗ ਗਈ। ਜਦ ਤੀਸਰਾ ਦੱਬਿਆ, ਉਸ ਵੇਲੇ ਤਿਆਰ ਹੋ ਕੇ ਬਾਹਰ ਨਿਕਲੀ। ਚੌਥਾ ਦੱਬਿਆ ਤਾਂ ਤਾਲਾ ਲਾ ਕੇ ਤੁਰ ਪਈ। ਤੇ ਜਿਸ ਵਕਤ ਲੰਘੀ ਜਾਂਦੀ ਹੈ, ਉੱਥੇ ਇੱਕ ਮਹਾਤਮਾ ਬਾਹਰ ਬੈਠੇ ਨੇ ਦਰਖਤ ਥੱਲੇ, ਸੰਗਤਾਂ ਬਹੁਤ ਸਾਰੀਆਂ ਆਲੇ ਦੁਆਲੇ ਨੇ, ਮਹਾਤਮਾ ਦੀ ਨਿਗਾਹ ਪੈ ਗਈ ਤੇ ਉਹ ਬੀਬੀ ਨੇ ਵੀ ਦੇਖ ਲਿਆ ਵੀ ਮੈਨੂੰ ਮਹਾਂਪੁਰਸ਼ਾਂ ਨੇ ਦੇਖ ਲਿਆ। ਪਹਿਲਾਂ ਸਤਸੰਗ ਚ ਆਇਆ ਕਰਦੀ ਸੀ, ਉਸ ਨੇ ਆ ਕੇ ਨਮਸਕਾਰ ਕਰੀ। ਮਹਾਤਮਾ ਨੇ ਇਕਦਮ ਸਾਰੇ ਲੇਖ ਪੜ੍ਹ ਲਏ, ਕਹਿੰਦੇ ਬੇਟਾ ਕੀ ਗੱਲ, ਤੇਰਾ ਪਤੀ ਤਾਂ ਗਿਆ ਹੋਇਆ ਬਾਹਰ, ਤੂੰ ਹਾਰ ਸ਼ਿੰਗਾਰ ਲਾ ਗਾ ਕੇ ਕਿੱਥੇ ਜਾ ਰਹੀ ਹੈ? ਕਹਿੰਦੀ ਮਹਾਰਾਜ ਮੈਨੂੰ ਪਤਾ ਨਹੀਂ ਕੀ ਹੋ ਗਿਆ, ਕਿਹੜੀ ਚੀਜ਼ ਖਿੱਚ ਰਹੀ ਹੈ ਤੇ ਮੈਂ ਕਿਲ੍ਹੇ ਵਿੱਚ ਜਾ ਰਹੀ ਹਾਂ। ਮਹਾਰਾਜ ਨੇ ਆਪਣੇ ਚਰਨਾਂ ਦੇ ਥੱਲੇ ਮਹਾਂਪੁਰਸ਼ਾਂ ਨੇ ਮਿੱਟੀ ਕੱਢੀ, ਧੂੜ ਕੱਢੀ, ਚਰਨ ਧੂੜ ਉਹਦੇ ਮਸਤਕ ਨਾਲ ਲਾ ਕੇ ਕਾਟਾ ਮਾਰਤਾ, ਕਹਿੰਦੇ ਜਾ ਘਰ ਨੂੰ, ਕੋਈ ਨਹੀਂ ਤੈਨੂੰ ਬੁਲਾਉਂਦਾ। ਬਾਅਦ ਵਿੱਚ ਜਦ ਕਾਫੀ ਇੰਤਜ਼ਾਰ ਕਰਿਆ, ਕਾਜੀ ਕਹਿਣ ਲੱਗਾ ਵੀ ਮਹਾਰਾਜ ਉਹ ਆ ਤਾਂ ਰਹੀ ਸੀ ਪਰ ਰਸਤੇ ਵਿੱਚ ਮਹਾਤਮਾ ਮਿਲ ਗਏ, ਮਹਾਤਮਾ ਨੇ ਆਪਣੀ ਚਰਨ ਧੂੜੀ ਦੇ ਕੇ ਉਸ ਨੂੰ ਵਾਪਸ ਕਰ ਦਿੱਤਾ। ਬਾਦਸ਼ਾਹ ਦਾ ਵੀ ਉਹਦਾ ਵੀ ਖਿਆਲ ਹਟ ਗਿਆ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ, ਮਹਾਤਮਾ ਦੀ ਜੋ ਮਹਿਮਾ ਹੈ ਉਹਨੂੰ ਕੋਈ ਜਾਣਦਾ ਨਹੀਂ ਹੈ, ਐਸਾ ਫਰਮਾਨ ਹੈ ਬਾਣੀ ਦੇ ਅੰਦਰ। ਮਹਿਮਾ ਸੰਤਾਂ ਦੀ ਵੇਦਨਾ ਜਾਣਦੇ, ਮਹਿਮਾ ਸੰਤਾਂ ਦੀ ਵੇਦਨਾ ਜਾਣਦੇ, ਵੇਦ ਨਾ ਜਾਣੇ, ساد کی مہما وید نہ جانے جیتا سنے تیتا وکھیا ساد کی مہما تے گن تے دور ساد کی اپما رہی پربھو ساد کی شوبھا کا نہیں انت ساد کی شوبھا بے انت ساد کی شوبھا اچتے اچ کہنے لگے سادھو دا جو مہما ہے اس کو نہیں کوئی جان سکیا کرتا سو گرو گرنتھ صاحب مہاراج دے اندر ایسیا بے انت مسالا ہوں ایک مثال مہاراج جی بہت وستار دے نال سنایا کرتے سی تے آپ پڑھیا کرتے سی من رہے پرب کی شرن وچارو تے او دے نال جے سمرت گنکا سی ادھری تا کا جس اردھارو ہردے چ اس کا جس تارن کرو جتھ جس دے شرن وچ پین نال مہان پاپن اینے پاپ کرن والی جڑے پاپاں دی گنتی نہیں سی تے جس دے بارے بھائی گرداس جی اس طرح نال فرمان کر رہے پاپاں دا ہر پرتا گرگا پاپن پاپاں دا ہر پرتا گرگا پاپن نے ਇੰਨੇ ਪਾਪ ਕਰੇ ਅਣਗਿਣਤ ਕੇ ਪਾਪਾਂ ਦਾ ਹਾਰ ਇਹ ਗੱਲ ਵਿੱਚ ਨਜ਼ਰ ਆਉਂਦਾ ਪਾਪ ਤੇ ਪੁੰਨ ਦੋ ਕਰਮ ਹੈ ਮਨੁੱਖ ਦੇ ਪਾਪ ਦਾ ਫਲ ਨਰਕਾਂ ਦੇ ਵਿੱਚ ਜਾਣਾ ਪੈਂਦਾ ਬਹੁਤ ਸਜਾਵਾਂ ਭੋਗਣੀਆਂ ਪੈਂਦੀਆਂ ਪੁੰਨ ਦਾ ਫਲ ਜਿਹੜਾ ਹੈ ਸਰੀਰ ਛੱਡਣ ਤੋਂ ਬਾਅਦ ਵੀ ਸੁੱਖ ਮਿਲਦਾ ਇੱਥੇ ਵੀ ਉਸਦਾ ਸੁੱਖ ਮਿਲਦਾ ਪਾਪ ਦਾ ਫਲ ਇੱਥੇ ਵੀ ਦੁੱਖ ਹੈ ਤੇ ਅੱਗੇ ਜਾ ਕੇ ਵੀ ਦੁੱਖ ਹੈ ਜਿਹੜਾ ਪਾਪੀ ਹੁੰਦਾ ਉਹਨੂੰ ਭਗਤੀ ਅੱਛੀ ਨਹੀਂ ਲੱਗਦੀ ਜਿਹੜਾ ਭਗਤ ਹੁੰਦਾ ਉਹਨੂੰ ਪਾਪ ਅੱਛੇ ਨਹੀਂ ਲੱਗਦੇ ਫਰਮਾਨ ਹੈ ਕਿ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸਹਾਏ ਮਾਖੀ ਚੰਦਨ ਪਰ ਹਰੇ ਜੈ ਵਿਗੰਧ ਤੈ ਜਾਏ ਲੇਕਿਨ ਪਾਪ ਬੁਰਾ ਹੁੰਦਾ ਹੋਇਆ ਵੀ ਪਾਪ ਕਰਨ ਵਾਲੇ ਨੂੰ ਪਿਆਰਾ ਲੱਗਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪੇ ਲੱਦੇ ਪਾਪੇ ਬਸਾ ਪਰ ਹਰ ਪਾਪ ਪਛਾਣਾ ਹੈ ਆਪ ਨਾ ਤੇ ਸੋਗ ਵਿਯੋਗ ਸੰਤਾਪ ਫਲ ਕਿੰਨਾ ਹੁੰਦਾ ਹੈ ਪੁੰਨ ਦਾ ਛੋਟੇ ਜਿਹੇ ਪੁੰਨ ਦਾ ਹੀ ਮੈਂ ਜ਼ਿਕਰ ਕਰਦਾ ਯੂਪੀ ਵਿੱਚ ਸਾਡੇ ਫਾਰਮਾਂ ਦੇ ਨੇੜੇ ਇੱਕ ਬੀਬੀ ਸੀ ਉਹ ਸਤਸੰਗ 'ਚ ਬਹੁਤ ਆਇਆ ਕਰਦੀ ਸੀ ਜਿੱਥੇ ਵੀ ਸਤਸੰਗ ਆਉਣਾ ਉੱਥੇ ਹੀ ਉਹਨੇ ਪਹੁੰਚਣਾ ਦੂਰ ਦਰਾਜ ਰਾਤ ਨੂੰ ਜਾਣਾ ਬੜੀ ਬੜੀ ਦੂਰ ਤੱਕ ਉਹਨੇ ਪਹੁੰਚਣਾ ਉਹਦੇ ਘਰ ਵਾਲੇ ਨੂੰ ਆਪਣੇ ਨੂੰ ਨਾਲ ਲੈ ਕੇ ਸੁਰਜੀਤ ਗੁਰ ਸੀ ਉਹਦਾ ਨਾਮ ਮੈਂ ਇੱਕ ਦਿਨ ਪੁੱਛਿਆ ਮੈਂ ਕਿਹਾ ਬੀਬੀ ਤੁਸੀਂ ਬਹੁਤ ਖੇਚਲ ਕਰਕੇ ਵੀ ਜਿੱਥੇ ਸਤਸੰਗ ਹੁੰਦੀ ਹੈ ਉੱਥੇ ਪਹੁੰਚਦੇ ਹੋ ਸਾਈਕਲ ਤੁਹਾਡੇ ਕੋਲ ਹੈ ਅਸੀਂ ਗੱਡੀਆਂ 'ਤੇ ਜਾਂਦੇ ਹਾਂ ਵੀ ਇਹਦਾ ਕਾਰਨ ਕੀ ਹੈ ਕਾਤੋਂ ਤੈਨੂੰ ਲੱਗਣ ਲੱਗੀ ਇਸ ਤਰ੍ਹਾਂ ਦੀ ਮੈਨੂੰ ਕਹਿਣ ਲੱਗੀ ਵੀਰ ਜੀ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ ਪਹਿਲਾਂ ਤੋਂ ਮੈਨੂੰ ਨਹੀਂ ਸੀ ਲੱਗਣ ਇੱਕ ਵਾਰੀ ਐਸਾ ਹੋਇਆ ਕਿ ਮੇਰੇ ਪ੍ਰਾਣ ਨਿਕਲ ਗਏ ਮੈਂ ਮਰ ਗਈ ਮੈਨੂੰ ਲੈਣ ਜਮਦੂਤ ਤਾਂ ਨਹੀਂ ਸੀ ਆਏ ਪਰ ਕੋਈ ਚੰਗੀ ਰੂਹ ਆਈ ਸੀ ਕਿਉਂਕਿ ਜਮਦੂਤ ਪਾਪੀਆਂ ਨੂੰ ਲੈਣ ਆਉਂਦੇ ਨੇ ਪੁੰਨੀਆਂ ਨੂੰ ਲੈਣ ਨਹੀਂ ਆਉਂਦੇ ਪੁੰਨੀਆਂ ਨੂੰ ਲੈਣ ਵਾਸਤੇ ਹੋਰ ਗਾਈਡ ਆਇਆ ਕਰਦੇ ਨੇ ਪਾਪੀਆਂ ਨੂੰ ਲੈਣ ਵਾਸਤੇ ਆਉਂਦੇ ਨੇ ਪਾਪੀਆਂ ਨੂੰ ਮਾਰਦੇ ਵੀ ਜਾਂਦੇ ਆ ਉਹ ਰੋਂਦੇ ਜਾਂਦੇ ਨੇ ਬਾਰ ਬਰਾਨੜੇ ਹੁੰਮਸ ਤੁਮਸ ਕੂਕਾਂ ਪਈਆਂ ਰਾਹੀਂ। ਪਰ ਜਿਹੜੇ ਪੁੰਨੀ ਨੇ ਇੱਜ਼ਤ ਨਾਲ ਜਾਂਦੇ ਆ, ਇੱਕ ਨੁਕਸ ਇਹ ਹੈ ਕਿ ਪੁੰਨ ਰਾਹ ਵਿੱਚ ਲੁੱਟੇ ਜਾਂਦੇ ਨੇ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਗਾਤੀ ਲੁੱਟੇ। ਕਹਿਣ ਲੱਗੇ ਮੈਨੂੰ ਲੈ ਗਏ ਤੇ ਜਿਸ ਵਕਤ ਮੈਂ ਗਈ ਅੱਗੇ ਇੱਕ ਨਦੀ ਆ ਗਈ, ਬਹੁਤ ਭਿਆਨਕ ਨਦੀ, ਬੜੇ ਬੜੇ ਜਾਨਵਰ ਉਹਦੇ ਵਿੱਚ ਫਿਰਨ ਤੇ ਉੱਥੇ ਇੱਕ ਪੁਲ ਜਿਹੜਾ ਚੜ੍ਹੇ ਉਹ ਕੱਟ ਕੇ ਦੋ ਹਿੱਸੇ ਹੋ ਕੇ ਵਿੱਚ ਗਏ ਸੀ। ਕਹਿੰਦੀ ਮੈਂ ਬਹੁਤ ਹੈਰਾਨ ਵੀ ਮੈਂ ਕੀ ਕਰੂੰਗੀ, ਇਹਨਾਂ ਨੂੰ ਮੈਂ ਕੀ ਦੇਖਦੀ ਹਾਂ। ਇੱਕ ਛੋਟਾ ਜਿਹੜਾ ਹੁੰਦਾ ਛੋਟੀ ਕਿਸ਼ਤੀ ਹੁੰਦੀ ਹੈ, ਇੱਕ ਬੀਬੀ ਚਿੱਟੇ ਕੱਪੜੇ ਪਹਿਨੇ ਹੋਏ ਨੇ ਲੈ ਕੇ ਆ ਗਈ। ਕਹਿੰਦੀ ਭੈਣ ਬੈਠ, ਤੈਨੂੰ ਪਾਰ ਲੰਘਾ ਦਾ। ਕਹਿੰਦੀ ਮੈਂ ਬੈਠ ਗਈ, ਬਹੁਤ ਮੈਂ ਉਹਦਾ ਧੰਨਵਾਦ ਕਰਦੀ ਜਾਂਦੀ ਹਾਂ। ਪਾਰ ਲੱਗ ਗਈ ਤੇ ਮੈਂ ਕਿਹਾ ਭੈਣ ਤੈਂ ਮੇਰੇ ਉੱਤੇ ਬੜਾ ਉਪਕਾਰ ਕਰੇ, ਇਹ ਨਦੀ ਵਿੱਚੋਂ ਤਾਂ ਲੰਘਣਾ ਹੀ ਔਖਾ, ਦੇ ਕਿੰਨੇ ਕਿੱਡੇ ਜਾਨਵਰ ਆਏ, ਕਿਵੇਂ ਮੂੰਹ ਅੱਡ ਅੱਡ ਕੇ ਆਪਣੇ ਵੱਲ ਨੂੰ ਆਉਂਦੇ ਸੀ, ਤੇ ਤੈਂ ਮੇਰੇ ਉੱਤੇ ਬੜਾ ਉਪਕਾਰ ਕੀਤਾ। ਕਹਿਣ ਲੱਗੀ ਮੈਨੂੰ ਉਹਨੇ ਕਿਹਾ ਕਿ ਮੈਂ ਉਪਕਾਰ ਨਹੀਂ ਕਰਿਆ, ਮੈਂ ਤਾਂ ਤੈਨੂੰ ਬਦਲਾ ਦਿੱਤਾ। ਕਹਿੰਦੀ ਮੈਨੂੰ ਤੂੰ ਜਾਣਦੀ ਹੈ? ਕਹਿੰਦੀ ਹਾਂ ਅੱਛੀ ਤਰ੍ਹਾਂ ਜਾਣਦੀ। ਤੂੰ ਹੈ ਕੌਣ, ਕੋਈ ਆਪਣਾ ਆਤਾ ਪਤਾ? ਕਹਿੰਦੀ ਮੈਂ ਤੇਰੇ ਪੁੰਨ ਦਾ ਫਲ ਹਾਂ, ਇਹ ਰੂਪ ਧਾਰ ਕੇ ਤੇਰਾ ਪੁੰਨ ਤੈਨੂੰ ਪਾਰ ਉਤਾਰਨ ਆਇਆ ਸੀ। ਕਹਿਣ ਲੱਗੀ ਮੈਂ ਕਿਹੜਾ ਪੁੰਨ ਕਰ ਦਿੱਤਾ? ਕਹਿਣ ਲੱਗੀ ਤੇਰੇ ਯਾਦ ਨਹੀਂ ਹੈ? ਜੇ ਤਾਂ ਪੁੰਨ ਕਰਨ ਤੋਂ ਬਾਅਦ ਆਦਮੀ ਕਹੇ ਮੈਂ ਪੁੰਨ ਕੀਤਾ, ਉਹਦਾ ਫਲ ਨਸ਼ਟ ਹੋ ਜਾਇਆ ਕਰਦਾ, ਤੇ ਤਾਂ ਸਹਿਜ ਵਿੱਚ ਪੁੰਨ ਕਰਿਆ ਸੀ, ਉਹਦਾ ਫਲ ਬਹੁਤ ਵੱਡਾ ਮਿਲਿਆ। ਕਹਿਣ ਲੱਗੀ ਤੂੰ ਇੱਕ ਦਿਨ ਝਾੜੂ ਦਿੰਦੀ ਸੀ ਵਿਹੜੇ, ਤੇਰੇ ਵਿਹੜੇ ਵਿੱਚ ਬੇਰੀ ਸੀ, ਉੱਥੇ ਇੱਕ ਚਿੜੀ 3 ਦਿਨਾਂ ਤੋਂ ਫਸੀ ਹੋਈ ਸੀ, ਬੱਚਿਆਂ ਨੇ ਕਿਤੇ ਫੜ ਕੇ ਧਾਗਾ ਮਜ਼ਬੂਤ ਬੰਨਤਾ, ਉਹ ਉੜ ਕੇ ਬੇਰੀ ਵਿੱਚ ਬੇਰੀ ਤੇ ਆ ਬੈਠੀ, ਉੱਥੇ ਹੀ ਫਸੀ ਚੀ ਕਰੀ ਗਈ। ਤੈਂ ਧਿਆਨ ਨਾਲ ਦੇਖਿਆ ਤੇ ਕਹਿੰਦੀ ਤੂੰ ਜਾ ਕੇ ਸਟੂਲ ਲਿਆਂਦਾ, ਕੈਂਚੀ ਲਿਆਂਦੀ, ਕੈਂਚੀ ਨਾਲ ਉਹ ਧਾਗਾ ਕੱਢ ਦਿੱਤਾ, ਉਹ ਚਿੜੀ ਆਜ਼ਾਦ ਹੋ ਗਈ। ਇਹ ਜਿਹੜਾ ਤੈਂ ਕਰਮ ਕੀਤਾ ਨਾ, ਇਹਦਾ ਫਲ ਕਿੰਨਾ? ਗੁਰੂ ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਿਆ ਪਰਵਾਨ। ਇੱਕ ਜੀਵ ਦੇ ਉੱਤੇ ਦਿਆ ਕਰਨ ਨਾਲ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਪ੍ਰਾਪਤ ਹੋ ਜਾਂਦਾ। ਕਹਿਣ ਲੱਗੇ ਬੀਬੀ ਮੈਂ ਤੇਰਾ ਉਹ ਪੁੰਨ। ਉਹਦੇ ਬਾਅਦ ਧਰਮਰਾਜ ਕੋਲ ਲੈ ਗਏ, ਉਹ ਕਹਿਣ ਲੱਗੇ ਇਹ ਨਹੀਂ ਲਿਆਉਣੀ ਸੀ, ਇਹਨਾਂ ਦੇ ਨਾਲ ਲੱਗਦੀ, ਉਹ ਬੀਬੀ ਦਾ ਨਾਮ ਵੀ ਸੁਰਜੀਤ ਕੌਰ। ਕਹਿਣ ਲੱਗੀ ਮੈਨੂੰ ਮੋੜ ਕੇ, ਇੱਧਰ ਤਿਆਰੀ ਹੋ ਰਹੀ ਸੀ ਮੈਨੂੰ ਆਖੀ ਤੇ ਪਾ ਕੇ ਚੱਕਣ ਦੀ। ਕਹਿੰਦੀ ਮੈਂ ਵਾਹਿਗੁਰੂ ਕਰਦੀ ਬੈਠੀ। ਉਸ ਵੇਲੇ ਮੈਂ ਕਿਹਾ ਭਾਈ ਮੈਨੂੰ ਤਾਂ ਗਏ ਛੱਡ, ਤੇ ਆਪਣੇ ਜਿਹੜਾ ਨਾਲ ਆਹ ਫਾਰਮ ਹੈ ਇੱਥੇ ਬੀਬੀ ਸੁਰਜੀਤ ਕੌਰ ਹੈ ਉਹਨੂੰ ਲੈਣ ਲੈ ਗਏ ਨੇ, ਇਹਨਾਂ ਨੂੰ ਉੱਥੇ ਰੋਣਾ ਪਿੱਟਣਾ ਪੈ ਗਿਆ। ਕਹਿਣ ਲੱਗੀ ਵੀਰ ਜੀ ਉਸ ਦਿਨ ਤੋਂ ਮੈਂ ਕਿਹਾ ਵੀ ਦਰਗਾਹ ਦੇ ਵਿੱਚ ਤਾਂ ਲੇਖੇ ਦੇਣੇ ਪੈਣੇ ਨੇ, ਇੱਥੇ ਤਾਂ ਬੜਾ ਔਖਾ ਹੋਣਾ, ਤੇ ਮੈਂ ਕਿਹਾ ਵੀ ਕੋਈ ਮੈਂ ਕਰਮ ਚੰਗਾ ਕਰਾਂ, ਤੇ ਸਭ ਤੋਂ ਪਹਿਲਾਂ ਮੈਂ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਜਿੱਥੇ ਸਤਸੰਗ ਹੁੰਦਾ ਉੱਥੇ ਮੈਂ ਪਹੁੰਚਦੀ ਹਾਂ, ਕਿਉਂਕਿ ਸਤਸੰਗ ਦਾ ਫਲ ਤੁਸੀਂ ਦੱਸਦੇ ਹੋ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਪ੍ਰਾਪਤ ਹੋਇਆ ਕਰ। ਇਹਦੇ ਮੁਕਾਬਲੇ ਦੇ ਉੱਤੇ ਜਿਹੜੇ ਪਾਪ ਕਰਦੇ ਨੇ, ਪਿਆਰ ਕਰਦੇ ਨੇ ਪਾਪ ਨੂੰ, ਮਹਾਰਾਜ ਕਹਿੰਦੇ ਜੀ ਇਹ ਪਾਪ ਕਿਤੇ ਲੁਕ ਜਾਣਗੇ, ਤੁਹਾਡੀਆਂ ਤਾਂ ਫੋਟੋਆਂ ਬਣ ਜਾਣੀਆਂ ਬਣ ਰਹੀਆਂ। ਮਹਾਰਾਜ ਜੀ ਇੱਕ ਸੱਚ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਕੋਈ ਮੈਜਿਸਟ੍ਰੇਟ ਮੁਕੱਦਮੇ ਦਾ ਫੈਸਲਾ ਲਿਖ ਰਿਹਾ, ਉਸਨੇ ਜਿਹੜੇ ਝੂਠੇ ਸੀ ਉਹਨਾਂ ਤੋਂ ਰਿਸ਼ਵਤ ਲੈ ਲਈ, ਦੂਸਰੀ ਜਿਹੜੀ ਪਾਰਟੀ ਸੀ ਉਹਦੇ ਤੇ ਨਜਾਇਜ਼ ਕੇਸ ਬਣਾ ਦਿੱਤਾ ਪੁਲਿਸ ਨੇ ਵੀ, ਤੇ ਜੱਜ ਵੀ ਨਾਲ ਰਲ ਗਿਆ। ਉਹ ਜਦ ਫੈਸਲਾ ਲਿਖਣ ਲੱਗਿਆ, ਇੱਧਰ ਇਹ ਜੇਲ੍ਹ ਦੇ ਵਿੱਚ ਬੰਦ ਸੀ, ਇਹ ਹਰ ਵਕਤ ਬੰਦਗੀ ਕਰਦਾ ਸੀ, ਅਰਦਾਸਾਂ ਕਰਦਾ ਸੀ, ਇਹ ਪ੍ਰਭੂ ਤੂੰ ਤਾਂ ਜਾਣਦਾ ਵੀ ਮੈਂ ਕਸੂਰ ਨਹੀਂ ਕਰਿਆ। ਐਸੀ ਦਰਗਾਹ ਦੇ ਵਿੱਚ ਦਿਆ ਹੋਈ ਇਹਦੇ ਉੱਤੇ। ਮਹਾਰਾਜ ਕਹਿੰਦੇ ਜਿਸ ਵਕਤ ਉਹ ਲਿਖਣ ਲੱਗਿਆ ਤਾਂ ਸਾਹਮਣੇ ਕੋਈ ਖੜਾ ਫਿਗਰ ਖੜੀ ਨਜ਼ਰ ਆਈ, ਉਹ ਇਕਦਮ ਜਦ ਉਹਨੇ ਜੱਜ ਨੇ ਦੇਖਿਆ ਹੈਰਾਨ ਹੋ ਗਿਆ ਮੈਜਿਸਟ੍ਰੇਟ ਨੇ। ਕਹਿਣ ਲੱਗਿਆ ਤੂੰ ਕੌਣ ਹੈ, ਦਰਵਾਜ਼ੇ ਬੰਦ ਨੇ, ਤੂੰ ਕਿਸ ਤਰ੍ਹਾਂ ਅੰਦਰ ਆ ਗਿਆ? ਉਹ ਕਹਿੰਦਾ ਮੈਨੂੰ ਦਰਵਾਜ਼ੇ ਨਹੀਂ ਰੋਕ ਸਕਦੇ, ਕੰਧਾਂ ਨਹੀਂ ਰੋਕ ਸਕਦੀਆਂ, ਤੂੰ ਆਪਣਾ ਪਰਿਚਾ ਦੇ ਕੌਣ ਹੈ? ਕਹਿਣ ਲੱਗਿਆ ਮੈਂ ਤੇਰਾ ਸੀਕਰੇਟ ਫੋਟੋਗ੍ਰਾਫਰ ਹਾਂ, ਜਿਹਨੂੰ ਚਿੱਤਰ ਗੁਪਤ ਕਹਿੰਦੇ। ਕੀ ਕਰਦਾ ਹੁੰਦਾ? ਕਹਿੰਦਾ ਜਿਹੜੇ ਤੂੰ ਕੰਮ ਕਰਦਾ ਨਾ ਸਾਰੇ, ਆਹ ਦੇਖ ਦੋ ਕਾਪੀਆਂ, ਇਹਨਾਂ ਚ ਲਿਖਦਾ ਰਹਿੰਦਾ, ਇੱਕ ਕਾਲੀ ਕਾਪੀ ਹੈ ਇੱਕ ਚਿੱਟੀ ਹੈ। ਕੀ ਲਿਖਦਾ? ਇਹਦਾ ਸਬੂਤ? ਕਹਿੰਦਾ ਸਬੂਤ ਮੈਂ ਤੈਨੂੰ ਦੱਸ ਦਿੰਦਾ ਵੀ ਤਾਇਆ ਗਲਤ ਕੰਮ ਕਰਿਆ, ਆਹ ਗਲਤ ਕੰਮ ਕਰਿਆ। ਕਹਿੰਦਾ ਇਹਦਾ ਹੋਏਗਾ ਕੀ? ਗਲਤ ਕਰਿਆ, ਠੀਕ ਹੈ ਮੈਂ ਕਰਿਆ ਕੁਛ, ਇਹਦਾ ਨਤੀਜਾ ਵੀ ਕੀ ਨਤੀਜਾ ਨਿਕਲਣਾ? ਕਹਿੰਦਾ ਨਤੀਜਾ ਇਹ ਨਿਕਲਣਾ ਜਦ ਤੱਕ ਸੰਸਾਰ ਤੋਂ ਜਾਣਾ। ਉਸ ਵੇਲੇ ਇਹੀ ਜਿਹੀਆਂ ਸਜਾਵਾਂ ਤੈਨੂੰ ਮਿਲਣੀਆਂ ਨੇ, ਉੱਥੇ ਜਾ ਕੇ ਤੂੰ ਰੋਵੇਂਗਾ, ਵਾਸਤੇ ਪਾਵੇਂਗਾ, ਫੇਰ ਤੇਰਾ ਕੁਝ ਵੀ ਨਹੀਂ ਬਣਨਾ। ਜਿੰਦੇ ਰੋਵੇਂਗੀ ਤੇਰੋ ਰੋ ਜੋ ਤੇਰਾ ਜੀ ਕਰਦਾ ਕਰ ਲੈ, ਮਨਮਾਨੀਆਂ ਕਰ ਲੈ, ਪਰ ਜਦ ਲੇਖਾ ਦੇਣਾ ਪੈ ਗਿਆ ਉਸ ਵੇਲੇ ਤੈਨੂੰ ਰੋਣਾ ਪਏਗਾ। ਸਖ਼ਤ ਸਜਾਵਾਂ ਉੱਥੇ ਮਿਲਦੀਆਂ ਨੇ। ਲੈਫਾਈ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ, ਤੱਕੇ ਨਾਰ ਪਰਾਈਆਂ ਲੁਕੰਦਰ ਠਾਣੀ, ਸੰਨੀ ਦੇਨ ਬਖਮ ਥਾਏ ਮਿੱਠੇ ਮਦਬਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਦਰਾਈ ਫਰੇਤਾ ਤਿਲ ਪੀੜੇ ਖਾ। ਡਰ ਗਿਆ, ਕਹਿਣ ਲੱਗਿਆ ਸੱਚ ਹੈ? ਕਹਿੰਦਾ ਤੈਨੂੰ ਦਿਖਾ ਦਿੰਦਾ ਝਲਕਾਰਾ, ਅਨੁਭਵ ਕਰਾਤਾ। ਡਰ ਗਿਆ, ਕਹਿਣ ਲੱਗਿਆ ਹੁਣ ਕੀ ਬਣੇ? ਕਹਿੰਦਾ ਬਣਨਾ ਕੀ ਹੈ, ਸਾਰੀ ਪਾਪ ਦੀ ਕਮਾਈ ਜਿਹੜੀ ਹੈ ਤੇਰੀ, ਇਹਨੂੰ ਵੰਡਦੇ ਜਿੱਥੋਂ ਜਿੱਥੋਂ ਰਿਸ਼ਵਤਾਂ ਲਈਆਂ, ਫੇਰ ਤੂੰ ਸਾਧੂਆਂ ਦੇ ਪਾਸ ਜਾ, ਉੱਥੇ ਜਾ ਕੇ ਉਹਨਾਂ ਕੋਲ ਵਪਾਰ ਕਰੀਦਾ, ਜਿਹੜੀ ਚੀਜ਼ ਤੂੰ ਲੈਣ ਵਾਸਤੇ ਆਇਆ ਉੱਥੇ ਮਿਲੇਗੀ। ਕਹਿੰਦਾ ਕਾਹਦਾ ਵਪਾਰ ਕਰੀਦਾ? ਕਹਿੰਦੇ ਨਾਮ ਦਾ ਵਪਾਰ ਕਰੀਦਾ। ਕਰ ਲੈ ਨਾਮ ਦਾ ਵਪਾਰ ਮਿਲ ਕੇ ਸਾਧੂਆਂ ਨੂੰ, ਕਰ ਲੈ ਨਾਮ ਦਾ ਵਪਾਰ ਮਿਲ ਕੇ ਸਾਧੂਆਂ ਨੂੰ। ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਮੁੱਲ ਕੀ ਦੇਣਾ? ਕਹਿੰਦੇ ਜਿਹੜੇ ਤੇਰੇ ਅੰਦਰ ਹਗਤਾ ਹੈ ਨਾ, ਮੈਂ ਭਾਵ ਹੈ ਇਹ ਉਹਨਾਂ ਦੇ ਚਰਨਾਂ ਵਿੱਚ ਭੇਟਾ ਕਰ। ਤਾਜਾ ਬਮਾਨ ਦਿਓ ਮਨ ਮੋਲ, ਮੁੱਲ ਲੈ ਕੇ ਫੇਰ ਹਟੀ ਨਾ ਪੰਜ ਪਿਆਰਿਆਂ ਤੋਂ ਤੂੰ ਸ਼ਬਦ ਲੈਣਾ, ਭੁੱਲ ਜਾਣਾ ਵੀ ਮੈਨੂੰ ਦਿੱਤਾ ਹੈ ਕਿ ਨਹੀਂ ਦਿੱਤਾ। ਕਹਿੰਦੇ ਫਿਰ ਹਿਰਦੇ ਚ ਤੋਲ ਉਹਨੂੰ, ਦਿਨ ਰਾਤ ਜਪ, ਰਸਨਾ ਨਾਲ ਜਪ, ਸਵਾਸ ਨਾਲ ਜਪ, ਲਾਦ ਖੇਪ ਸੰਤਾ ਸੰਗ ਚਾਲ, ਨਾਮ ਦੇ ਕਮਾਈ ਕਰ ਕਰਕੇ ਖੱਟ ਖੱਟ ਕੇ ਸਾਧੂਆਂ ਦੀ ਸੰਗਤ ਚ ਰਹਿ ਕੇ ਚੱਲ। ਕਿਉਂ ਹੋਰ ਥਾਂ ਦੇ ਉੱਤੇ ਚੋਰ ਪੈ ਜਾਂਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਿਆ ਚੁਗਲੀ ਵਖੀਲੀ ਆਸਾ ਤ੍ਰਿਸ਼ਨਾ, ਤੇ ਉਹਨਾਂ ਦੇ ਨਾਲ ਚੱਲ ਨਾਦ ਖੇਬ ਸੰਤਾ ਸੰਗ ਚਾਲ, ਅਬਰ ਤਿਆਗ ਵਿਖਿਆ ਜੰਜਾਲ, ਬਾਕੀ ਜਿਹੜੇ ਵਿਓਹ ਦੇ ਜੰਜਾਲ ਨੇ ਸਾਰੇ ਛੱਡ ਦੇ। ਨਤੀਜਾ ਕੀ ਹੋਏਗਾ? ਕਹਿੰਦੇ ਧੰਨ ਧੰਨ ਕਹੇ ਸਭ ਕੋਈ, ਮੁੱਖ ਉਜਲ ਹਰ ਦਰ ਕੀਤੇ। ਦਰਗਾਹ ਦੇ ਵਿੱਚ ਜਾ ਕੇ ਧੰਨ 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 ਤੈਨੂੰ ਇਹ ਨਹੀਂ ਆਖਣਗੇ, ਤੇਰੀ ਮਾਤਾ ਨੂੰ ਵੀ ਧੰਨ ਆਖਣਗੇ। ਤਿੰਨ ਧੰਨ ਜਿਹੜੇ ਦੀ ਮਾਓ ਆਏ ਸਫਲ ਬੰਦਗੀ ਕਰਨ ਵਾਲੇ, ਮਾਤਾ ਪਿਤਾ ਕਿੰਨੀਆਂ ਕੁਲਾਂ ਤੱਕ ਆਧਾਰ ਕਰ ਦਿੰਦੇ ਨੇ। ਜਮਦੂਤ ਨੀ ਉੱਥੇ ਆਉਂਦਾ ਉਹਨਾਂ ਦੇ ਕੋਲ, ਬਾਬਾ ਭਾਗ ਸਿੰਘ ਜੀ ਮਹਾਰਾਜ, ਬਾਬਾ ਸਾਹਿਬ ਸਿੰਘ ਜੀ ਮਹਾਰਾਜ, ਉਹਨੇ ਸਾਹਿਬ ਵਾਲੇ ਜੋ ਰਾੜੇ ਸਾਹਿਬ ਦੀ ਸੰਪਰਦਾ ਦੇ ਵਿੱਚ, ਭਾਈ ਦਇਆ ਸਿੰਘ ਜੀ ਤੋਂ ਤੀਸਰੇ ਥਾਂ ਹੋਏ ਨੇ। ਆਪਦਾ ਲੰਗਰ ਬਹੁਤ ਵੱਡਾ ਜ਼ਬਰਦਸਤ ਲੰਗਰ ਸੀ, 13,000 ਯਾਤਰੂ ਸਿੰਘ ਹਰ ਵਕਤ ਬਾਬਾ ਜੀ ਦੇ ਆਸ਼ਰਮ ਚ ਰਹਿੰਦੇ ਸੀ ਤੇ ਉੱਥੇ ਬਹੁਤ ਸਾਰੇ ਲਾਂਗਰੀ ਸੇਵਾ ਕਰਦੇ ਸੀ। ਇਸੇ ਤਰ੍ਹਾਂ ਬਾਬਾ ਵੀਰ ਸਿੰਘ ਜੀ ਦੇ ਲੰਗਰ ਵਿੱਚ 50 ਗੁਰਸਿੱਖ ਇਕੱਲੇ ਲੰਗਰ ਦੀ ਸੇਵਾ ਕਰਿਆ ਕਰਦੇ ਸੀ। ਤੇ ਪਤੀਲਾ ਕਿੱਡੇ ਕਿੱਡੇ ਸੀ, ਮੰਜਾ ਰਾਹ ਕੇ ਵਿੱਚ ਬਹਿ ਜਾਓ, ਐਡਾ ਪਤੀਲਾ, ਚਾਰ ਸੇਵਾਦਾਰ ਅੰਦਰ ਵੜ ਕੇ ਪਤੀਲਾ ਸਾਫ਼ ਕਰਿਆ ਕਰਦੇ ਸੀ, ਘੋੜੇ ਖਿੱਚਦੇ ਸੀ ਉਹਨਾਂ ਦੇਗਾਂ ਨੂੰ। ਤੇ ਇਸ ਤਰ੍ਹਾਂ ਦੇ ਨਾਲ ਆਪ ਦੇ ਲੰਗਰ ਦੇ ਵਿੱਚ ਇੱਕ ਗੁਰਸਿੱਖ ਭਾਈ ਭਾਗ ਸਿੰਘ ਜੀ ਸੇਵਾ ਕਰਿਆ ਕਰਦੇ ਸੀ। ਅੱਜ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਭਾਈ ਭਾਗ ਸਿੰਘ ਦੀ ਮਾਤਾ ਚੜ੍ਹਾਈ ਕਰਕੇ, ਬਾਬਾ ਜੀ ਉਸ ਵੇਲੇ ਅੰਤਰ ਧਿਆਨ ਹੋਏ, ਕਹਿਣ ਲੱਗੇ ਪ੍ਰੇਮੀਓ ਉਹਦਾ ਸੰਸਕਾਰ ਨਾ ਕਰਿਓ, ਉਹਨੇ ਆ ਜਾਣਾ ਥੋੜ੍ਹੀ ਦੇਰ ਬਾਅਦ। ਸਮਾਂ ਲੰਘ ਗਿਆ ਕਾਫ਼ੀ, ਉਹਦੇ ਬਾਅਦ ਉਹਦੀ ਮਾਤਾ ਜਿਉਂਦੀ ਹੋ ਗਈ। ਉਸ ਵੇਲੇ ਵਿਚਾਰ ਬਣੀ ਕਿ ਬਾਬਾ ਜੀ ਦੇ ਚਰਨ ਛਰਨ ਜਾਈਏ ਅਤੇ ਉੱਥੇ ਨਮਸਕਾਰ ਕਰੀਏ ਸਭ ਤੋਂ ਪਹਿਲਾਂ। ਬਾਬਾ ਸਾਹਿਬ ਸਿੰਘ ਜੀ ਦਾ ਇੰਨਾ ਤੇਜ਼ ਪ੍ਰਤਾਪ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੂੰ 7 ਦਿਨ ਬੈਠਣਾ ਪੈਂਦਾ ਸੀ ਟਾਈਮ ਲੈਣ ਵਾਸਤੇ। ਹੋਰ ਰਾਜੇ ਮਹੀਨੇ ਅਵਧੀ ਬੈਠਦੇ ਸੀ ਪਰ ਟਾਈਮ ਨਹੀਂ ਸੀ ਮਿਲਦੇ। ਸੂਰਜ ਪ੍ਰਕਾਸ਼ ਲੈ ਕੇ ਜਦੋਂ ਭਾਈ ਸੰਤੋਖ ਸਿੰਘ ਜੀ ਗਏ, ਘੋੜੇ ਵੀ ਨਾਲ ਲੈ ਕੇ ਗਏ ਭੇਟਾ ਕਰਨ ਵਾਸਤੇ, ਬਾਬਾ ਜੀ ਨੇ ਟਾਈਮ ਹੀ ਨਾ ਦਿੱਤਾ, 2 ਮਹੀਨੇ ਨਾ ਮਿਲ ਸਕੇ। ਉਸ ਵੇਲੇ ਦਾਣਾ ਵੀ, ਰਾਸ਼ਨ ਵੀ, ਪੈਸੇ ਵੀ ਮੁੱਕ ਕੇ ਉਹਨਾਂ ਨੂੰ ਵਾਪਸ ਆਉਣਾ ਪਿਆ। ਐਸੇ ਤੇਜ਼ ਪ੍ਰਤਾਪ ਵਾਲੇ ਮਹਾਂਪੁਰਸ਼ ਸੀ। ਆਪਦੇ ਪਾਸ ਸੰਗਤ ਗਈ, ਖਬਰ ਲੱਗੀ, ਬਾਬਾ ਜੀ ਕਹਿੰਦੇ ਲਿਆਓ ਮਾਤਾ ਨੂੰ। ਬਹੁਤ ਸੰਗਤ ਆ ਗਈ, ਕਹਿੰਦੇ ਮਾਤਾ ਕਿਵੇਂ ਹੋਇਆ? ਕਹਿੰਦੇ ਸੱਚੇ ਪਾਤਸ਼ਾਹ ਆਪ ਦੇ ਚਰਨਾਂ ਦੇ ਪ੍ਰਤਾਪ ਮੈਨੂੰ ਲੈ ਗਏ ਤੇ ਮੈਂ ਉੱਥੇ ਜਦ ਗਈ ਤੇ ਮੈਨੂੰ ਧਰਮਰਾਜ ਦੇ ਲੈ ਗਏ। ਧਰਮਰਾਜ ਨੇ ਕਿਹਾ ਦੇਖੋ ਇਹਦਾ ਨਾਂ, ਜਾਂ ਧਰਮਰਾਜ ਦਾ ਦਫ਼ਤਰ ਸੋਧਿਆ ਉਹਦੇ ਵਿੱਚ ਮੇਰਾ ਨਾਂ ਨਾ ਬਾਬਾ ਜੀ ਨਿਕਲਿਆ। ਕਹਿਣ ਲੱਗੇ ਫੇਰ, ਕਹਿੰਦੇ ਧਰਮਰਾਜ ਨੂੰ ਬਹੁਤ ਫਿਕਰ ਪਿਆ, ਉਹਨੇ ਦੂਤਾਂ ਨੂੰ ਡਾਂਟਿਆ ਕਿ ਤੁਸੀਂ ਇਹ ਇੱਥੇ ਕਿਉਂ ਲੈ ਕੇ ਆਇਆ, ਇਹਨੇ ਤਾਂ ਇੱਥੇ ਆਉਣਾ ਨਹੀਂ ਸੀ, ਇਹ ਗੁਰੂ ਦੀ ਦਰਗਾਹ 'ਚ ਜਾਣ ਵਾਲੇ ਨੇ, ਮੇਰੇ ਨਾਲ ਇਹਨਾਂ ਦਾ ਕੋਈ ਤਲਕ ਨਹੀਂ ਹੈ, ਕਿਉਂਕਿ ਮੇਰੇ ਕੋਲ ਸਿਰਫ ਪਾਪੀ ਅਤੇ ਪੁੰਨੀ ਆਉਂਦੇ ਨੇ, ਜਿਹੜੇ ਪੁੰਨ ਕਰਕੇ ਫਲ ਮੰਗਦੇ ਨੇ, ਪਾਪ ਕਰਨ ਵਾਲੇ ਆਉਣਾ ਹੀ ਆਉਣਾ। ਮੈਨੂੰ ਹੁਕਮ ਹੈ ਨਿਰੰਕਾਰ ਦਾ, ਧਰਮਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣਤਾਸ ਜਿਤ ਜਪੈ ਨਾਮ ਮਤਾ, ਤਿਨਕੀ ਸੇਵਾ ਧਰਮਰਾਏ ਕਰੇ ਤਨ ਸਵਾਰਨਾ। ਕਹਿਣ ਲੱਗੀ ਬਾਬਾ ਜੀ ਮੇਰੀ ਤਾਂ ਬੜੀ ਸੇਵਾ ਹੋਣ ਲੱਗ ਗਈ, ਬੜਾ ਮੇਰਾ ਮਾਣ ਹੋਣਾ ਸ਼ੁਰੂ ਹੋ ਗਿਆ। ਬਾਬਾ ਜੀ ਕਹਿਣ ਲੱਗੇ ਕਿਉਂ ਸਾਧ ਸੰਗਤ ਜੀ, ਬਾਣੀ ਪੜ੍ਹਦੇ ਹੋ ਨਾ ਤੁਸੀਂ? ਕਹਿੰਦੇ ਮਹਾਰਾਜ ਇਸ ਵੇਲੇ ਸਾਡੇ ਧਿਆਨ ਚ ਨਹੀਂ ਆ ਰਹੀ, ਆਪ ਕਿਰਪਾ ਕਰਕੇ ਦੱਸ ਦੋ। ਉਸ ਵੇਲੇ ਬਾਬਾ ਜੀ ਨੇ ਫਰਮਾਇਆ,
ਧਰਮ ਰਾਜਾ ਵੀ ਕਰੇਗਾ ਸੇਵਾ, ਸਾਧ ਵਾਲੇ ਸੰਗੀਆਂ ਦੀ, ਰਾਜਾ ਵੀ ਕਰੇਗਾ ਸੇਵਾ, ਸਾਧ ਵਾਲੇ ਸੰਗੀਆਂ ਦੀ। Thank you.
ਧਰਮ ਰਾਏ ਕਰੇ ਸੇਵਾ, ਸਾਧ ਕਹਿ ਸੰਗ ਸੋਭਾ ਸੁਰਦੇਵ। ਕਹਿਣ ਲੱਗੇ ਦੇਖੋ ਪਿਆਰਿਓ, ਸੇਵਾ ਕਰਦੀ ਸੀ ਬੀਬੀ, ਸੇਵਾ ਕਰੀਏ ਇਸ ਦੀ। ਸਾਧ ਸਿੰਘ ਜੀ, ਮੈਂ ਇੱਕ ਗੱਲ ਬੇਨਤੀ ਕਰ ਦੇਣਾ ਚਾਹੁੰਦਾ ਕਿ ਆਪਣੇ ਮਹਾਂਪੁਰਸ਼ ਤੁਹਾਡੇ ਸੰਤ ਪ੍ਰਤਾਪ ਸਿੰਘ ਜੀ, ਮਾਤਾ ਜੀ ਇਹਨਾਂ ਦੇ ਚੜ੍ਹਾਈ ਕਰਕੇ, ਉਹ ਕਿਤੇ ਨਹੀਂ ਗਏ, ਮਹਾਰਾਜ ਕੋਲ ਗਏ ਨੇ, ਕਿਉਂਕਿ ਉਹ ਪਿਆਰ ਕਰਦੇ ਸੀ ਉਹਨਾਂ ਨੂੰ। ਪਿਆਰ ਕਰਨ ਵਾਲਾ ਜਿਹਨੂੰ ਪਿਆਰ ਕਰਦਾ ਉੱਥੇ ਹੀ ਜਾਇਆ ਕਰਦਾ। ਸੋ ਉਹ ਚੜ੍ਹਾਈ ਨਹੀਂ ਕਰਿਆ ਕਰਦੇ, ਉਹ ਹਾਜ਼ਰ ਜਿਉਂਦੇ ਹੋਇਆ ਕਰਦੇ ਨੇ, ਮਹਾਨ ਉੱਚੀ ਗਤੀ ਪ੍ਰਾਪਤ ਹੋਇਆ ਕਰਦੀ ਆ ਉਹਨਾਂ ਨੂੰ। ਸੋ ਬਾਬਾ ਜੀ ਕਹਿਣ ਲੱਗੇ, ਬੀਬੀ ਫੇਰ ਕੀ ਹੋਇਆ? ਕਹਿਣ ਲੱਗੀ, ਬਾਬਾ ਜੀ ਫੇਰ ਮੈਂ ਧਰਮਰਾਜ ਨੂੰ ਆਖਿਆ ਵੀ ਜਿਹੜਾ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੁਹਾਡਾ ਤੇਰਾ ਨਾਂ ਸਾਡੇ ਕੋਲ ਨਹੀਂ, ਮੈਂ ਫਿਰ ਕਿੱਥੇ ਜਾਣਾ? ਕਹਿਣ ਲੱਗੇ, ਤੂੰ ਗੁਰੂ ਨਾਨਕ ਦੀ ਦਰਗਾਹ 'ਚ ਜਾਣਾ। ਕਹਿਣ ਲੱਗੀ, ਮੈਨੂੰ ਦਰਗਾਹ ਦਿਖਾ ਦਿਓ। ਬੜੇ ਸਤਿਕਾਰ ਦੇ ਨਾਲ ਉਹਨੇ ਕਿਹਾ ਕਿ ਭਾਈ ਦਰਗਾਹ ਦਿਖਾ। ਕਈ ਜਦ ਮੈਂ ਉੱਥੇ ਗਈ ਤਾਂ ਮੈਨੂੰ ਉਹ ਕਹਿਣ ਲੱਗੇ, ਬੀਬੀ ਇਹ ਤੇਰੇ ਤਾਂ ਅਜੇ 7-8 ਸਾਲ ਰਹਿੰਦੇ ਨੇ, ਜਾਂ ਦੁਨੀਆਂ ਦੇ ਅੰਦਰ ਸੇਵਾ ਹੋਰ ਕਰ, ਕਮਾਈ ਕਰ, ਤੋਸਾ ਕਮਾ। ਸੋ ਇਸ ਤਰ੍ਹਾਂ ਦੇ ਨਾਲ ਦੋਵੇਂ ਗਤੀਆਂ ਨੇ, ਪਾਪੀਆਂ ਦੀ ਗਤੀ ਭੈੜੀ ਹੋਇਆ ਕਰਦੀ ਹੈ, ਵਧੀ ਕਰਨ ਵਾਲਿਆਂ ਦੀ ਗਤੀ ਬਹੁਤ ਉੱਤਮ ਹੋਇਆ ਕਰਦੀ। ਸੋ ਮਜਿਸਟਰੇਟ ਨੇ ਜਿਸ ਵਕਤ ਸਾਰੇ ਬਚਨ ਸੁਣੇ, ਖਿਆਲ ਕਰਨ ਲੱਗ ਗਿਆ ਵੀ ਮੈਂ ਤਾਂ ਬੜੇ ਪਾਪ ਕੀਤੇ ਨੇ, ਲੇਖਾ ਦੇਣਾ ਪੈਣਾ ਮੈਨੂੰ ਤਾਂ। ਸੋਚਣ ਲੱਗ ਗਿਆ ਵੀ ਇਹਨਾਂ ਦਾ ਤਾਂ ਮੈਨੂੰ ਪਤਾ, ਇਹਨਾਂ ਤੋਂ ਰਿਸ਼ਵਤਾਂ ਲਈਆਂ, ਮੋੜ ਦਵਾਂ ਮੈਂ। ਅਖੀਰ ਉਹ ਲਿਖਣ ਲੱਗ ਗਿਆ, ਕਹਿਣ ਲੱਗਿਆ ਕੀ ਲਿਖਦਾ? ਕਹਿਣ ਲੱਗਿਆ, ਤੇਰੇ ਮਨ ਵਿੱਚ ਸੋ ਖਿਆਲ ਆਉਂਦੇ, ਪਾਪ ਅਸੀਂ ਜਦ ਲਿਖਦੇ ਹਾਂ ਜਦ ਕਰ ਲੈਂਦਾ, ਪੁੰਨ ਅਸੀਂ ਪਹਿਲਾਂ ਲਿਖਦੇ ਹਾਂ ਜਦ ਖਿਆਲ ਚੱਲ ਪੈਂਦਾ। ਕਹਿੰਦਾ ਮੈਂ ਹੁਣ ਮਹੀਨੇ ਨੂੰ ਆਊਂ ਫੇਰ। ਉਹ ਫੈਸਲਾ ਸਹੀ ਕਰ ਦਿੱਤਾ, ਮਹੀਨੇ ਨੂੰ ਜਿਸ ਵਕਤ ਆਇਆ ਤਦ ਨੂੰ ਸਾਰਾ ਕੁਛ ਉਸਨੇ ਵੇਚ ਬਚਾ ਕੇ ਮਹਾਂਪੁਰਸ਼ਾਂ ਦੇ ਪਾਸ ਚਲਿਆ ਗਿਆ। ਕਹਿਣ ਲੱਗਿਆ ਹੁਣ ਤੂੰ ਠੀਕ ਹੈ। ਕਹਿੰਦਾ ਤੇਰੇ ਜਿਹੜੇ ਕੀਤੇ ਹੋਏ ਪਾਪ ਸੀ ਉਹ ਕੈਂਸਲ ਹੋ ਗਈ। ਕਹਿੰਦਾ ਕਿੰਨੇ ਸੀ? ਕਹਿੰਦਾ 1,150। ਹੁਣ ਤਾਂ ਇੱਕ ਮਹੀਨੇ 'ਚ ਇੰਨੇ ਪੁੰਨ ਕਮਾ ਲਏ ਕਿ ਤੇਰੇ 1,150 ਪਾਪ ਖਤਮ ਹੋ ਗਏ। ਸੋ ਇਸ ਤਰ੍ਹਾਂ ਦੇ ਨਾਲ ਸਾਧੂਆਂ ਦੀ ਜੋ ਮਹਿਮਾ ਹੈ, ਸਾਧ ਕੀ ਮਹਿਮਾ, ਵੇਦ ਨਾ ਜਾਣੇ ਜੇਤਾ ਸੁਣੇ ਤੇਤਾ ਵਖਿਆਨ। ਸੋ ਜੋ ਗਨਕਾ ਸੀ ਇੰਨੇ ਪਾਪ ਕੀਤੇ ਉਸਨੇ ਕਿ ਮਾਨੋ ਗਲ ਵਿੱਚ ਹਾਰੇ ਪਰੋਰਿਆ। ਹੋਇਆ ਕੀ? ਉਹਦੇ ਪੁੰਨ ਕਰਮ ਪਿਛਲੇ ਬੜੇ ਤਕੜੇ ਸੀ, ਕਿਸੰਗ ਕਰਕੇ ਉਹ ਇਸ ਗੱਲ ਦੇ ਵਿੱਚ ਆ ਗਈ। ਕਿਸੰਗ ਸਾਧ ਸਿੰਘ ਜੀ ਬਹੁਤ ਬੁਰੀ ਹੈ, ਚੰਗੇ ਚੰਗੇ ਬੰਦਿਆਂ ਨੂੰ ਗੇਰ ਦਿੰਦੀ ਹੈ। ਮਹਾਰਾਜ ਕਹਿੰਦੇ ਨੇੜੇ ਨਾ ਜਾ ਕਬੀਰ, ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਬਾਸਨ ਕਾਰੋਬਾਰ ਸੀ ਹੈ ਤਾਂ ਕੁਛ ਲੱਗ ਗਿਆ, ਕਿਸੰਗ ਦਾ ਹੀ ਅਸਰ ਹੋਇਆ ਕਰਦਾ। ਚੰਗੇ ਚੰਗੇ ਬੰਦੇ ਮਾੜਿਆਂ ਕੰਮਾਂ 'ਚ ਪ੍ਰਵਿਰਤ ਹੋ ਜਾਂਦੇ ਨੇ, ਰੱਬ ਦਾ ਨਾਂ ਨਹੀਂ ਲੈਂਦੇ। ਜੇ ਸਤਸੰਗ ਮਿਲ ਜਾਏ ਮਾੜੇ ਤੋਂ ਮਾੜੇ ਜਿਹੜੇ ਨੇ, ਉਹਨਾਂ ਦਾ ਜੀਵਨ ਸੁਧਰਨਾ ਸ਼ੁਰੂ ਹੋ ਜਾਂਦਾ। ਤੇ ਮਹਾਰਾਜ ਤੇ ਇੱਥੇ ਤਾਂ ਕਹਿੰਦੇ ਆ ਕਿ ਕਿਸੰਗ ਜਿਹੜੀ ਹੈ ਉਹ ਦੋਹੀ ਪਾਸੇ ਤਕਲੀਫ ਦਿੰਦੀ ਹੈ। ਜਿਸ ਤਰ੍ਹਾਂ ਕੇਲਾ ਹੈ ਬੇਰੀ ਦੇ ਕੋਲ ਖੜਾ, ਉਹ ਬੇਰੀ ਝੁਲਦੀ ਹੈ, ਝੁਲਦੀ ਹੈ ਤਾਂ ਉਹਦੇ ਵਿਚਾਰੇ ਦੇ ਪੱਤੇ ਪਾੜ ਦਿੰਦੀ ਹੈ। ਜ਼ਮੀਰ ਮਾਰੀ ਮਰੋ ਕਿਸੰਗ ਕੀ, ਕੇਲੇ ਜੋ ਬੇਰ ਉਹ ਝੁੱਲਾ ਹੈ, ਉਹ ਚੀਰੀਆ ਹੈ, ਸਖ਼ਤ ਸੰਗ ਨਹੀਂ। ਸੋ ਇਸ ਤਰ੍ਹਾਂ ਦੇ ਨਾਲ ਅੱਜ ਉਸਦੇ ਭਾਗ ਜਾ ਕੇ ਉਹਦੇ ਦੁਆਰੇ ਦੇ ਉੱਤੇ ਇੱਕ ਮਹਾਂਪੁਰਸ਼ ਪਹੁੰਚ ਗਏ। ਬਾਰਿਸ਼ ਬਹੁਤ ਹੋ ਰਹੀ ਹੈ, ਉਸ ਦੀ ਕੁਟੀਆ ਚੋਣ ਲੱਗ ਗਈ, ਪਾਣੀ ਉੱਚਾ ਵਗ ਰਿਹਾ, ਹੜ੍ਹ ਆਇਆ ਹੋਇਆ, ਸਭ ਚੀਜ਼ਾਂ ਛੱਡ ਕੇ ਮਹਾਂਪੁਰਸ਼ ਸ਼ਹਿਰ ਵੱਲ ਨੂੰ ਚੱਲੇ, ਹੱਥ ਵਿੱਚ ਪਿੰਜਰਾ ਧੋਪਦੇ ਆ। ਉਸ ਵੇਲੇ ਆਪ ਛਰਾਟਾ ਆ ਗਿਆ, ਇੱਕਦਮ ਉਸ ਬਰਾਂਡੇ ਚ ਖੜੇ ਹੋ ਗਏ ਜੋ ਬੇਸਵਾ ਦਾ ਸੀਗਾ, ਅਚਾਨਕ ਆ ਕੇ ਖੜੇ ਹੋ ਗਏ ਮਹਾਂਪੁਰਖ, ਅਚਾਨਚਕ ਗਨਕਾ ਵਾਲੇ ਆਏ ਖੁੱਲ੍ਹ। ਮਹਾਂਪੁਰਖ ਦਾ ਅਚਾਨਚਕ ਆਉਣਾ ਕੋਈ ਐਵੇਂ ਬਾਤ ਨਹੀਂ ਹੋਇਆ ਕਰਦੀ ਸਾਧ ਸਿੰਘ ਜੀ, ਪੂਰੇ ਭਾਗ ਜਾਗਣ ਉਸ ਵੇਲੇ ਤਤਵੇ ਤੇ ਮਹਾਂਪੁਰਖ ਦਾ ਦਰਸ਼ਨ ਹੋਇਆ ਕਰਦਾ।
ਜਦੋਂ ਭਾਗ ਜੀਵ ਦੇ ਜਾਗਦੇ ਅਸਲੇ ਸਾਧੂਆਂ ਦੇ, ਭਾਗ ਜੀਵ ਦੇ ਜਾਗ ਅਸਲੇ ਸਾਧੂਆਂ ਦੇ,
ਵਿਦਿਆ ਦਾ ਮਨ ਵਿੱਚ ਹਨੇਰਾ ਹੈ ਤੇ ਆਪਣੇ ਆਪ ਨੂੰ ਜੀਵ ਸਮਝਦਾ, ਦੇਹ ਸਾਢੇ ਤਿੰਨ ਹੱਥ ਦੀ ਸਮਝਦਾ, ਇਹ ਹਨੇਰਾ ਮਿਟ ਜਾਂਦਾ। ਇਸ ਨੂੰ ਆਪਣੇ ਸਰੂਪ ਦਾ ਗਿਆਨ ਹੁੰਦਾ, ਜਨਮ ਜਨਮ ਕੀ ਸੋਈ ਜਾਗੀ, ਲੱਖਾਂ ਕਰੋੜਾਂ ਜਨਮਾਂ ਤੋਂ ਰੂਹ ਸੁੱਤੀ ਪਈ ਹੋਈ ਜਾਗ ਜਾਂਦੀ ਹੈ ਤੇ ਆਪਣੇ ਸਰੂਪ ਨੂੰ ਪਛਾਣ ਲੈਂਦੀ, ਪਤਾ ਲੱਗ ਜਾਂਦਾ ਕਿ ਮੈਂ ਕੌਣ। ਸੋ ਭਾਗ ਹੋਣ ਤਾਂ ਸਾਧੂ ਆਇਆ ਕਰਦਾ, ਸੋ ਸਾਧੂ ਆ ਗਏ ਮਹਾਂਪੁਰਖ ਅਚਾਨਚਕ ਗਨਕਾ ਵਾਲੇ ਆਏ ਖਲੋਤਾ। ਉਸ ਵੇਲੇ ਇਕਦਮ ਦੇਖ ਲਿਆ ਕਿ ਇਹ ਤਾਂ ਪਾਪ ਦੇ ਮੰਦਰ ਚ ਖੜੇ ਆ ਸੀ। ਉਧਰੋਂ ਉਹ ਬੀਬੀ ਆਈ, ਸਾਧੂ ਦੇ ਦਰਸ਼ਨ ਦਾ ਫਲ ਹੋਇਆ ਕਰਦਾ ਸਾਧ ਸਿੰਘ ਜੀ, ਦਰਸ਼ਨ ਕਰਨ ਵਾਲੇ ਬੇਅੰਤ ਪਾਪਾਂ ਦਾ ਨਾਸ਼ ਹੋ ਜਾਇਆ ਕਰਦਾ। ਉਸਨੇ ਇੰਨੀ ਮੰਦਬਿਰਤੀ ਵਾਲੀ ਨੇ ਜਦੋਂ ਮਹਾਂਪੁਰਸ਼ਾਂ ਦੇ ਦਰਸ਼ਨ ਕਰੇ, ਉਸੇ ਵੇਲੇ ਜਿਹੜਾ ਕੜ ਸੀ ਪਾਪਾਂ ਦਾ ਪਾਟ ਗਿਆ। ਮਨ ਵਿੱਚ ਆਇਆ ਕਿ ਮਨਾ ਇਹੋ ਜਿਹੇ ਥਾਂ ਕਦੇ ਮਹਾਂਪੁਰਸ਼ ਆ ਸਕਦੇ ਨੇ, ਕਰ ਲੈ ਸੇਵਾ। ਬੇਨਤੀ ਕਰੀ ਮਹਾਂਪੁਰਸ਼ਾਂ ਨੂੰ ਕਿ ਮਹਾਂਪੁਰਸ਼ੋ ਤੁਸੀਂ ਅੰਦਰ ਆਓ, ਮੈਂ ਬੜੀ ਅਭਾਗਣ ਆ, ਪਾਪਣ ਆ, ਇਹ ਮੈਂ ਬੇਸ਼ਵਾ ਹਾਂ, ਪਰ ਮੈਂ ਅੰਦਰੋਂ ਪਛਤਾਉਂਦੀ ਹਾਂ, ਹਰ ਵਕਤ ਮੇਰੇ ਮਨ ਵਿੱਚ ਰਹਿੰਦਾ ਵੀ ਇਹ ਮੈਂ ਬੜਾ ਮਾੜਾ ਕੰਮ ਕਰਿਆ, ਕਿਰਪਾ ਕਰੋ ਮੈਨੂੰ ਸੇਵਾ ਦਾ ਮੌਕਾ ਦਿਓ। ਤੇ ਸਾਧੂਆਂ ਦੀ ਜਿਹੜੀ ਸੇਵਾ ਸਾਧ ਸਿੰਘ ਜੀ, ਗੁਰਮਤਿ ਦਾ ਸਿਧਾਂਤ ਹੈ, ਉਹ ਭਾਗ ਤੋਂ ਬਿਨਾਂ ਨਹੀਂ ਮਿਲਿਆ ਕਰਦੀ।
ਵੱਡਿਆਂ ਬਾਗਾਂ ਨਾਲ ਮਿਲਦੀ ਸੇਵਾ ਸਾਧੂਆ, ਵੱਡਿਆਂ ਬਾਗਾਂ ਨਾਲ ਮਿਲਦੀ ਸੇਵਾ ਸਾਧੂਆ ਦੀ।
ਅਚਾਨਕ ਸਾਧੂ ਆ ਕੇ ਦਰਵਾਜੇ ਤੇ ਰੁਕੇ, ਮਹਾਂਪੁਰਖ ਅਚਾਨਕ ਗਣਕਾ ਵਾਲੇ ਆਏ ਖਲੋਤਾ। ਅੰਦਰ ਗਈ, ਸੇਵਾ ਕਰਦੀ ਹੈ, ਰੋਂਦੀ ਹੈ, ਨੇਤਰਾ ਚੋਂ ਜਲ ਸਕਦੀ ਹੈ, ਮਹਾਂਪੁਰਸ਼ ਮੇਰੀ ਮਤ ਪਤਾ ਨਹੀਂ ਇਹ ਜੀ ਕਿਉਂ ਹੋ, ਮੈਂ ਚਾਹੁੰਦੀ ਹਾਂ ਕਿ ਮੈਂ ਇਹ ਮਾੜੇ ਕੰਮ ਛੱਡਦਾ, ਪਰ ਮੇਰੇ ਵੱਸ ਵਿੱਚ ਨਹੀਂ ਰਹੀ। ਜਿਸ ਤਰ੍ਹਾਂ ਲੰਗੜਾ ਗਧਾ ਨਿਕਲ ਨਹੀਂ ਸਕਦਾ ਦਲਦਲ ਚੋਂ ਕਿਸੇ ਦੀ ਮਦਦ ਤੋਂ ਬਗੈਰ, ਇਵੇਂ ਪਾਪਾਂ ਦੇ ਵਿੱਚੋਂ ਸਾਧੂ ਦੀ ਮਿਹਰ ਬਿਨਾਂ ਕੋਈ ਨਿਕਲਿਆ ਨਹੀਂ ਕਰ। ਉਸ ਵੇਲੇ ਕਹਿਣ ਲੱਗੀ ਕਿ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ। ਤਾਂ ਆਪ ਨੇ ਦੇਖਿਆ ਸਾਰਾ ਹਾਲ ਚਾਲ, ਗੁਰਮਤ ਦੇਖ ਕੇ ਤਾਂ ਸਾਰੀ ਦੁਨੀਆ ਹੀ ਦਿਆਲ ਹੁੰਦੀ ਹੈ, ਪਰ ਉਹਦੀ ਖੋਟੀ ਮਤ ਦੇਖ ਕੇ ਮਹਾਂਪੁਰਸ਼ ਦਿਆਲ ਹੋ ਗਏ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤ ਉਸ ਨੂੰ ਤੋਤਾ। ਉਸ ਵੇਲੇ ਕਹਿਣ ਲੱਗੇ, ਬੀਬਾ ਸਾਡੇ ਕੋਲ ਐਸੀ ਚੀਜ਼ ਹੈ, ਜੇ ਤੂੰ ਸਾਡਾ ਵਚਨ ਮੰਨ ਲਵੇ ਤਾਂ ਤੇਰੇ ਸਾਰੇ ਕੀਤੇ ਹੋਏ ਪਾਪਾਂ ਦਾ ਖਾਤਮਾ ਹੋ ਜਾਏਗਾ। ਉਹ ਹੈ ਸਾਡੇ ਕੋਲ ਨਾਮ। ਪਰ ਤੂੰ ਨਾਮ ਜਪ ਨਹੀਂ ਸਕਣਾ। ਆ ਅਸੀਂ ਤੈਨੂੰ ਤੋਤਾ ਦਿੰਦੇ ਹਾਂ, ਇਹਦੀ ਮਦਦ ਦੇ ਨਾਲ ਤੂੰ ਨਾਮ ਜਪ, ਤੇ ਤੈਨੂੰ ਮੈਂ ਸਾਰੀ ਬਾਤ ਸਮਝਾ ਦਿੰਦਾ ਕਿ ਇਹ ਨਾਮ ਜਿਸ ਵਕਤ ਜਿਉਂ ਜਿਉਂ ਜਪੇਗੀ ਤਿਉਂ ਤਿਉਂ ਇਹ ਸੁਰਤੀ ਤੇਰੀ ਚੜੇਗੀ ਤੇ ਅੰਦਰ ਦੀਆਂ ਖੇਲਾਂ ਪ੍ਰਗਟ ਹੋਣਗੀਆਂ ਤੇ ਅਖੀਰ ਇੱਕ ਦਿਨ ਆਏਗਾ ਜਦ ਇੱਕ ਵੀ ਪਾਪ ਨਹੀਂ ਹੋਏਗਾ ਤੇ ਪਤਤ ਉਧਾਰਨਾ ਇਹ ਰਾਮ ਨਾਮ ਸਾਰੇ ਪਾਪਾਂ ਨੂੰ ਧੋ ਦੇਗਾ। ਉਸ ਵੇਲੇ ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤਰ ਸੁਸਨੂੰ ਧੋਤਾ। ਕਹਿਣ ਲੱਗੇ ਐਸਾ ਕਰੀ ਅੰਮ੍ਰਿਤ ਵੇਲੇ ਉੱਠੀ ਬਚਨ ਕਮਾ ਲੈਗੀ? ਕਹਿੰਦੀ ਹਾਂ ਮਹਾਰਾਜ ਮੈਂ ਬਚਨ ਕਮਾਉ, ਪਰ ਮੈਂ ਡਰਦੀ ਹਾਂ ਵੀ ਮੈਂ ਤੇ ਪਾਪ ਨਹੀਂ ਛੱਡ ਆਉਣੇ। ਕਹਿਣ ਲੱਗੇ ਜਦੋਂ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਆ ਗਿਆ ਪਾਪ ਨੇ ਤਾਂ ਨੇੜੇ ਤੇੜੇ ਵੀ ਨਹੀਂ ਆਉਣਾ, ਤੇਰਾ ਸੁਭਾਅ ਬਦਲ ਜਾਣਾ, ਤੈਨੂੰ ਪਾਪ ਤੋਂ ਨਫ਼ਰਤ ਹੋ ਜਾਣੀ ਹੈ। ਉਸ ਵੇਲੇ ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਬਣਜ ਸੁੱਤ। ਰਾਮ ਦਾ ਨਾਮ ਦਾ ਉਪਦੇਸ਼ ਸਾਨੂੰ ਵੀ ਹੁੰਦਾ ਹੈ ਸਾਧ ਸਿੰਘ ਜੀ, ਪਤਾ ਨਹੀਂ ਉਹਦੇ ਵਿੱਚ ਕੋਈ ਅਸਰ ਘੱਟ ਆਇਆ। ਅੰਮ੍ਰਿਤ ਅਸੀਂ ਛੱਕ ਲੈਂਦੇ ਹਾਂ, ਉਹਦੇ ਬਾਅਦ ਨਾਮ ਤਾਂ ਕੋਈ ਬਿਰਲਾ ਹੀ ਜਪਦਾ, ਬਹੁਤ ਬਿਰਲੇ ਨੇ ਬੰਦੇ, ਕੋਈ ਕੋਈ ਹੈ ਜਿਹੜਾ ਨਾਮ ਜਪਦਾ। ਮਹਾਰਾਜ ਕਹਿੰਦੇ ਧੰਨ ਧੰਨ ਕਹਿ ਸਭ ਕੋਈ ਮੁੱਖ ਉਜਲ ਹਰ ਦਰਗੇ ਸੋਏ, ਇਹ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕੇ ਸਦ ਬਲਿਹਾਰ। ਕਹਿਣ ਲੱਗੇ ਐ ਕਰੀ ਬੇਟਾ, ਅੰਮ੍ਰਿਤ ਵੇਲੇ ਉੱਠੀ ਇਸ਼ਨਾਨ ਕਰੀ, ਉਹਦੇ ਬਾਅਦ ਫਿਰ ਤੋਤਾ ਤੇਰੀ ਹੈਲਪ ਕਰੇਗਾ, ਤੇਰੀ ਮਦਦ ਕਰੇਗਾ। ਇਹਨੂੰ ਇੱਕ ਵਾਰੀ ਕਹੀ ਰਾਮ ਰਾਮ, ਫਿਰ ਤੂੰ ਰਾਮ ਰਾਮ ਕਹਿ ਦੀ, ਇਹ ਵੀ ਰਾਮ ਰਾਮ ਕਹੀ ਜਾਊਗਾ, ਤੂੰ ਵੀ ਕਹੀ ਜਾਈ, ਇਹਨੇ ਢਾਈ ਘੰਟੇ ਤੱਕ ਬੋਲੀ ਜਾਣਾ ਰਾਮ 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 ਰਾਮ, ਤੂੰ ਨਾਲ ਬੋਲੀ। ਇਸੇ ਤਰ੍ਹਾਂ ਨਾਲ ਮਹਾਂਪੁਰਸ਼ ਬਣਜ ਨਵੇਂ ਵਾਲਾ ਬਣਜ ਦਾ ਉਪਦੇਸ਼ ਕਰਕੇ ਚਲੇ ਗਏ। ਉਹਦੇ ਬਾਅਦ ਉੱਠਦੀ ਹੈ ਤੇ ਰਾਮ ਰਾਮ ਕਹਿਣਾ ਸ਼ੁਰੂ ਕਰਦਾ। ਤਿੰਨ ਅਵਸਥਾ ਹੋਇਆ ਕਰਦੀਆਂ ਸਾਧ ਸਿੰਘ ਜੀ ਨਾਮ ਦੀਆਂ, ਪਹਿਲੀ ਹੋਇਆ ਕਰਦੀ ਹੈ ਸਿਮਰਨ, ਦੂਸਰਾ ਹੋਇਆ ਕਰਦਾ ਧਿਆਨ, ਤੀਸਰਾ ਹੋਇਆ ਕਰਦਾ ਗਿਆਨ। ਵਾਹਿਗੁਰੂ ਦਾਸ ਜੀ ਲਿਖਦੇ ਕਿ ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੂਰਮ ਹੰਸ ਬਸ ਨਵੇਲਾ। ਜਿਹੜਾ ਹੈਗਾ ਸਿਮਰਨ ਉਹ ਕੂੰਜ ਵਾਂਗੂ ਹੁੰਦਾ ਯਾਦ ਰੱਖਣਾ, ਵਾਹਿਗੁਰੂ ਵਾਹਿਗੁਰੂ ਕਹਿ ਕੇ ਉਸ ਪਰਿਪੂਰਨ ਸ਼ਕਤੀ ਨੂੰ ਹਰ ਵਕਤ ਹਿਰਦੇ ਦੇ ਵਿੱਚ ਯਾਦ ਰੱਖਣਾ। ਦੂਸਰਾ ਹੈ ਰਸਨਾ ਪਵਿੱਤਰ ਹੁੰਦੀ ਹੈ, ਰਸਨਾ ਦੇ ਉੱਤੋਂ ਜਿੰਨੀ ਮੈਲ ਹੈ ਲੈਣੀ ਸ਼ੁਰੂ ਹੋ ਜਾਇਆ ਕਰਦੀ। ਇਸੇ ਕਰਕੇ ਗੁਰੂ ਮਹਾਰਾਜ ਜੀ ਨੇ ਰਸਨਾ ਦੇ ਨਾਮ ਨੂੰ ਬਹੁਤ ਉੱਚੀ ਅਵਸਥਾ ਦੱਸਦਿਆਂ ਹੋਇਆ ਫਰਮਾਨ ਕੀਤਾ ਹੈ। ਜਿਹੜੀ ਰਸਨਾ ਨਾਮ ਨਾ ਜਪਦੀ, ਜਿਹੜੀ ਰਸਨਾ ਨਾਮ ਨਾ ਜਪਦੀ, ਸਿਰ ਸਿਰ ਕਰ ਕੱਟੀਏ ਪਿਆਰਿਓ ਪਿਆਰਿਓ, ਸਿਰ ਸਿਰ ਕਰ ਕੱਟੀਏ Thank you. ਨੈਣ ਬਹਾਲੇ ਜਿਹੜੇ ਨੇਤਰ ਸੰਤਾਂ ਦੇ ਦਰਸ਼ਨ ਨਹੀਂ ਕਰਦੇ ਕਹਿੰਦੇ ਬੰਦ ਕਰ ਦੇਣੇ ਚਾਹੀਦੇ। ਕਰਨਾ ਸੁਣੀ ਨਾਦ ਕਰਨ ਮੁੰਦ ਕਰ ਰਸਨਾ ਜਪੇ ਨਾ ਨਾਮ ਤਿੰਨ ਦਿਨ ਕਰ ਕੱਟੀਏ ਹਰ ਹਾਂ ਜਾਂ ਬਿਸਰਾ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਸੋ ਮਹਾਰਾਜ ਦਾ ਫਰਮਾਨ ਹੈ ਰਸਨਾ ਜਪੀਏ ਏਕ ਨਾਮ। ਨਤੀਜਾ ਕੀ ਹੋਏਗਾ? ਇਹਾਂ ਸੁਖ ਆਨੰਦ ਕਰਾਂ ਆਗੇ ਜੀ ਗਏ ਸੰਕਾਂ। ਜਦੋਂ ਅਸੀਂ ਜਾਵਾਂਗੇ ਉਸ ਵੇਲੇ ਸਾਡੇ ਨਾਲ ਰਸਨਾ ਦਾ ਜਪਿਆ ਹੋਇਆ ਨਾਮ ਸਹਾਇਤਾ ਕਰੇਗਾ। ਜੇ ਮਰ ਕੇ ਕਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸ। ਜੇ ਪੈਂਡੇ ਮਾਂਦ ਗਵਾਰਾ ਹਰ ਕਾ ਨਾਮ ਤਾਂ ਸੰਗ ਜਿਆਰਾ। ਜੈ ਪੰਥ ਤੇਰਾ ਕੋਹ ਨਾ ਸਜਾਨੂੰ ਹਰ ਕਾ ਨਾਮ ਤਾਂ ਨਾਲ ਪਛਾਣੂ। ਜੈ ਮਹਾਂ ਭਿਆਨ ਤਪਤ ਵਾ ਕਾਮ ਤਾਂ ਹਰ ਕੇ ਨਾਮ ਕਿਤੋਂ ਉਹ ਪਰਛਾਉਂ। ਜੈ ਤ੍ਰਿਖਾ ਮੰਤ ਤੋਂ ਜਾਇਆ ਕਰਕੇ ਤਾਂ ਨਗ ਹਰ ਹਰ ਅੰਮ੍ਰਿਤ ਵਰਖਾ। ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਰ। ਇੰਨੇ ਆਦੇਸ਼ ਹੁੰਦੇ ਹੋਏ ਫੇਰ ਆਦਮੀ ਨਾਮ ਨਹੀਂ ਜਪਦਾ। ਮਹਾਰਾਜ ਕਹਿੰਦੇ ਰਸਨਾ ਜਪੀਆ ਏਕ ਨਾਮ ਇਹ ਸੁਖ ਆਨੰਦ ਕਨਾ ਆਗੇ ਜੀ ਕੇ ਸੰਕਾ। ਇਸ ਤੇ ਬਾਅਦ ਨਾਮ ਜਪਦੇ ਜਪਦੇ ਆਪਣੇ ਆਪ ਰਸਨਾ ਬੰਦ ਹੋ ਜਾਇਆ ਕਰਦੀ ਹੈ, ਕਿਉਂਕਿ ਨਾਮ ਹੋਰ ਪੜਤ ਦੇ ਉੱਤੇ ਚਲਿਆ ਗਿਆ, ਹੋਰ ਪੱਧਰ ਦੇ ਉੱਤੇ ਅੰਦਰ ਉਸਨੇ ਦਾਖਲਾ ਲੈ ਲਿਆ। ਉਹ ਹੈ ਸਵਾਸ ਦਾ ਨਾਮ। ਸਵਾਸ ਸਵਾਸ ਦੇ ਨਾਮ ਦੇ ਬਾਰੇ ਬਹੁਤ ਮਹੱਤਤਾ ਗੁਰੂ ਮਹਾਰਾਜ ਨੇ ਦੱਸੀ ਹੈ। ਸਾਥ ਸਾਥ ਦੇ ਗੇੜੇ ਜਪੋ ਵਾਹੇ, ਸਾਥ ਸਾਥ ਦੇ ਗੇੜੇ ਜਪੋ ਵਾਹਿਗੁਰੂ, ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚ। ਮਨ ਰਾਮ ਨਾਮ ਗਾਈਐ ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਤਿਆਈਐ। ਸਵਾਸ ਦੇ ਨਾਲ ਜਦ ਅੰਦਰ ਜਾਂਦੇ ਅੰਦਰ ਸਾਹ ਜਾਂਦਾ ਤਾਂ ਵੀ ਭਰਿਆ ਹੋਇਆ ਸਾਹ ਜਾਣਾ ਚਾਹੀਦਾ, ਜਦ ਬਾਹਰ ਆਉਂਦਾ ਫਿਰ ਭਰਿਆ ਹੋਇਆ ਆਉਣਾ ਚਾਹੀਦਾ। ਸਾਸ ਗਰਾਸ ਨਾਮ ਦੀ ਮਹੱਤਤਾ ਇੰਨੀ ਉੱਚੀ ਰਸੀ ਹੈ ਕਿ ਜੇ ਕਿਸੇ ਦਾ 24 ਘੰਟੇ ਟਿਕ ਜਾਵੇ ਜਿਨ੍ਹਾਂ ਸਾਸ ਗਰਾਸ ਨਾ ਵਿਸਰਾ ਹਰਨਾਮਾ ਮਨ ਮੰਤ ਤਨ ਸਹੀ ਨਾਨਕਾ ਪੂਰਨ ਸਹੀ ਸੰਤ। ਇਹਦੀ ਜੁਗਤ ਹੋਇਆ ਕਰਦੀ ਹੈ ਬੜੀ ਸਖਾਲੀ, ਜੁਗ ਤੋਂ ਬਗੈਰ ਆਪ ਜਪਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀਆਂ ਹੁੰਦੀਆਂ ਜ਼ਿੰਦਗੀ ਭਰ, ਬੜੀ ਸਖਾਲੀ ਜੁਗਤ ਦੱਸ ਦਿੰਦੇ ਨੇ ਫਿਰ ਪਤਾ ਲੱਗਦਾ। ਉੱਥੇ ਮੇਰੇ ਕੋਲ ਅਮਰੀਕਾ 'ਚ ਇੱਕ ਮੇਮ ਆਈ, ਕਹਿਣ ਲੱਗੀ ਮੈਂ ਬਹੁਤ ਪਰੇਸ਼ਾਨ ਹਾਂ, ਨਾਲ ਇੱਕ ਸਰਦਾਰ ਲੈ ਕੇ ਆਇਆ। ਮੈਂ ਕਿਹਾ ਤੁਹਾਨੂੰ ਪਤਾ ਨਹੀਂ ਹੈ ਪਰਮੇਸ਼ਵਰ ਦੇ ਨਾਮ ਦਾ ਤਾਂ ਤੁਸੀਂ ਪਰੇਸ਼ਾਨ। ਕਹਿੰਦੇ ਮੈਨੂੰ ਦੱਸੋ ਹੁਣ ਮੈਂ ਨਾਮ ਉਹਨੂੰ ਕਿਹੜਾ ਦੱਸਾਂ? ਮੈਂ ਚੰਗਾ ਇਹਨੂੰ ਓਂਕਾਰ ਦੱਸ ਦਿੰਦੇ ਹਾਂ। ਮੈਂ ਬੈਠ ਚੌਂਕੜਾ ਮਾਰ ਕੇ ਬਿਲਕੁਲ ਸਿੱਧੀ ਹੋ ਜਾ, ਰੀੜ ਦੀ ਹੱਡੀ 90 ਦਰਜੇ ਤੇ ਕਰ ਲੈ, ਉਹਦੇ ਬਾਅਦ ਸਿਰ ਢਿੱਲਾ ਕਰਦੇ, ਚਿਹਰਾ ਢਿੱਲਾ ਕਰਦੇ, ਮੋਢੇ ਢਿੱਲੇ ਕਰਦੇ, ਪੈਰਾਂ ਤੱਕ ਸਾਰਾ ਸਰੀਰ ਢਿੱਲਾ ਕਰਦੇ। ਹੁਣ ਦੇਖ ਸਾਹ ਅੰਦਰ ਨੂੰ ਜਾਂਦਾ, ਬਾਹਰ ਨੂੰ ਆਉਂਦਾ ਪੰਜ ਸਾਹ ਦੇ ਬੈਠੀ ਕਹਿੰਦੀ ਹਾਂ। ਮੈਂ ਕਿਹਾ ਹੁਣ ਜਦ ਨਾ ਅੰਦਰ ਨੂੰ ਜਾਵੇ ਤੂੰ ਕਿਹਾ ਕਰ ਓ, ਬਾਹਰ ਨੂੰ ਆਵੇ ਤੂੰ ਕਿਹਾ ਕਰ ਕਾਰ। ਇਹਦੇ ਨਾਲ ਇੱਕ ਹੋਰ ਲਾ ਲੈ ਏਕ ਆ, ਹੁਣ ਤੂੰ ਕਹਿ ਇਹ ਕਿਉਂ ਕਾਰ, ਸਮਝ ਆ ਗਈ? ਕਹਿੰਦੀ ਹਾਂ ਆਈ ਅੰਡਰਸਟੂਡ। ਮੈਂ 15 ਮਿੰਟ ਬੈਠੀ ਰਹਿ ਇੱਥੇ, 15 ਮਿੰਟ ਤੋਂ ਬਾਅਦ ਕਹਿੰਦੀ ਵੰਡਰਫੁੱਲ ਵੰਡਰਫੁੱਲ। ਕਹਿੰਦੀ ਇੰਨਾ ਮੈਨੂੰ ਆਨੰਦ ਆਇਆ, ਇੰਨਾ ਮੈਨੂੰ ਰਸ ਆਇਆ। ਕਹਿੰਦੀ ਮੈਂ ਤਾਂ ਬਹੁਤ ਦੇਰ ਤੱਕ ਕਰਿਆ ਕਰੂੰ। ਇਹ ਜੁਗਤ ਹੁੰਦੀ ਹੈ ਸਾਧਸੰਗ ਜੀ, ਮਹਾਂਪੁਰਸ਼ਾਂ ਨੂੰ ਮਿਲੋ, ਜੁਗਤ ਦੱਸ ਦਿੰਦੇ ਨੇ, ਸੁਖਾਲਾ ਜਿਹਾ ਹੀ ਤਰੀਕਾ ਦੱਸ ਦਿੰਦੇ ਨੇ ਜਿਹਦੇ ਨਾਲ ਬੜੀ ਛੇਤੀ ਧਿਆਨ ਲੱਗੇ। ਸਵਾਸ ਤੇ ਨਾਮ ਆਪਣੇ ਆਪ ਉੱਤਰ ਜਾਇਆ ਕਰਦਾ, ਉਤਰ ਕੇ ਅੰਦਰ ਚੱਲਣਾ ਸ਼ੁਰੂ ਹੋ ਜਾਂਦਾ। ਸਵਾਸ ਤੋਂ ਖਿਆਲ ਹਟ ਜਾਂਦਾ, ਫਿਰ ਅੰਦਰ ਧੁਨ ਬਣ ਜਾਂਦੀ। ਜਦ ਧੁਨ ਬਣੀ, ਧੁਨਵੇਂ ਧਿਆਨ, ਧਿਆਨਵੇਂ ਜਾਣਿਆ ਗੁਰਮੁਖ ਗਤ ਖਾਨ, ਫਿਰ ਇਹ ਸੁਰਤੀ ਚੜ੍ਹਦੀ ਹੈ। ਪਹਿਲੇ ਜਿਹੜੇ ਆਚਾਰੀਆ ਸੀ ਉਹ ਤਾਂ ਹੇਠਾਂ ਤੋਂ ਮੂਲ ਚੱਕਰ, ਮੂਲ ਧਾਰ ਚੱਕਰ, ਰੀੜ੍ਹ ਦੀ ਹੱਡੀ ਦੇ ਹੇਠਲੇ ਸਿਰੇ ਤੋਂ ਸ਼ੁਰੂ ਕਰਦੇ ਸੀ, ਫਿਰ ਸਵਾਦਿਸ਼ਟਾਨ ਚੱਕਰ ਆਉਂਦਾ ਸੀ, ਫਿਰ ਮਣੀਪੂਰਕ ਚੱਕਰ ਕੌਡੀ ਦੇ ਕੋਲ ਆਇਆ ਕਰਦਾ ਸੀਗਾ, ਅਨਾਹਤ ਚੱਕਰ, ਇਹਦੇ ਫੁੱਲ ਹੁੰਦੇ, ਰੋਸ਼ਨੀਆਂ ਹੁੰਦੀਆਂ, ਇਹ ਥਾਂ ਦੇ ਉੱਤੇ 16-12 ਫੁੱਲ, 12 ਪੱਤੇ ਹੁੰਦੇ ਫੁੱਲ ਦੇ, ਤੇ ਰੋਸ਼ਨੀ ਇੱਥੇ ਲਾਲ ਹੁੰਦੀ, ਫਿਰ ਗਲ ਦੇ ਕੰਠ ਕੰਠ ਦੇ ਵਿੱਚ ਇਹ ਸ਼ੁੱਧ ਚੱਕਰ ਹੋਇਆ ਕਰਦਾ, ਇੱਥੇ 16 ਪੱਤਰੇ ਹੁੰਦੇ ਨੇ ਤੇ ਰੋਸ਼ਨੀ ਸਾਵੀ ਹੁੰਦੀ, ਫਿਰ ਜਿੱਥੇ 2 ਅੱਖਾਂ ਤੇ ਨੱਕ ਦੀ ਜਾੜਾ ਹੈ ਇੱਥੇ ਆਗਿਆ ਚੱਕਰ ਹੈ। ਇਹ ਥਾਂ ਦੇ ਉੱਤੇ 2 ਫਲ ਹੁੰਦੇ ਨੇ, ਗੁਰੂ ਦੇ ਦਰਸ਼ਨ ਹੁੰਦੇ ਨੇ, ਤੇ ਇਹਦੇ ਬਾਅਦ ਤ੍ਰਿਪਤੀ ਹੁੰਦੀ ਹੈ, ਫਿਰ ਸਾਂਦਰਾ ਦਲ ਕਮਲ ਹੁੰਦਾ ਹੈ, 1000 ਪੱਤੇ ਦਾ ਫਿਰ 10ਵੇਂ ਦੁਆਰ ਪ੍ਰਵੇਸ਼ ਕਰਦੇ ਸੀ ਉਹ। ਲੇਕਿਨ ਗੁਰੂ ਨਾਨਕ ਸਾਹਿਬ ਨੇ ਸਾਡੀ ਹਾਲਤ ਦੇ ਕੇ ਸਾਡੇ ਤੇ ਤਰਸ ਕਰਿਆ। ਗੁਰੂ ਨਾਨਕ ਨੇ ਕਿਹਾ ਕਿ ਪਿਆਰਿਓ, ਤੁਸੀਂ ਇਹਨਾਂ ਇਹ ਖਿਆਲ ਚ ਨਾ ਪਿਓ, ਬੜੇ ਔਖੇ ਨੇ, ਇਹਨਾਂ ਦੇ ਜਿਹੜੇ ਬੰਧ ਨੇ ਤੋੜਨੇ ਬਹੁਤ ਔਖੇ ਨੇ, ਬੇਅੰਤ ਗਰਮੀ ਸਰੀਰ ਵਿੱਚ ਪੈਦਾ ਹੋ ਜਾਂਦੀ ਹੈ, ਪਾਗਲ ਹੋ ਜਾਂਦਾ ਬੰਦਾ। ਸਖਾਲਾ ਰਾਹ ਤੁਹਾਨੂੰ ਦੱਸਦਿਆ ਇਹ ਹੈ ਕਿ ਸੁਰਤ ਨੂੰ ਫੜੋ, ਸਭ ਦੇ ਅੰਦਰ ਸੁਰਤ ਹੈ, ਹਰੇਕ ਨੂੰ ਪਤਾ ਮੈਂ ਸੁਰਤ ਹੈ, ਉਹ ਸੁਰਤ ਨੂੰ ਸ਼ਬਦ ਦੇ ਨਾਲ ਲਾ ਦੋ ਤੇ ਧਿਆਨ ਕਿੱਥੇ ਰੱਖੋ, ਹੇਰਲੇ ਸਾਰੇ ਹਿੱਸੇ ਛੱਡ ਕੇ 2 ਅੱਖਾਂ ਤੇ ਨੱਕ ਦੀ ਜਿੱਥੇ ਜਾੜਾ ਹੈ ਉੱਥੇ ਧਿਆਨ, ਕਿਉਂਕਿ ਇੱਥੇ ਗੁਰੂ ਦਾ ਨਿਵਾਸ ਹੁੰਦਾ, ਇਸ ਕਰਕੇ ਇੱਥੇ ਜਿਹੜਾ ਧਿਆਨ ਹੈ
ਤਰਗੇ ਮਨ ਮੇ ਧਿਆਨ ਗੁਰਾਂ ਦੀ ਸਦਾ, ਤਰਗੇ ਮਨ ਮੇ ਧਿਆਨ ਗੁਰਾਂ ਦੀ ਸਦਾ।
ਮਨਵੇਂ ਧਿਆਨ ਗੁਰ ਕਾ ਸ਼ਬਦ ਮੰਤਰ ਮਨਮਾ। ਧਿਆਨ 3 ਤਰ੍ਹਾਂ ਦਾ ਹੋਇਆ ਕਰਦਾ ਅਹਿਸਾਸ ਇੰਦੀ, ਜਿਹਾ ਜਿਹਾ ਜਗਿਆਸੂ ਉਹੋ ਜਿਹਾ ਹੀ ਮਹਾਤਮਾ ਦੱਸਦੇ, ਜੇ ਜੀ ਉਹਦੀ ਸੁਰਤੀ ਬਿਰਤੀ ਹੈ ਉਸੇ ਤਰ੍ਹਾਂ ਦਾ ਧਿਆਨ ਦੱਸਦੇ ਨੇ। ਪਹਿਲਾ ਧਿਆਨ ਹੋਇਆ ਕਰਦਾ ਸੰਪਤ, ਦੂਸਰਾ ਪ੍ਰਤੀਕ ਹੋਇਆ ਕਰਦਾ, ਤੀਸਰਾ ਅਹੰਗ੍ਰਹਿ ਹੋਇਆ ਕਰਦਾ। ਉਸੇ ਤਰ੍ਹਾਂ ਦੀ ਜੁਗਤੀ, ਕਿਤੇ ਸਾਕਾਰ ਦਾ ਧਿਆਨ ਕਰਾਉਂਦੇ ਨੇ, ਕਿਤੇ ਧੁੰਦ ਦਾ ਧਿਆਨ ਕਰਾਉਂਦੇ ਨੇ, ਕਿਤੇ ਪਰਿਪੂਰਨ ਵਾਹਿਗੁਰੂ ਜੀ ਦੇ ਵਿੱਚ ਧਿਆਨ ਕਰਾਉਂਦੇ ਨੇ। ਸੋ ਧਿਆਨ ਧਰਦੇ ਧਰਦੇ ਬਿਰਤੀ ਚੜ੍ਹਦੀ ਆ, ਬਿਰਤੀ ਇੰਨੀ ਲੀਨ ਹੋ ਜਾਂਦੀ ਹੈ ਸ਼ਬਦ ਦੇ ਵਿੱਚ ਕਿ ਬਾਹਰੋਂ ਜਿੰਨੀਆਂ ਵੀ ਆਵਾਜ਼ਾਂ ਸੁਣਾਈ ਦਿੰਦੀਆਂ, ਕੋਈ ਠੱਗ ਠੱਗ ਕਰ ਰਿਹਾ ਉਹਨੂੰ ਵੀ ਠੱਗ ਠੱਗ ਲੱਗਦੀ, ਉਹਨੂੰ ਵਾਹਿਗੁਰੂ ਵਾਹਿਗੁਰੂ ਲੱਗਦਾ, ਕੋਈ ਇੰਜਣ ਚੱਲ ਰਿਹਾ ਉਹ ਤੁਕ ਤੁਕ ਨਹੀਂ ਲੱਗਦੀ, ਉਹਨੂੰ ਵਾਹਿਗੁਰੂ ਵਾਹਿਗੁਰੂ ਲੱਗਦਾ। ਇੱਥੇ ਤੱਕ ਅਵਸਥਾ ਆ ਜਾਂਦੀ ਹੈ। ਮਹਾਰਾਜ ਕਹਿੰਦੇ ਕਿ ਉਹਨੂੰ ਹਰ ਥਾਂ ਦੇ ਉੱਤੇ ਪਰਮੇਸ਼ਵਰ ਦਾ ਨਾਮ ਸੁਣਦਾ,
ਨਾਮ ਹਰੀ ਦਾ ਜਪਦੇ ਸਾਰੇ
ਸੁਣਕਨ ਹਰ ਕੀ ਕੋਰ ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਨਹੀਂ ਹੋਰ। ਇਹ ਅਵਸਥਾ ਕੁਦਰਤੀ ਆ ਜਾਂਦੀ ਹੈ, ਹਰ ਥਾਂ ਤੋਂ ਨਾਮ ਦੀ ਧੁਨ ਸੁਣਾਈ। ਉਸ ਵੇਲੇ ਸਾਰੇ ਸਰੀਰ ਦੇ ਵਿੱਚ ਨਾਮ ਰਲ ਜਾਂਦਾ, ਗੁਰਮੁਖ ਰੋਮ ਰੋਮ ਹਰ ਤੇ ਆਵੇ। ਐਸੀ ਧੁਨ ਅੰਦਰ ਜਾਗਦੀ ਹੈ ਕਿ ਆਪਣੇ ਆਪ ਉਸਦੇ ਅੰਦਰ ਪ੍ਰਭੂ ਦਾ ਨਾਮ ਹਰ ਵਕਤ ਸੁਣਦਾ ਹੈ। ਗੁਜ਼ਾਰਾ ਪਾਉਂਦੀ ਹੈ, ਕਿੰਨੀ ਮਿੱਠੀ ਹੁੰਦੀ ਹੈ। ਅਨਹਦ ਬਾਣੀ ਥਾਨ ਨਰਾਲਾ ਤਿਸ ਕੀ ਧੁਨ ਮੋਹੇ ਗੋਪਾਲਾ, ਇਸ ਤਰ੍ਹਾਂ ਦੀ ਫਰਮਾਨ ਹੈ।
ਨੌ ਦਰਵਾਜੇ ਕਾ ਕੋਟ ਕੋਟ ਦਸ ਪੁੱਤਰ ਕੀ ਜੈ, ਨੌ ਦਰਵਾਜੇ ਕਾ ਕੋਟ ਦਸ ਪੁੱਤਰ ਕੀ ਜੈ, ਜਰ ਕਪਾਟ ਨਾ ਸੁਣੀ ਨਾ ਸੁਣੀ ਨਾ ਸੁਣੀ ਗੁਰ ਸ਼ਬਦ ਕਲੀ ਜੈ, ਬਜਰ ਕਪਾਟ ਨਾ ਸੁਣੀ
ਬਜਰ ਕਪਾਟ ਨਾ ਖੋਲਣੀ ਗੁਰ ਸ਼ਬਦ ਕਲੀਜਾ ਜਿਹੜਾ ਗੁਰੂ ਨੇ ਸ਼ਬਦ ਦਿੱਤਾ ਵਾਹਿਗੁਰੂ ਮੰਤਰ ਇਹ ਖੋਲ ਦਿੰਦਾ ਕਿਉਂਕਿ ਤਾਲਾ ਲੱਗਿਆ ਹੋਇਆ ਜਿਸਕਾ ਗ੍ਰਹਿ ਤਿੰਦੀਆਂ ਤਾਲਾ ਕੁੰਜੀ ਗੁਰ ਸੌ ਪਾਈ ਜਾਣ ਕਪਾਵ ਕਰੇ ਨਹੀਂ ਪਾਵਾ ਬਿਨ ਸਤਿਗੁਰ ਸੁਣਾ ਜਦ ਤੱਕ ਇਹ ਖੁੱਲਦਾ ਨਹੀਂ ਅੰਦਰ ਹਨੇਰਾ ਬਿਨ ਸ਼ਬਦ ਅੰਤਰ ਹਨੇਰਾ ਨਵਸਤ ਲੇ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾ ਹੀ ਗੁਰੂ ਪੂਰੇ ਭਾਗ ਮਿਲਾ ਇਹਨੂੰ ਗੁਰੂ ਦਾ ਸ਼ਬਦ ਖੋਲਦਾ ਕਹਿੰਦੇ ਫੇਰ ਕੁਛ ਗਾਹ ਪਤਾ ਲੱਗਦਾ ਕਹਿੰਦੇ ਅਨਾਦ ਵਾਜੇ ਧੁਨ ਵੱਜਦੇ ਧੁਨ ਚੱਲਦੀ ਹੈ ਅਨਾਦ ਵਾਜਿਆਂ ਦੀ ਉਹਦੇ ਸੁਣਦਾ ਕੀ ਹੈ ਵਾਹਿਗੁਰੂ 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 ਜਿਹੜਾ ਮੰਤਰ ਗੁਰੂ ਨੇ ਦਿੱਤਾ ਉਹਦੀ ਧੁਨ ਸੁਣਦੀ ਫੇਰ ਪ੍ਰਕਾਸ਼ ਹੁੰਦਾ ਤਿਤਕਟ ਅੰਤਰ ਚਾਨਣਾ ਕਰ ਭਗਤ ਮਲੀ ਦੇ ਪ੍ਰਕਾਸ਼ ਦੇ ਵਿੱਚ ਦਿਸਦਾ ਸਾਹਮਣੇ ਇੱਕੋ ਵਰਤਦਾ ਅੱਖ ਖੁੱਲ ਗਈ ਥਰਡ ਆਈ ਪ੍ਰਾਪਤ ਹੋ ਗਈ ਗੁਰੇ ਦਿਖਾਇਓ ਲੋਏ ਨਾ ਈਤਾ ਉਤਾ ਘੱਟ 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 ਤੂੰ ਹੀ ਮੋਏ ਸੋ ਇਸ ਤਰ੍ਹਾਂ ਕਰਦੇ ਕਰਦੇ ਸੁਰਤ ਦੇ ਨਾਲ ਸ਼ਬਦ ਸੁਰਤ ਨੂੰ ਉੱਥੇ ਲੈ ਜਾਂਦਾ ਜਿੱਥੋਂ ਆ ਰਿਹਾ ਹੁੰਦਾ ਸ਼ਬਦ ਆਉਂਦਾ ਨਿਰੰਕਾਰ ਮੰਡਲ ਚੋਂ ਨਿਰੰਕਾਰ ਦਾ ਵਾਸਾ ਹੈਗਾ ਦਸਵੇਂ ਦਵਾਰ ਚ ਨਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗ ਅਗਨ ਅੰਦਰ ਅਸਲ ਥਾਨ ਸਦਾ ਨਰਮਾਇਲ ਆਪੇ ਆਪ ਪਾਇ ਇੱਥੇ ਲੈ ਜਾਂਦਾ ਤੇ ਜਦੋਂ ਇੱਥੇ ਚੜ ਜਾਂਦਾ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦੱਸਦੇ ਆਕਾਸ਼ ਉੱਥੇ ਵਸਤਾਵਾਂ ਨੇ ਤਿੱਥੇ ਉਂਗਲਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਕਾਸ਼ ਅੰਮ੍ਰਿਤ ਰਸ ਸਤਿਗੁਰੂ ਚੋਂ ਆਇਆ ਦਸਵੇਂ ਦੁਆਰ ਪ੍ਰਗਟ ਹੋਏ ਆਇਆ ਤੈ ਅਨੰਦ ਸ਼ਬਦ ਵਜੇ ਧੁਨ ਬਾਣੀ ਸਹਿਜੇ ਸਹਿਜ ਸੁਣਾਈ ਇਹਦਾ ਅਵਸਥਾ ਦੇ ਵਿੱਚ ਲਿਵ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਜਦ ਲਿਵ ਲੱਗ ਜਾਂਦੀ ਹੈ ਇਹਦੇ ਬਾਰੇ ਕਹਿਣਾ ਬੜਾ ਮੁਸ਼ਕਲ ਹੁੰਦਾ ਹੈ ਬੋਲੋ ਸਹਿਜ ਸਮਾਧ ਲੱਗੀ ਬੀਬੀ ਅੰਤਰ ਚੋਰਸ ਬੀਬੀ ਦੇਵਾਂਤਰ ਸੋਹਰਾ ਸੋਈ ਜਾ। ਸੋ ਇਸ ਬੀਬੀ ਨੇ ਜਦ ਨਾਮ ਲੈ ਲਿਆ ਮਹਾਂਪੁਰਸ਼ਾਂ ਤੋਂ, ਨੇਮ ਨਾਲ ਜਪਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਇਹ ਹੁੰਦਾ ਹੈ ਕਿ ਮਨ ਦੀ ਮੈਲ ਦੂਰ ਹੁੰਦੀ ਹੈ। ਪਹਿਲਾਂ ਬੜੇ ਹੱਠ ਨਾਲ ਨਾਮ ਜਪਣਾ ਪੈਂਦਾ ਹੈ, ਇੰਨਾ ਸਿਖਾਲਾ ਨਹੀਂ ਹੈ, ਕਿਉਂਕਿ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ। ਜਨਮ ਜਨਮ ਕੀ ਸਮਾਨ ਕੋ ਮਲ ਲੱਗ ਗਈ, ਕਾਲਾ ਹੋਇਆ ਪਿਆ, ਰੁਚੀ ਨਹੀਂ ਬਣਦੀ, ਜੀ ਨਹੀਂ ਲੱਗਦਾ, ਹੋਰ ਪਾਸੇ ਨੂੰ ਮਨ ਦੌੜਦਾ। ਪਰ ਜਦ ਹੱਠ ਨਾਲ ਜਪ ਲਵੇ ਰਸਨਾ ਦਾ ਨਾਮ, ਫਿਰ ਸਵਾਸ ਦੇ ਉੱਤੇ ਆ ਕੇ ਰਸ ਆ ਜਾਇਆ ਕਰਦਾ, ਸੁਰਤੀ ਟਿਕ ਜਾਂਦੀ ਹੈ। ਹੌਲੀ ਹੌਲੀ ਜਿਉਂ ਜਿਉਂ ਸੁਰਤ ਸ਼ਬਦ ਦੇ ਨਾਲ ਲਿਪਟਦੀ ਹੈ, ਇਹ ਸ਼ਬਦ ਉੱਪਰ ਖਿੱਚਦਾ ਸੁਰਤ ਨੂੰ। ਸੋ ਇਹ ਕੁਦਰਤੀ ਤੌਰ ਦੇ ਉੱਤੇ ਹੈ। ਮੈਲ ਉਤਰਨ ਤੋਂ ਬਾਅਦ ਫਿਰ ਆਪੇ ਜੀ ਕਰਦਾ, ਜੇ ਨਾਲ ਨਾਮ ਜਪ ਹੋਵੇ ਜੀ ਨਹੀਂ ਲੱਗਦਾ। ਫਰੀਦਾ ਅੱਜ ਨਾ ਸੁੱਤੀ ਕੰਧ ਸਿਉ, ਮੇਰਾ ਅੰਗ ਮੁੜੇ ਮੁੜ ਜਾਏ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦਾ ਬਚਨ ਕਮਾਇਆ ਉਸ ਬੀਬੀ ਨੇ, ਤੇ ਉਹਦੀ ਲਿਬਦੀ ਅਵਸਥਾ ਚ ਪਹੁੰਚ ਗਈ। ਲਿਬਦੀ ਅਵਸਥਾ ਬਹੁਤ ਦੂਰ ਜਾ ਕੇ ਆਉਂਦੀ ਹੈ। ਮਹਾਰਾਜ ਕਹਿੰਦੇ ਜੇ ਲਿਬਨੀ ਨਾ ਪੈਦਾ ਹੋਈ, ਸਾਚੀ ਲੇਵਾ ਬਿਨ ਦੇਹ ਨਮਾਣੀ, ਦੇਹ ਨਮਾਣੀ ਲੇਵਾ ਬਾਜੋ ਕਿਆ ਕਰੇ ਵਿਚਾਰ। ਕਹਿੰਦੇ ਦੇਵ ਨੂੰ ਕੋੜ ਹੋਇਆ ਹੋਇਆ ਜੇ ਲਿਬ ਦੇ ਵਿੱਚ ਨਹੀਂ ਵਿਰਤੀ ਜਾਂਦੀ। ਜਦੋਂ ਲਿਬ ਚ ਚਲੀ ਗਈ, ਫੇਰ ਨਾਮ ਆਪਣੇ ਆਪ ਜਪ ਹੁੰਦਾ। ਨਾਮ ਤੋਂ ਬਿਨਾਂ ਰਹਿ ਨਹੀਂ ਹੁੰਦਾ, ਅਵਸਥਾ ਆ ਜਾਂਦੀ ਆ, ਅੱਖਾਂ ਜੀਵਾਂ ਬਿਸਰਾ ਮਰ ਜਾਓ। ਸੋ ਜੀਵੇ ਆ ਜਿਸ ਮਨ ਬਸਿਆ ਸੋਏ, ਨਾਨਕ ਕਬਰ ਨਾ ਜੀਵਿਆ ਕੋਈ, ਜੋ ਜੀਵੇ ਪਤ ਲੱਥੀ ਜਾਏ ਸਭ ਆਰਾਮ ਜੇਤਾ ਕੁਛ। ਸੋ ਇਸ ਤਰ੍ਹਾਂ ਦੇ ਨਾਲ ਲਿਬ ਨਾ ਗੀਤ ਸਤੋਤਿਓ, ਨਿਤ ਪੜਾਏ ਕਰੇ ਸੋਤਾ, ਮਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵ ਸੋਤ, ਤਹਿਆਂ ਦੀਆਂ ਤਹਿਆਂ ਪਾਪਾਂ ਦੀਆਂ ਧੋ ਦਿੱਤੀਆਂ। ਤੇ ਅੰਤਕਾਲ ਆ ਗਿਆ, ਅੰਤਕਾਲ ਜੰਜਾਲ ਤੋੜ, ਨਰਕ ਵਿੱਚ ਨਾ ਖਾਧ ਸਗੋਤਾ। ਅੰਤਕਾਲ ਕਿਵੇਂ ਆਇਆ ਕਿ ਅੰਮ੍ਰਿਤ ਵੇਲੇ ਉੱਠੀ, ਉੱਠ ਕੇ ਉਹਨੇ ਤੋਤੇ ਨੂੰ ਕਿਹਾ ਵੀ ਬੋਲ ਰਾਮ ਰਾਮ, ਅੱਜ ਤੋਤਾ ਬੋਲਦਾ ਨੀ। ਹੱਥ ਮਾਰਿਆ ਪਿੰਜਰੇ ਤੇ, ਪਿੰਜਰੇ ਦਾ ਦਰਵਾਜ਼ਾ ਖੁੱਲਾ ਸੀ, ਅੰਦਰ ਸੱਪ ਚ ਰਹਿ ਗਿਆ। ਸੱਪ ਨੇ ਉਹ ਜ਼ਹਿਰੀਲਾ ਸੀ, ਡੰਗ ਮਾਰ ਦਿੱਤਾ। ਉਸ ਵੇਲੇ ਪੁਰਾਣਾ ਦਾ ਅੰਤ ਹੋ ਗਿਆ, ਤੇ ਨਾਮ ਦੀ ਜੋ ਮਹਿਮਾ ਸੀ ਉਹਦੇ ਕਰਕੇ ਜਿੰਨਾ ਨਾਮ ਜਪਿਆ ਹੋਇਆ ਸੀ। ਕਈ ਪ੍ਰੇਮੀ ਇਸ ਤਰ੍ਹਾਂ ਕਹਿੰਦੇ ਨੇ ਕਿ ਅੰਤ ਦੇ ਵੇਲੇ ਉਹਦੇ ਮੂੰਹ ਚੋਂ ਰਾਮ ਨਾਮ ਨਿਕਲਿਆ। ਨਹੀਂ ਪ੍ਰੇਮੀ, ਉਹ ਤਾਂ ਲਿਬਦੀ ਅਵਸਥਾ ਸੀ, ਹਰ ਵਕਤ ਰਾਮ ਰਾਮ ਹੁੰਦਾ। ਨਾਮ ਜਪਣ ਵਾਲਾ ਕੋਈ ਦੇਖ ਲਓ, ਆਪਣੇ ਆਪ ਨਾਮ ਚੱਲਦਾ ਦਿਨੇ ਵੀ ਰਾਤ ਵੀ, ਕੋਈ ਸਮਾਂ ਨਹੀਂ ਜਦ ਉਹਦੇ ਅੰਦਰੋਂ ਨਾਮ ਦੀ ਆਵਾਜ਼ ਨਾ ਆਉਂਦੀ। ਸੋ ਉਸ ਲਿਬਦੀ ਅਵਸਥਾ ਦੇ ਵਿੱਚ ਅੰਤਕਾਲ ਜੰਜਾਲ ਤੋੜ, ਨਰਕੇ ਵਿੱਚ ਨਾ ਖਾਧ ਸਕੋਤਾ, ਗਈ ਬਕੁੰਠ ਭਗਵਾਨ ਚੜ ਨਾਉ ਨਰੈਣ ਛੋਤ ਛੋਤਾ, ਥਾਉ ਨ ਥਾਵੇ ਮਾਨ ਨਮੋਤਾ ਹੈ ਪਾਲੋ ਅੱਧੋ ਅੱਧ।
ਨਰਗਾ ਚੱਲੀ ਹੈ ਭਵਨ ਤੇ ਬੈਠ ਕੇ ਆਪਾਂ ਦਾ ਪਹਾੜ ਲੈ ਗਿਆ।
ਸੰਗਤ ਕਰਨ ਦਾ ਫਲ ਕਿ ਇੰਨੇ ਪਾਪ ਕਰਨ ਵਾਲੀ ਬੀਬੀ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਨ ਹਾਰ ਪੁਰਤ। ਸੋ ਮਹਾਰਾਜ ਕਹਿੰਦੇ ਸਾਧੂ ਦੀ ਸੰਗਤ ਵਿੱਚ ਆ ਕੇ ਨਾਮ ਜਪ ਹੁੰਦਾ, ਸਾਧੂ ਦੇ ਬਚਨ ਕਮਾ ਕੇ ਆਦਮੀ ਤੁਰ ਜਾਂਦਾ। ਸੰਤੋ ਸਾਗਰ ਪਾਰ ਉਤਰੀਆ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਬੜੀ ਮੈਨੂੰ ਖੁਸ਼ੀ ਹੋਈ ਹੈ। ਫਿਰ ਮੈਂ ਬੇਨਤੀ ਕਰਦਾ ਕਿ ਮੈਂ ਆਪਣੇ ਛੋਟੇ ਗੁਰਪਾਈ ਦੇ ਘਰ ਸਥਾਨ ਤੇ ਆਇਆ, ਲੱਗੋ ਇਸ ਸਥਾਨ ਦੇ ਉੱਤੇ ਸੇਵਾ ਕਰੋ, ਕਿਉਂਕਿ ਮੈਂ ਸਾਰੇ ਫਿਰਦਾ ਫਿਰਦਾ ਦੁਨੀਆਂ ਭਰ ਚ ਦੇਖ ਕੇ ਆਇਆ। ਸਾਧੂ ਦੇ ਸਥਾਨ ਤੇ ਆ ਕੇ ਖੁਸ਼ੀ ਹੁੰਦੀ ਹੈ, ਬਾਣੀ ਦਾ ਸਹੀ ਇੰਟਰਪ੍ਰਟੇਸ਼ਨ ਹੁੰਦਾ, ਬਾਕੀ ਤਾਂ ਕਲਾ ਕਲੇਸ਼ ਦੇ ਵਰਤੇ ਪਏ ਨੇ। ਠੀਕ ਹੈ, ਸਭ ਠੀਕ ਨੇ, ਲੇਕਿਨ ਮਹਾਂਪੁਰਸ਼ਾਂ ਨੂੰ ਮਿਲੇ ਤੇ ਬਗੈਰ ਨਾਮ ਨਹੀਂ ਚੱਲਿਆ ਕਰਦਾ ਕਦੇ ਵੀ। ਬੰਦਗੀ ਹੁੰਦੀ ਤਾਂ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੇ, ਸੋ ਹੁਣ ਮੈਂ ਇੱਥੇ ਹੀ ਸਮਾਪਤ ਕਰਦਾ। ਭਾਈ ਗੁਰਪਾਲ ਸਿੰਘ ਜੀ ਆਨੰਦ ਸਾਹਿਬ ਪੜ੍ਹਨਗੇ, ਗੁਰਸਤੋਤਰ ਪੜ੍ਹਨਗੇ, ਉਹਦੇ ਬਾਅਦ ਜੋ ਪ੍ਰੋਗਰਾਮ ਹੈ ਸਰਵਣ ਕਰਨਾ। ਬਾਕੀ ਬੇਨਤੀ ਹੈ ਕਿ ਮਹਾਰਾਜ ਦੇ ਹੁਕਮ ਦੇ ਅੰਦਰ 800 ਤੋਂ ਵੱਧ 825 ਦੇ ਕਰੀਬ ਵੀਡੀਓ ਫਿਲਮਾਂ ਬਣ ਗਈਆਂ ਨੇ, ਸਾਰੇ ਸੰਸਾਰ ਚ ਫਿਰ ਰਹੀਆਂ। ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਸੀ, ਮੈਂ ਕਿਹਾ ਮਹਾਰਾਜ ਮੈਗਜ਼ੀਨ ਕੱਢਣਾ ਚਾਹੀਦਾ ਰਾੜੇ ਸਾਹਿਬ ਤੋਂ। ਕਹਿੰਦੇ ਸਾਡਾ ਵੀ ਇਹੀ ਖਿਆਲ ਹੈ, ਕਹਿੰਦੇ ਅਸੀਂ ਪੈਸੇ ਦਿੱਤੇ ਨੇ, ਕੁਛ ਨਹੀਂ ਕਰਿਆ, ਨਾਂ ਲਏ ਮੈਨੂੰ, ਮੇਰੇ ਕੋਲ ਵੀ ਫਲਾਣੇ ਨੂੰ ਦਿੱਤੇ, ਫਲਾਣੇ ਨੂੰ ਦਿੱਤੇ। ਫਿਰ ਆਪੇ ਹੀ ਕਹਿਣ ਲੱਗੇ, ਕਹਿੰਦੇ ਮੈਗਜ਼ੀਨ ਤਾਂ ਜਾਂ ਤੂੰ ਕੱਢ ਸਕਦਾ ਜਾਂ ਗਿਆਨੀ ਮੇਹਰ ਸਿੰਘ ਕੱਢ ਸਕਦਾ, ਦੋਵੇਂ ਜਣੇ ਤੁਸੀਂ ਕੱਢ ਸਕਦੇ ਹੋ। ਵਾਹ ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਕਾਰੋਬਾਰ ਸਭ ਛੱਡਿਆ ਹੋਣਾ। ਕਹਿੰਦੇ ਨਹੀਂ ਇਹ ਤਾਂ ਨਹੀਂ ਅਸੀਂ ਛਡਾਉਣਾ। ਸੋ ਹੁਣ ਆ ਕੇ 3 ਸਾਲ ਤੇ ਪਹਿਲਾਂ 3 ਸਾਲ ਹੋਏ, ਉਸ ਵੇਲੇ ਅਚਾਨਕ ਹੋਇਆ, ਮੈਂ ਇੰਨੇ ਉਲਝੇਵੇਂ ਚ ਫਸਣਾ ਨਹੀਂ ਚਾਹੁੰਦਾ ਹੁੰਦਾ, ਪਰ ਮੇਰੇ ਤੇ ਜ਼ਬਰਦਸਤੀ ਕਰਾ ਦਿੱਤਾ ਗਿਆ। ਨਤੀਜਾ ਇਹ ਹੋਇਆ ਕਿ ਕੋਈ ਵੀ ਅਤਿਆਤਮਵਾਦ ਦਾ ਮੈਗਜ਼ੀਨ 2000 ਜਾਂ 3000 ਜਾਂ 2500 ਤੋਂ ਵੱਧ ਨਹੀਂ ਛਪਦਾ। ਇਹ ਅੱਜ 40,000 ਤੋਂ ਵੱਧ ਛਪ ਰਿਹਾ, ਹਿੰਦੀ ਦੇ ਵਿੱਚ 4,500 ਛਪ ਰਿਹਾ, ਇੰਗਲਿਸ਼ ਦੇ ਪੱਤਰੇ ਇਹਦੇ ਤੇ ਐਡ ਕਰਦੇ ਨੇ, ਅਸੀਂ ਹੌਲੀ ਹੌਲੀ ਇੰਗਲਿਸ਼ ਵਿੱਚ ਵੀ ਕੱਢ ਦੇਣਾ। ਸੋ ਮੁੱਦਾ ਕੀ ਹੈ ਕਿ ਮਹਾਂਪੁਰਸ਼ਾਂ ਦਾ ਜੋ ਹੁਕਮ ਹੈ ਉਹਦੇ ਮੁਤਾਬਕ ਜਿੰਨੀ ਕੁ ਆਯੂ ਹੈ ਉਹਨਾਂ ਚਿਰ ਆਖਰੀ ਸਵਾਸ ਤੱਕ ਉਹਨਾਂ ਦਾ ਹੁਕਮ ਵਜਾਈਏ। ਜਿਨ੍ਹਾਂ ਨੂੰ ਨਾਮ ਜਪਣ ਦਾ ਸ਼ੌਕ ਹੈ, 20 ਪੁਸਤਕਾਂ ਮਹਾਰਾਜ ਜੀ ਦੇ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਇੱਥੇ ਪਈਆਂ ਹੋਣੀਆਂ ਜਾਂ ਆ ਜਾਣਗੀਆਂ, ਉਹ ਅੰਗਰੇਜ਼ੀ ਵਿੱਚ ਵੀ ਅਸੀਂ ਸਾਰੀਆਂ ਕਰਾ ਰਹੇ ਹਾਂ। ਇਹ ਤੇ ਮੁਨਾਫਾ ਮੁਨੂਫਾ ਕੋਈ ਨਹੀਂ ਹੈ, ਸਮਾਂ ਸਾਨੂੰ ਇਹ ਘੱਟ ਜਾਂਦੇ ਨੇ ਪੈਸੇ। ਸੋ ਕੀਮਤ ਅਸੀਂ ਵਧਾਉਂਦੇ ਨਹੀਂ ਹਾਂ, ਜਦ ਕੀਮਤ ਬੰਨੀ ਸੀ 40 ਸਫ਼ੇ ਦਾ ਸੀ, ਹੁਣ ਇਹ 80 ਦਾ ਹੋਣ ਵਾਲਾ ਹੋ ਗਿਆ। ਸੋ ਸ਼ਾਇਦ ਬਾਕੀ ਜਿਨ੍ਹਾਂ ਨੂੰ ਸ਼ੌਕ ਹੈ ਪਰਮੇਸ਼ੁਰ ਦੇ ਨਾਮ ਦਾ, ਸੁੱਖ ਸ਼ਾਂਤੀ ਗੁਰਮਤ ਦੇ ਸਿਧਾਂਤਾਂ ਤੋਂ ਅਸਲੀ ਤੋਂ ਜਾਣੀ ਹੋਣਾ ਚਾਹੁੰਦੇ ਨੇ, ਉਹ ਭਾਈਏ ਦੇ ਮੈਂਬਰ ਬਣੋ। ਇੱਥੇ ਵੀ ਅਸੀਂ ਭੇਜ ਦਿਆ ਕਰਾਂਗੇ, ਐਡਰੈਸ ਨੋਟ ਕਰ ਲਿਓ, ਸੰਤ ਪ੍ਰਤਾਪ ਸਿੰਘ ਉਹਨਾਂ ਦਾ, ਇੱਥੇ ਆਪਾਂ ਸੇਵਾ ਦੇ ਤੌਰ ਤੇ ਭੇਜ ਦਿਆ ਕਰੀਏ। ਸੋ ਬਾਕੀ ਇਹ ਪੁਸਤਕਾਂ ਵੀ ਅਸੀਂ ਇੱਥੇ ਭੇਜ ਦਾਂਗੇ, ਲੈ ਲਿਆ ਕਰੋ ਜਿਹਦਾ ਜੀ ਕਰਦਾ। ਸੋ ਇੱਥੇ ਹੀ ਮੈਂ ਸਮਾਪਤ ਕਰਦਾ। ਦੂਜੀ ਮੇਰੀ ਬੇਨਤੀ ਇਹ ਹੈ ਕਿ ਮੈਨੂੰ ਅਮਰੀਕਾ ਚ ਵੀ ਕਹਿੰਦੇ ਰਹੇ, ਇੱਥੇ ਵੀ ਕਹਿੰਦੇ ਨੇ, ਬਈ ਜੀ ਤੁਸੀਂ ਬਾਜਿਆਂ ਤੇ ਪੈਸਾ ਨਹੀਂ ਲਿਖਾਉਂਦੇ। ਮੈਂ ਕਿਹਾ ਅਸੀਂ ਵੇਚਣ ਆਏ ਹੋਏ ਆ, ਬਾਣੀ ਵੇਚਣੀ ਹੈ, ਬਾਣੀ ਦਾ ਤਾਂ ਮੁੱਲ ਨਹੀਂ ਹੈ, ਬਾਣੀ ਦਾ ਮੁੱਲ ਤਾਂ ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸ਼ੀਸ ਵੱਡੇ ਕਰ ਬੈਠਣ ਦੀਜੇ ਬਿਨ ਸਿਰ ਸੇਵ ਕਰੀਜੇ। ਪੈਸਿਆਂ ਵਾਸਤੇ ਨਹੀਂ ਅਸੀਂ ਆਏ, ਅਸੀਂ ਇੱਕ ਸੰਦੇਸ਼ ਦਿੰਦੇ ਫਿਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਨੂੰ। ਅਖੇ ਸਰੋਪਾ ਨਹੀਂ ਲੈਂਦੇ, ਮੈਂ ਸਰੋਪਾ ਮੈਂ ਤਾਂ ਨਹੀਂ ਲੈਂਦਾ, ਆਹੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨੇ, ਇਹੀ ਇੱਥੇ ਨੇ, ਇੱਥੇ ਲੰਗਰ ਚੱਲਦੇ ਆ, ਸਾਡੇ ਲੰਗਰ ਚੱਲਦੇ ਆ, ਇੱਥੋਂ ਮੈਂ ਪੈਸੇ ਲੈ ਕੇ ਉੱਥੇ ਲੈ ਕੇ ਜਾਵਾਂ, ਮੈਨੂੰ ਕਿਹੜਾ ਅਕਲ ਵਾਲਾ ਕਹੂਗਾ, ਇਹ ਵੀ ਸਥਾਨ ਸਾਡਾ, ਉਹ ਵੀ ਸਾਡਾ। ਸੋ ਇਸ ਕਰਕੇ ਮੈਂ ਸਰੋਪਿਆਂ ਤੋਂ ਦੂਰ ਹੀ ਰਹਿਣਾ, ਕਿਰਪਾ ਕਰਨ ਮਹਾਰਾਜ। ਸੋ ਹੁਣ ਫਤਿਹ ਬੁਲਾਉਣਾ ਸਾਰੀ ਸੰਗਤ ਨੂੰ, ਤੇ ਇੱਥੋਂ ਹੀ ਮੈਂ ਛੁੱਟੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।